कि प्रॉपर्टी किस कोल जाएगी, कस्टडी किस नु मिलेगी, ते जिंदगी दी सब तो प्यारी दौलत बच्चे किस कोल रहनगे।
SNS लॉयर्स को इन सारे सवालों दे जवाब ते तुहाडे हक ले लड़न वास्ते लियाकत है। अपने हक जानने ले या सलाह लेने ले आज ही SNS लॉयर्स नु कॉल करो 416-655-2000।
ਮੌਰਗੇਜ ਦੀ ਦੁਨੀਆ ਦੇ ਵਿੱਚ ਕੀਤਾ ਬੜਾ ਕਮਾਲ,
ਕੈਨੇਡਾ ਦੇ ਵਾਰ, ਕੈਨੇਡਾ ਦੇ ਵਾਰ,
ਵਧੀਆ ਰੇਟ ਵੀ ਲੈ ਕੇ ਦੇਣ ਤੇ ਰੱਖਦੇ ਪੂਰਾ ਖਿਆਲ,
ਕੈਨੇਡਾ ਦੇ ਵਾਰ,
ਸਿਕਿਉਰ ਲਾਈਨ ਆਫ ਕ੍ਰੈਡਿਟ ਵੀ ਲੈ ਦੇਣਗੇ। 11 ਸਾਲਾਂ ਦੇ ਤਜਰਬੇਕਾਰ ਮੌਰਗੇਜ ਅਲਾਇੰਸ ਦੇ ਬ੍ਰੋਕਰ ਕੈਨੀ ਤਾਲੀਵਾਲ। ਲਾਇਸੈਂਸ ਨੰਬਰ 10530, ਕਾਲ 9058122800, 905-812-2800 ਔਰ ਵਿਜ਼ਿਟ mortgagebuddies.ca।
जद होर वधेरे स्थानक भाईचारक कारोबार अते सेवावां खुल रहे हन अते सामूहिक एकत्रतावां नूं वधा के 10 लोकां तक कर दिता गया है, तां साडे वास्ते एक दूजे दी रखिया करन लई अपणियां कोशिशां नूं जारी रखना लाजमी है। शारीरिक दूरी बनाई रखन दी पालना करो, 2 मीटर दी विथ ते रहो। जद शारीरिक दूरी बनाई रखना एक चुनौती होवे तां मास्क पहनो अते अपने हत्थां नूं बार बार धोना जारी रखो। जे तुहानूं चिंता हो रही है कि तुहानूं COVID-19 दी बीमारी हो सकती है या तुहाडा वायरस नाल संपर्क हो हो सकता है, तां टेस्ट कराओ। अंदर जां बाहर सुरक्षित रहो, जिंदगियां बचाओ। वधेरे जानकारी लई ontario.ca/coronavirus देखो। ओंटेरियो सरकार द्वारा भुगतान शुदा।
हाँ जी, एक पैराडिकल कंपनी ट्रैफिक टिकट मिल गई है ओंटेरियो जां यूएसए दे विच। अपना ड्राइविंग अब्सट्रैक्ट जां CVOR साफ सुथरा रखने लई, जां स्मॉल क्लेम्स कोर्ट मैटर है, तुसी किसे दे दावा कर रहे हैं, जां तुहाडे ते किसे ने दावा कर दिता है, जां तुहाडे विरुद्ध जजमेंट हो गई है, जां तुहाडा किरायेदार तुहानूं किराया नहीं दे रहा उस नूं कढ़णा है, जां सिटी बाय लॉ दी कोई उलंघना हो गई है, तां अज ही भरोसेयोग तुहाडी अपनी पैराडिकल कंपनी श्री लायंस पैराडिकल सर्विसेज नूं फोन करो 9054519777 451-9777 चार मैली ड्राइव यूनिट 23 ब्रैम्पटन दे विच। इसे तुहाडी ही भाषा विच लाइसेंस्ड पैराडिकल वल्लों सर्विसेज मुहैया कीतियां जांदियां हन।
वाह बरार साहब, मकान ते तुहाडा बहुत सोहणा है, मुबारक तुहानू।
ओ जी, असली मुबारकबाद दे हकदार तां हरमेल सिद्धू जी ने।
होमलाइन सिल्वर सिटी वाले हरमेल सिद्धू
जी, बिल्कुल ठीक फरमाया तुसी। ओना दी बदौलत ही सानू इन्नी वधिया डील च इन्ना सोना घर मिलिया। जी हाँ, जेकर तुसी भी घर खरीदना या बेचना होवे या कोई बिजनेस, इन्ना तो ज्यादा ईमानदार ते नेक सलाह वाला तुहानू होर कोई नहीं मिल सकदा।
हुणे कॉल करो हरमेल सिद्धू नू 647-401-6565
647-401-6565
ਬ੍ਰੈਂਪਟਨ ਦੇ ਵਿੱਚ ਹਾਈਵੇ 10 ਤੇ ਸਟੀਲਸ ਦੇ ਇੰਟਰਸੈਕਸ਼ਨ ਤੇ ਸ਼ਾਪਰਜ਼ ਵਰਲਡ ਤੇ ਸ਼ੈਲਡਨ ਕਾਲਜ ਵਾਲੇ ਏਰੀਏ ਚ ਆਉਣ ਵਾਲੇ ਸਾਲਾਂ ਚ 10 ਤੋਂ ਉੱਪਰ ਹਾਈ ਰਾਈਜ਼ ਕਾਂਡੋ ਤੇ ਟਾਊਨ ਹਾਊਸ ਪ੍ਰੋਜੈਕਟ ਆ ਰਹੇ ਨੇ। ਅਸੀਂ ਐਸੇ ਏਰੀਏ ਚ ਨਵੇਂ ਟਾਊਨ ਹਾਊਸਿਸ ਤੇ ਕਾਂਡੋਜ਼ ਦਾ ਪਹਿਲਾ ਪ੍ਰੋਜੈਕਟ ਵੇਚ ਰਹੇ ਹਾਂ। ਜਦੋਂ ਨੂੰ ਬਾਕੀ ਪ੍ਰੋਜੈਕਟ ਰਿਲੀਜ਼ ਹੋਣੇ ਨੇ ਉਦੋਂ ਤੱਕ ਕੀਮਤਾਂ ਚ ਕਾਫੀ ਵਾਧਾ ਹੋ ਜਾਣਾ ਤੇ ਉੱਪਰੋਂ ਅਸੀਂ ਰੈਂਟਲ ਗਰੰਟੀ ਵੀ ਕਰ ਰਹੇ ਹਾਂ। ਸਾਡੇ ਕੋਲ $2,250 ਪਰ ਮੰਥ ਦੇ ਰੈਂਟਲ ਗਰੰਟੀ ਵਾਲੇ ਨਵੇਂ ਟਾਊਨ ਹਾਊਸ ਤਿਆਰ ਨੇ ਤੇ ਅਸੀਂ ਕਾਂਡੋ ਯੂਨਿਟ ਵੀ ਬੁੱਕ ਕਰ ਰਹੇ ਹਾਂ। ਇਨਵੈਸਟਮੈਂਟ ਦਾ ਸੁਨਹਿਰੀ ਮੌਕਾ, ਆਪਣਾ ਯੂਨਿਟ ਲੈਣ ਲਈ ਹੁਣੇ ਕਾਲ ਕਰੋ 647-300-8436।
सबना मरना आया ਇਹ ਤਲਖ ਹਕੀਕਤ ਹੈ, ਪਰ ਸਭਨਾਂ ਦੀ ਜ਼ਿੰਦਗੀ ਦਾ ਅੰਤ ਇਹੀ ਹੈ। ਇਸ ਅੰਤਲੇ ਸਮੇਂ ਦੀਆਂ ਰਸਤਾਂ ਨੂੰ ਬ੍ਰੈਂਪਟਨ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਵੱਲੋਂ ਪੂਰੇ ਸਤਿਕਾਰ ਅਤੇ ਮਰਿਆਦਾ ਨਾਲ ਨਿਭਾਉਣ ਦੇ ਨਾਲ ਨਾਲ ਹੁਣ ਟੋਰਾਂਟੋ ਦੇ ਈਸਟ ਵਾਲੇ ਪਾਸੇ ਦੀਆਂ ਕਮਿਊਨਿਟੀਜ਼ ਲਈ 384 ਫਿਨਲੀ ਐਵਨਿਊ ਤੇ ਏਜੈਕਸ ਕ੍ਰੀਮੇਟੋਰੀਅਨ ਐਂਡ ਵਿਜ਼ਿਟੇਸ਼ਨ ਸੈਂਟਰ ਦੀਆਂ ਸੇਵਾਵਾਂ ਅਵੇਲੇਬਲ ਨੇ। ਇਸ ਸੈਂਟਰ ਵਿੱਚ ਵੀ ਅੰਤਮ ਯਾਤਰਾ ਦੀਆਂ ਸਾਰੀਆਂ ਰਸਮਾਂ ਇੱਕੋ ਹੀ ਛੱਤ ਥੱਲੇ ਕੀਤੀਆਂ ਜਾਂਦੀਆਂ ਨੇ। ਵਧੇਰੇ ਜਾਣਕਾਰੀ ਲਈ ਵੈਬਸਾਈਟ ਹੈ www.acbc.info, ਟੈਲੀਫੋਨ 289-372-3300 ਜਾਂ ਇੰਦਰਜੀਤ ਸਿੰਘ ਵੱਲ ਨੂੰ 416-666-7655 ਤੇ ਕਾਲ ਕੀਤਾ ਜਾ ਸਕੇ।
ਕੀ ਗੱਲ, ਅੱਜ ਬੜਾ ਤਿਆਰ ਹੋਇਆ ਫਿਰਦਾ, ਬੜੀਆਂ ਲਪਟਾਂ ਛੱਡੀਆਂ, ਕਿੱਧਰ ਦੀ ਤਿਆਰੀਆਂ?
ਅੱਜ ਤੇਰੇ ਵੀਰ ਨੂੰ ਆਪਣੇ ਟਰੱਕ ਦੀ ਚਾਬੀਆਂ ਮਿਲਣੀਆਂ।
ਉਹ ਤਾਂ ਠੀਕ ਹੈ, ਪਰ ਤੇਰਾ ਟਰੱਕ ਲੋਨ ਤਾਂ ਬੜਾ
ਔਖਾ ਸੀ। ਆਈ ਨੋ, ਪਰ ਇਹ ਮਿਹਰਬਾਨੀ ਸਿਰਫ ਕਿੰਗ ਟਰੱਕ ਲੋਨ ਕਰਕੇ ਹੋਈ। ਕਿੰਗ ਟਰੱਕ ਲੋਨ ਦੇ ਜਿਹੜਾ ਮਰਜ਼ੀ ਆ ਜਾਵੇ, ਇੱਥੋਂ ਝੱਟ ਲੋਨ ਮਿਲ ਜਾਂਦਾ, ਖਾਲੀ ਹੱਥ ਨਾ ਜਾਂਦਾ ਕੋਈ।
ਟਰੱਕ, ਟ੍ਰੇਲਰ ਐਂਡ ਕ੍ਰੇਨਸ, ਹੈਵੀ ਇਕਵਿਪਮੈਂਟ ਫਾਈਨਾਂਸ, ਰੀਫਾਈਨਾਂਸ ਜਾਂ ਪ੍ਰਾਈਵੇਟ ਫੰਡਿੰਗ, ਇਟਸ ਨਾਓ ਜਸਟ ਅ ਯੈਸ ਅਵੇ। ਹੌਸਲੇ ਬੁਲੰਦ ਰੱਖੋ, ਬਸ ਕਿੰਗ ਟਰੱਕ ਲੋਨ ਦਾ ਨੰਬਰ ਕਾਲ ਰੱਖੋ 647-501-4385।
ਚਰਨਜੀਤ ਬਰਾੜ ਵੱਲੋਂ ਅੱਜ ਦੇ ਨਗਾਰਾ ਪ੍ਰੋਗਰਾਮ ਤੁਹਾਡਾ ਸਾਰਿਆਂ ਦਾ ਨਿੱਘਾ ਸਵਾਗਤ। ਦੋਸਤੋ, ਹਮੇਸ਼ਾ ਦੀ ਤਰ੍ਹਾਂ ਅਸੀਂ ਉਮੀਦ ਕਰਦੇ ਹਾਂ ਤੁਸੀਂ ਸਾਰੇ ਤੰਦਰੁਸਤ ਹੋਵੋਗੇ। ਵੈਸੇ ਇੰਟਰਵਿਊ ਦੇ ਵਿੱਚ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਜਦੋਂ ਦੇ ਇਹ ਸਟੇਜ 3 ਦੇ ਵਿੱਚ ਓਪਨਿੰਗ ਹੋਈ ਹੈ, ਹੋਣ ਵਾਲੀ ਹੈ ਜਾਂ ਕਈ ਏਰੀਆ ਦੇ ਵਿੱਚ ਤਿਆਰੀ ਕੀਤੀ ਜਾ ਰਹੀ ਹੈ, ਲੋਕ ਥੋੜਾ ਜਿਹਾ ਕੇਅਰਲੈਸ ਹੋਏ ਨੇ। ਵੈਸੇ ਵੀ ਇੰਟਰੈਕਸ਼ਨ ਵਧਣ ਦੇ ਨਾਲ ਇਹ ਕਿਹਾ ਜਾ ਰਿਹਾ ਕਿ ਕਈ ਏਰੀਆ ਦੇ ਵਿੱਚ ਇਹ ਕੋਰੋਨਾ ਵਾਇਰਸ ਦੇ ਕੇਸਿਸ ਵੱਧ ਰਹੇ ਨੇ ਤੇ ਜਿਹੜੇ ਨੌਜਵਾਨ ਨੇ 40 ਸਾਲ ਤੋਂ 39 ਸਾਲ ਤੋਂ ਥੱਲੇ ਉਹਨਾਂ ਚ ਵੱਧ ਵੇਖਿਆ ਜਾ ਰਿਹਾ ਕਿਉਂਕਿ ਨੌਜਵਾਨ ਜ਼ਿਆਦਾ ਅਗਰੈਸਿਵ ਹੁੰਦੇ ਨੇ ਮਿਲਣ ਗਿਰਣ ਦੇ ਚੱਕਰ ਦੇ ਵਿੱਚ। ਇੱਕ 4-5 ਮਹੀਨਿਆਂ ਤੋਂ ਘਰਾਂ ਚ ਕੈਦ ਹੋਏ ਬੈਠੇ ਨੇ। ਇਸ ਕਰਕੇ ਅਸੀਂ ਬਾਹਲਾ ਲੈਕਚਰ ਤਾਂ ਦੇਣਾ ਨਹੀਂ ਇਸ ਮਸਲੇ ਤੇ, ਬਸ ਇੰਨਾ ਹੀ ਯਾਦ ਦਿਵਾਉਣਾ ਕਿ ਦੋਸਤੋ ਤੁਸੀਂ ਆਪਣਾ ਖਿਆਲ ਰੱਖੋ, ਆਪਣੇ ਪਰਿਵਾਰਾਂ ਦਾ ਖਿਆਲ ਰੱਖੋ ਤੇ ਜੇ ਖਿਆਲ ਰੱਖੋਗੇ ਤੇ ਫਿਰ ਹੀ ਸਿਹਤ ਤੰਦਰੁਸਤ ਰਹੂਗੀ। ਆਪਣਾ ਜਿੰਨਾ ਬਚਾਅ ਕਰ ਸਕਦੇ ਹੋ ਬਚਾਅ ਕਰੋ। ਵੈਸੇ ਦੱਸਣ ਦੀ ਵੀ ਕੋਈ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਸਾਡੇ ਜਿਹੜੇ ਰੇਡੀਓ ਸੁਣਨ ਵਾਲੇ ਨੇ ਸਾਰੇ ਆਪ ਹੀ ਸਿਆਣੇ ਨੇ, ਪਰਾਏ ਆ ਜੀ, ਜਿਵੇਂ ਕੰਧਾਂ ਤੇ ਲਟਕੇ ਹੋਏ ਟਾਈਮ ਪੀਸ ਹੁੰਦੇ ਆ ਤੇ ਆਪਾਂ ਨੂੰ ਪਤਾ ਹੁੰਦਾ ਵੀ ਹੁਣ 1 ਵੱਜਣ ਵਾਲਾ, 2 ਵੱਜਣ ਵਾਲਾ ਤੇ ਉਹ ਟਰਨ ਦੇਣੇ ਘੰਟਾ ਖੜਕਦਾ, ਪਤਾ ਹੀ ਆ ਵੀ 12 ਤੋਂ ਬਾਅਦ 1 ਵੱਜਣਾ, 1 ਤੋਂ ਬਾਅਦ 2 ਵੱਜਣੇ ਨੇ, ਇੱਕ ਘੰਟੇ ਦੀ ਆਵਾਜ਼ ਵੀ ਆਉਣੀ ਆ। ਇਸੇ ਤਰ੍ਹਾਂ ਅਸੀਂ ਵੀ ਤੁਹਾਨੂੰ ਯਾਦ ਹੀ ਕਰਾਉਣਾ, ਬਸ ਤੁਸੀਂ ਆਪ ਸਿਆਣੇ ਹੋ, ਯਾਦ ਕਰਾਉਣਾ ਸਾਡਾ ਫਰਜ਼ ਆ, ਪਰ ਤੁਹਾਡਾ ਫਰਜ਼ ਆ ਯਾਦ ਰੱਖਣਾ। ਪਰ ਅਸੀਂ ਫਰਜ਼ ਹੋਣ ਦੇ ਬਾਵਜੂਦ ਵੀ ਭੁੱਲ ਜਾਂਦੇ ਹਾਂ। ਭੁੱਲ ਕਿਵੇਂ ਜਾਂਦੇ ਹਾਂ? ਵੀ ਜਦੋਂ ਅਸੀਂ ਕਿਸੇ ਨੂੰ ਮਿਲਣ ਲੱਗਦੇ ਹਾਂ ਤੇ ਸਾਡਾ ਜਿਹੜਾ ਪਿਆਰ ਆ ਉਮੜ ਆਉਂਦਾ, ਲਓ ਜੀ ਫਿਰ ਆਪਾਂ ਕਿੰਨੀ ਦੇਰ ਬਾਅਦ ਮਿਲੇ ਹਾਂ ਤੇ ਫਿਰ ਮਨ ਕਹਿੰਦਾ ਯਾਰ ਮਿੱਤਰ ਪਿਆਰਾ ਸਾਹਮਣੇ ਖੜਾ, ਜੱਫੀ ਪਾ ਕੇ ਮਿਲ ਲਈਏ, ਚਲ ਹੱਥ ਹੀ ਮਿਲਾ ਲਈਏ। ਜੇ ਨਾ ਵੀ ਮਿਲਾਈਏ ਨਾ ਹੱਥ ਅਸੀਂ, ਫਿਰ ਵੀ ਸਾਡਾ ਮਨ ਕਹਿੰਦਾ ਕਿਤੇ ਸਾਹਮਣੇ ਵਾਲਾ ਬੰਦਾ ਕਿਤੇ ਫੀਲ ਹੀ ਨਾ ਕਰ ਜੇ, ਫੀਲ ਕਰਦਾ ਤਾਂ ਕਰ ਲੈਣ ਦੇ, ਅਸੀਂ ਕੋਈ ਫਰਕ ਨਹੀਂ ਪੈਂਦਾ, ਉਹਨੂੰ ਦੂਰੋਂ ਸਤਿ ਸ਼੍ਰੀ ਅਕਾਲ ਬੁਲਾ ਕੇ ਤੇ ਮਤਲਬ ਵਿਦਾ ਵੀ ਕਰ ਦੋ ਤੇ ਮਿਲ ਵੀ ਲਓ, ਚੰਗੀ ਗੱਲ ਆ। ਵੈਸੇ ਕਈ ਸੱਜਣ ਇੰਨੇ ਪਿਆਰੇ ਵੀ ਹੁੰਦੇ ਨੇ ਪਰ ਢੀਠ ਵੀ ਹੁੰਦੇ ਨੇ, ਉਹ ਧੱਕੇ ਨਾਲ ਹੱਥ ਮਿਲਾ ਲੈਂਦੇ ਨੇ, ਫੜ ਕੇ ਹੱਥ ਮਿਲਾ ਲੈਂਦੇ ਨੇ ਤੇ ਫਿਰ ਭਾਈ ਵਿਗਿਆਨ ਨੇ ਚੀਜ਼ਾਂ ਇਹੋ ਜਿਹੀਆਂ ਤਿਆਰ ਕਰਕੇ ਰੱਖੀਆਂ, ਸੈਨੇਟਾਈਜ਼ਰ ਕਾਰ ਦੇ ਵਿੱਚ ਰੱਖੋ, ਜਦੋਂ ਕਾਰ ਦੇ ਵਿੱਚ ਵੜਨਾ ਸਟੇਅਰਿੰਗ ਨੂੰ ਹੱਥ ਬਾਅਦ ਚ ਪਾਉਣਾ, ਪਹਿਲਾਂ ਨਾ ਜਿਵੇਂ ਪਿਆਸਾ ਬੰਦਾ ਪਾਣੀ ਦੇ ਗਲਾਸ ਨੂੰ ਜਾਂਦਾ, ਇਵੇਂ ਤੁਹਾਡਾ ਹੱਥ ਸੈਨੇਟਾਈਜ਼ਰ ਕੋਲ ਜਾਣਾ ਚਾਹੀਦਾ ਤੇ ਸੈਨੇਟਾਈਜ਼ ਕਰ ਲਓ। ਇਵੇਂ ਹੀ ਇੱਕ ਗੱਲ ਅਸੀਂ ਜਿਹੜੀ ਹਮੇਸ਼ਾ ਕਹਿੰਦੇ ਕਿ ਸਾਰਾ ਕੰਮ ਕਰਨ ਨਿਬੇੜ ਕੇ ਜਦੋਂ ਘਰੇ ਆ ਗਏ ਚਾਹ ਪਾਣੀ ਨਹੀਂ ਪੀਣਾ, ਹੱਥ ਨਹੀਂ ਲਾਉਣਾ ਕਿਸੇ ਨੂੰ, ਬੱਚਿਆਂ ਨਾਲ ਮਾਂ ਪਿਓ ਨਾਲ ਬਾਅਦ ਦੇ ਵਿੱਚ ਵਾਰਤਾਲਾਪ ਕਰ ਲਓ, ਪਹਿਲਾਂ ਆਪਣੇ ਵਾਸ਼ਰੂਮ 'ਚ ਜਾ ਕੇ ਹੈਂਡਸ ਪ੍ਰੋਪਰਲੀ ਵਾਸ਼ ਕਰੋ। ਤੇ ਪ੍ਰੋਪਰਲੀ ਵਾਸ਼ ਕਰਨ ਦਾ ਤਰੀਕਾ ਵੈਸੇ ਸਾਨੂੰ ਤਾਂ ਕਿਸੇ ਨੇ ਸਿਖਾਇਆ ਨਹੀਂ ਸੀਗਾ, ਪਰ ਇੱਥੇ ਪ੍ਰੋਪਰਲੀ ਹੈਂਡ ਵਾਸ਼ ਕਰਨ ਦਾ ਤਰੀਕਾ ਸਿਖਾਇਆ ਜਾਂਦਾ ਵੀ ਹੱਥ ਦੇ ਉੱਤੇ ਸੋਪ ਲਾ ਕੇ 20-25 ਸੈਕਿੰਡ ਉਹਨੂੰ ਧੋਵੋ। ਹੁਣ ਮੈਂ ਤੁਹਾਨੂੰ ਯਾਦ ਦਵਾਉਣਾ ਦੋਸਤੋ, ਵੀ ਜਦੋਂ ਅਸੀਂ ਛੋਟੇ ਹੁੰਦੇ ਸੀ ਨਾ, ਤੁਸੀਂ ਹੱਸੋਗੇ ਵੀ ਇਹ ਜਿਹੀਆਂ ਗੱਲਾਂ ਕਰਦਾ, ਗੱਲਾਂ ਕਰਨੀਆਂ ਚਾਹੀਦੀਆਂ ਨੇ ਜੀ, ਸਾਨੂੰ ਨਹੀਂ ਸੀ ਕਿਸੇ ਨੇ ਦੱਸਿਆ ਵੀ ਪ੍ਰੋਪਰਲੀ ਹੈਂਡ ਵਾਸ਼ ਕਿਵੇਂ ਕਰਨੇ ਚਾਹੀਦੇ ਆ। ਤੇ ਮੈਨੂੰ ਲੱਗਦਾ ਤੁਹਾਨੂੰ ਵੀ ਜੇ ਤੁਸੀਂ ਬਹੁਤੇ ਸਿਆਣੇ ਪੜ੍ਹੇ ਲਿਖੇ ਪਰਿਵਾਰ ਚ ਹੋਵੋ ਤਾਂ ਵੱਖਰੀ ਗੱਲ ਆ, ਜੇ ਤੁਸੀਂ ਆਮ ਪਰਿਵਾਰ ਦੇ ਵਿੱਚ ਹੋ ਤਾਂ ਤੁਸੀਂ ਵੀ ਸਾਬਣ, ਪਹਿਲੀ ਗੱਲ ਤਾਂ ਇਹੋ ਜਿਹੇ ਸਾਬਣ ਹੀ ਨਹੀਂ ਸੀ ਹੁੰਦੇ, ਇੱਕ ਟਿੱਕੀ ਸਾਬਣ ਵੀ ਹੁੰਦੀ ਸੀਗੀ, ਉਹ ਵੀ ਕਈ ਵਾਰੀ ਹੈਂਡ ਵਾਸ਼ ਕਰਨ ਵਾਲੇ ਜਿਹੜੇ ਸੋਪ ਹੈ ਇਹਦੀ ਨਹੀਂ, ਕੱਪੜੇ ਧੋਣ ਵਾਲੇ ਸੋਪ ਦੀ ਹੁੰਦੀ ਸੀਗੀ, ਉਹਦੇ ਨਾਲ ਹੀ ਕੱਪੜੇ ਧੋ ਲੈਂਦੇ ਸੀ, ਉਹਦੇ ਨਾਲ ਹੀ ਹੈਂਡ ਵਾਸ਼ ਕਰ ਲੈਂਦੇ ਸੀ, ਉਹਦੇ ਨਾਲ ਕਈ ਬੰਦੇ ਨਹਾ ਵੀ ਲੈਂਦੇ ਸੀ, ਵਾਲ ਵੀ ਧੋ ਲੈਂਦੇ ਸੀ। ਚਲੋ ਉਹ ਕਹਿੰਦੇ ਫੇਰ ਗੱਲ ਕਰਾਂਗੇ ਵੀ ਸਾਡਾ ਕਲਚਰ ਕਿਹੋ ਜਿਹਾ ਸੀ, ਲੋੜਾਂ ਕਿਹੋ ਜਿਹੀਆਂ ਸੀ। ਪਰ ਜਦੋਂ ਸਾਬਣ ਲੈਂਦੇ ਸੀ ਤੇ ਅਸੀਂ ਆਹ ਜਿਹੜਾ ਹੱਥ ਦਾ ਪੁੱਠਾ ਪਾਸਾ ਇਹਨੂੰ ਕਦੇ ਧੋਤਾ ਹੀ ਨਹੀਂ ਸੀ, ਹੱਥ ਦੇ ਸਿੱਧੇ ਪਾਸੇ ਨੂੰ ਉਂਗਲਾਂ ਤੇ ਥੋੜਾ ਜਿਹਾ ਸੋਪ ਲਾ ਕੇ ਬਸ ਆਏ ਫਟੋਫਟ, ਜਿਵੇਂ ਕਾਹਲੀ ਹੁੰਦੀ ਹੈ ਨਾ ਕੋਈ ਓਲੰਪਿਕ ਗੇਮ ਕੋਈ ਜਿੱਤਣ ਜਾਣਾ ਹੁੰਦਾ, ਫਟੋਫਟ ਪਾਣੀ ਦੇ ਥੱਲੇ ਨਲਕੇ ਥੱਲੇ ਹੱਥ ਕੀਤਾ ਤੇ ਪਤਾ ਨੀ ਉਹ ਹੈਂਡ ਵਾਸ਼ ਹੁੰਦੇ ਵੀ ਸੀ ਪ੍ਰੋਪਰ ਕੇ ਨਹੀਂ, ਇਮਿਊਨਿਟੀ ਜ਼ਿਆਦਾ ਸੀ, ਰਹਿਣ ਸਹਿਣ ਇਹੋ ਜਿਹਾ ਸੀ। ਪਰ ਹੁਣ ਪ੍ਰੋਪਰਲੀ ਸਿਖਾਇਆ ਜਾਂਦਾ ਵੀ ਤੁਸੀਂ ਸੋਪ ਲਾ ਕੇ ਦੋਨੇ ਪਾਸੇ ਪੁੱਠੇ ਤੇ ਸਿੱਧੇ ਪਾਸੇ ਲਾ ਕੇ 20-25 ਸੈਕਿੰਡ ਉਹਨੂੰ ਮਲਣਾ। ਭਾਈ ਐਡਾ ਢੀਠਾ ਕਰੋਨਾ ਵਾਇਰਸ ਦਾ ਜਿਹੜਾ ਵਾਇਰਸ ਆ ਨਾ, ਸੋਰੀ, ਜਾਂ ਜਿਹੜੇ ਮੌਸਮੀ ਵਾਇਰਸ ਹੁੰਦੇ ਨੇ ਨਾ, ਸੀਜ਼ਨ ਚੇਂਜ ਹੁੰਦਾ, ਇਹ ਬਹੁਤ ਢੀਠ ਹੁੰਦੇ ਨੇ। ਇਹ ਕੁਦਰਤੀ ਤੌਰ ਤੇ ਨਾ ਜਿਵੇਂ ਐਵੋਲਿਊਸ਼ਨ ਹੋਇਆ, ਆਪਣਾ ਵੀ ਐਵੋਲਿਊਸ਼ਨ ਹੋਇਆ, ਇਵੇਂ ਇਹਨਾਂ ਦਾ ਵੀ ਮਤਲਬ ਐਵੋਲਿਊਸ਼ਨ ਹੋਇਆ। ਇਹ ਫੇਰ ਵੀ ਕਿਉਂਕਿ ਬਹੁਤ ਸਟਰੋਂਗ ਮਾਈਕਰੋਸਕੋਪ ਥੱਲੇ ਵੀ ਕਈ ਵਾਰੀ ਵੇਖੇ ਨਹੀਂ ਜਾ ਸਕਦੇ, ਇੰਨੇ ਮਾਈਨਿਊਟ ਪਾਰਟੀਕਲਸ ਹੁੰਦੇ ਨੇ ਇਹ, ਬਹੁਤ ਛੋਟੇ। ਇਹ ਫੇਰ ਵੀ ਕਈ ਵਾਰੀ ਨਹੁੰਾਂ ਨਹੁੰਾਂ ਚ ਮਾਸ ਦੇ ਜਿਹੜੇ ਫੋਲਡ ਹੁੰਦੇ ਉਹਦੇ ਚ ਲੁਕੇ ਰਹਿ ਜਾਂਦੇ ਨੇ। ਹੁਣ ਤੁਸੀਂ ਅੰਦਾਜ਼ਾ ਲਾ ਲਓ ਫਿਰ ਆਪਣੇ ਆਪ ਨੂੰ ਸਾਫ਼ ਰੱਖਣਾ ਦੋਸਤੋ ਕਿੰਨਾ ਜ਼ਰੂਰੀ ਹੈ। ਤੇ ਫਿਰ ਜਦੋਂ ਅਸੀਂ ਬਿਮਾਰ ਹੋ ਜਾਂਦੇ ਹਾਂ ਫਿਰ ਕਹਿ ਦਿੰਦੇ ਹਾਂ ਜੀ ਚਲੋ ਜਿਹੜਾ ਕੁਛ ਲਿਖਿਆ ਸੀ ਉਹ ਤਾਂ ਹੋਣਾ ਸੀ। ਉਹ ਦੋਸਤੋ ਗੱਲ ਇਹ ਆ, ਇਵੇਂ ਨਾ ਆਪਾਂ ਕਰੀਏ, ਆਪਾਂ ਪੂਰੀ ਕੋਸ਼ਿਸ਼ ਕਰੀਏ ਆਪਣਾ ਬਚਾਅ ਕਰਨ ਦੀ। ਇਹਦੇ ਚ ਜੇ ਅਸੀਂ ਆਪਣਾ ਬਚਾਅ ਕਰਾਂਗੇ ਸਾਹਮਣੇ ਵਾਲੇ ਦਾ ਵੀ ਬਚਾਅ ਹੋ ਜਾਊਗਾ। ਖੈਰ ਜੀ, ਇਹ 5-7 ਮਿੰਟ ਅਸੀਂ ਤੁਹਾਨੂੰ ਯਾਦ ਹੀ ਕਰਾਉਣਾ ਹੁੰਦਾ ਵੀ ਜਿੰਨੀ ਕੁ ਸਾਵਧਾਨੀ ਵਰਤ ਰਹੇ ਹੋ ਤੁਸੀਂ ਬਹੁਤ ਚੰਗੀ ਗੱਲ ਆ, ਥੋੜੀ ਜਿਹੀ ਹੋਰ ਵਰਤ ਲਓ ਬਸ, ਥੋੜੀ ਜਿਹੀ ਹੋਰ ਸਾਵਧਾਨੀ ਵਰਤ ਲਈ ਤੇ ਫਿਰ ਕਾਫੀ ਸਾਡਾ ਬਚਾਅ ਹੋ ਜਾਣਾ। ਘੱਟੋ ਘੱਟ ਜੇ ਅਸੀਂ ਹੁਣ ਇੱਕ ਦੂਜੇ ਨੂੰ ਮਿਲਣ ਗੇਣ ਲੱਗੇ ਹਾਂ, ਬਿਜ਼ਨਸ ਓਪਨ ਹੋਣ ਲੱਗੇ ਨਾ, ਤਾਂ ਸਾਨੂੰ ਜ਼ਿਆਦਾ ਧਿਆਨ ਦੇਣ ਦੀ ਲੋੜ ਆ। ਤੇ ਜਦੋਂ ਜ਼ਿਆਦਾ ਧਿਆਨ ਦਿਓਗੇ ਤੇ ਫਿਰ ਆਪਣਾ ਸਾਰਿਆਂ ਦਾ ਬਚਾਅ ਹੋ ਜਾਣਾ। ਦੂਜੀ ਗੱਲ ਇਹ ਆ ਦੋਸਤੋ, ਭਾਵੇਂ ਅਸੀਂ ਕਈ ਗੱਲਾਂ ਰਿਪੀਟ ਕਰਦੇ ਹਾਂ ਪ੍ਰੋਗਰਾਮ ਦੇ ਵਿੱਚ, ਪਰ ਸਾਡੀ ਕੋਸ਼ਿਸ਼ ਹੁੰਦੀ ਆ ਹਰ ਰੋਜ਼ ਨਵੀਂ ਗੱਲ ਆ ਜਿਹੜੀ ਤੁਹਾਡੇ ਨਾਲ ਕੀਤੀ ਜਾਵੇ। ਨਵੀਂ ਗੱਲ ਇਸ ਕਰਕੇ ਕਰਨੀ ਚਾਹੀਦੀ ਹੈ ਦੋਸਤੋ ਕਿਉਂਕਿ ਕੰਪੀਟੀਸ਼ਨ ਦਾ ਜ਼ਮਾਨਾ ਹੈ। ਕੰਪੀਟੀਸ਼ਨ ਦੇ ਜ਼ਮਾਨੇ ਦੇ ਵਿੱਚ ਰੇਡੀਓ ਚਲਾਉਣਾ, ਟੀਵੀ ਚਲਾਉਣਾ, ਅਖਬਾਰ ਚਲਾਉਣਾ ਇਹ ਕੋਈ ਖਾਲਾ ਜੀ ਦਾ ਵਾੜਾ ਨਹੀਂ। ਤੇ ਇਹ ਕੰਪੀਟੀਸ਼ਨ ਦੇ ਦੋ ਤਰੀਕੇ ਨੇ। ਇੱਕ ਹੁੰਦਾ ਹੈਲਦੀ ਕੰਪੀਟੀਸ਼ਨ, ਹੈਲਦੀ ਕੰਪੀਟੀਸ਼ਨ ਤੁਸੀਂ ਆਪਣੇ ਕੰਪੈਟੀਟਰ ਦੇ ਨਾਲ ਵੀ ਪਿਆਰ ਕਰਦੇ ਹੋ, ਉਹਨਾਂ ਦਾ ਸਤਿਕਾਰ ਕਰਦੇ ਹੋ, ਤੁਸੀਂ ਉਹਨਾਂ ਨੂੰ ਮੰਨ ਕੇ ਚੱਲਦੇ ਹੋ ਕਿ ਆਹ ਸਾਡੇ ਦੋਸਤ ਮਿੱਤਰ ਨੇ, ਸਾਡੇ ਕੰਪੈਟੀਟਰ ਵੀ ਨੇ, ਤੇ ਇਹ ਵੀ ਮੰਨ ਕੇ ਚੱਲਦੇ ਹੋ ਵੀ ਇਹ ਵੀ ਲੋਕਾਂ ਨੂੰ ਚੰਗੀਆਂ ਗੱਲਾਂ ਦੱਸਦੇ ਨੇ ਤੇ ਬਿਜ਼ਨਸ ਚਲਾਉਂਦੇ ਨੇ ਆਪਣਾ। ਤੇ ਅਸੀਂ ਵੀ ਹਰ ਰੋਜ਼ ਨਵਾਂ ਇਸ਼ੂ ਲੈ ਕੇ ਅਸੀਂ ਸਮਾਜ ਦੇ ਵਿੱਚ ਕੋਈ ਹੈਲਦੀ ਗੱਲ ਕਰਨੀ ਹੈ, ਕੋਈ ਚੰਗੀ ਗੱਲ ਕਰਨੀ ਹੈ ਜਿਹਨੂੰ ਸੁਣ ਕੇ ਕਿਸੇ ਦਾ ਫਾਇਦਾ ਹੋ ਜਾਏ। ਤੇ ਮੈਂ ਅਕਸਰ ਕਹਿੰਦਾ ਜੇ ਕਿਸੇ ਦਾ ਫਾਇਦਾ ਹੋ ਜਾਊ ਦੋਸਤੋ ਸਾਡਾ ਫਾਇਦਾ ਆਪੇ ਹੀ ਹੋ ਜਾਣਾ। ਜੇ ਅਸੀਂ ਇਹ ਸੋਚੀਏ ਵੀ ਅਸੀਂ ਨਾ ਆਪ ਅਸੀਂ ਕੁਛ ਨੀ ਸਿੱਖਣਾ, ਬਿਨਾਂ ਸਿੱਖਿਆ ਅਸੀਂ ਚੁੱਪ ਕਰਕੇ ਜਾ ਕੇ ਮਾਈਕ ਦੇ ਅੱਗੇ ਬੈਠ ਜਾਣਾ ਤੇ ਬਲਾ 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 ਜਿਹੜੀ ਗੱਲ ਸਾਡੇ ਦਿਮਾਗ ਦੇ ਵਿੱਚ ਆਈ ਉਹ ਕਰ ਦੇਣੀ ਆ, ਤੇ ਜਾਂ ਅਸੀਂ ਕੀ ਕਰਨਾ, ਅਸੀਂ ਕਿਸੇ ਦੀ ਨੂੰਹ ਨੂੰ ਕਹਿਤਾ ਤੇ ਕਿਸੇ ਦੀ ਸੱਸ ਨੂੰ ਕਹਿਤਾ, ਕਿਸੇ ਦੇ ਘਰ ਵਾਲੇ ਨੂੰ ਕਹਿਤਾ ਤੇ ਕਿਸੇ ਦੀ ਘਰ ਵਾਲੀ ਨੂੰ ਕਹਿਤਾ ਵੀ ਫੋਨ ਕਰਦੀ ਮਿੱਤਰਾ ਤੇ ਸਾਡਾ ਪ੍ਰੋਗਰਾਮ ਚੱਲ ਜੇ, ਤੇ ਦੋ ਕੁ ਅਸੀਂ ਕਾਲਰਸ ਨੂੰ ਕਹਿਤਾ ਉਹ ਐਂ ਕਰਿਓ ਮਿੱਤਰੋ ਅੱਜ ਤੁਸੀਂ ਸਾਨੂੰ ਕਾਲ ਕਰ ਲਿਓ ਤੇ ਸਾਡਾ ਰੇਡੀਓ ਜਿਹੜਾ ਚੱਲ ਪੂ ਤੇ ਗਰਮਾ ਗਰਮ ਕਾਲਸ। ਇਹ ਜਿਹੜਾ ਕੰਪੀਟੀਸ਼ਨ ਦਾ ਘਟੀਆ ਤਰੀਕਾ ਇਹ ਵੀ ਚੱਲਦਾ, ਪਰ ਕਿਉਂਕਿ ਹੈਲਦੀ ਸੋਚ ਵਾਲਾ ਬੰਦਾ ਉਹ ਹੈਲਦੀ ਕੰਪੀਟੀਸ਼ਨ ਦੇ ਵਿੱਚ ਪੈਂਦਾ, ਉਹ ਓਬਜ਼ਰਵ ਕਰਦਾ, ਉਹਦੇ ਮਨ ਦੇ ਵਿੱਚ ਹੁੰਦੀ ਆ ਵੀ ਜਿਹੜੀ ਗੱਲ ਉਹਨੇ ਕੋਈ ਨਵੀਂ ਸਿੱਖੀ ਆ, ਨਵੀਂ ਸੋਚੀ ਆ, ਜਾਂ ਜਿਹੜੀ ਗੱਲ ਜ਼ਿੰਦਗੀ ਦੇ ਤਜਰਬੇ ਚੋਂ ਨਿਕਲੀ ਆ ਤੇ ਉਹਨੂੰ ਫਾਇਦਾ ਹੋਇਆ, ਉਹ ਕੋਸ਼ਿਸ਼ ਕਰਦਾ ਵੀ ਇਹ ਗੱਲ ਮੈਂ ਸਾਰਿਆਂ ਨਾਲ ਸਾਂਝੀ ਕਰਾਂ। ਜਿਹੜੀ ਗੱਲ ਦੇ ਵਿੱਚ ਉਹਨੂੰ ਲੱਗਦਾ ਕਿ ਇਹ ਗੱਲ ਕਰਕੇ ਮੇਰੇ ਭੈਣ ਭਰਾ ਜਿਹੜੇ ਸਾਡੀ ਕਮਿਊਨਿਟੀ ਦੇ ਲੋਕ, ਸਾਡਾ ਸਮਾਜ ਆ, ਉਹਦਾ ਕੋਈ ਫਾਇਦਾ ਨਹੀਂ ਹੋਣਾ ਗਾ ਬਲਕਿ ਨੁਕਸਾਨ ਹੋਊਗਾ, ਤਾਂ ਫਿਰ ਉਹ ਗੱਲ ਨਹੀਂ ਕਰਦਾ। ਕਈ ਵਾਰੀ ਬਹੁਤ ਸਾਰੀਆਂ ਖਬਰਾਂ ਹੁੰਦੀਆਂ ਨੇ ਜਿਹਨਾਂ 'ਚ ਸੱਚਾਈ ਵੀ ਹੁੰਦੀ ਹੈ, ਪਰ ਜਿਹੜੇ ਚੰਗੇ ਸਿਆਣੇ ਪੱਤਰਕਾਰ ਹੁੰਦੇ ਨੇ ਉਹ ਉਸ ਗੱਲ ਨੂੰ ਮੋਲਡ ਕਰਕੇ ਇਸ ਤਰੀਕੇ ਨਾਲ ਕਰਦੇ ਨੇ ਵੀ ਇਹ ਖਬਰ ਵੀ ਚੱਲੀ ਜਾਵੇ ਤੇ ਇਹਦਾ ਇਫੈਕਟ ਵੀ ਨੈਗੇਟਿਵ ਨਾ ਪਵੇ। ਉਹ ਸਿਰਫ ਸੂਚਨਾ ਦੇ ਤੌਰ ਤੇ ਉਹ ਖਬਰ ਸਾਂਝੀ ਕਰ ਲੈਂਦੇ, ਉਹਦੇ ਤੇ ਬੜਾ ਕਿੰਤੂ ਪ੍ਰੰਤੂ ਨਹੀਂ ਕਰਦੇ। ਪਰ ਜਿਹੜੇ ਨੋਨ ਹੈਲਦੀ ਕੰਪੀਟੀਸ਼ਨ ਦੇ ਵਿੱਚ ਪੈਂਦੇ ਨੇ, ਜਿਹਨਾਂ ਦਾ ਮਤਲਬ ਵੀ ਇਹ ਹੁੰਦਾ ਵੀ ਭਾਈ ਅਸੀਂ ਆਪਣਾ ਰੇਡੀਓ ਟੀਵੀ ਚਲਾਉਣਾ ਤੇ ਲੋਕ ਪੈਣ ਢੱਠੇ ਖੂਹ ਦੇ ਵਿੱਚ ਤੇ ਕਮਿਊਨਿਟੀ ਬਦਨਾਮ ਹੁੰਦੀ ਆ, ਬਦਨਾਮ ਹੋਵੇ ਉਹ ਇਹ ਸੋਚਦੇ ਨੇ ਕਿ ਅਗਰ ਬਦਨਾਮ ਹੈ ਤਾਂ ਫਿਰ ਵੀ ਹਮਾਰਾ ਨਾਮ ਹੈ। ਉਹ ਕਹਿੰਦੇ ਜੇ ਨਾਮ ਵਾਲੇ ਤਾਂ ਫਿਰ ਹੀ ਬਦਨਾਮ ਹੁੰਦੇ ਆ, ਉਹਨਾਂ ਨੂੰ ਬਦਨਾਮੀ ਤੇ ਨਾਮ ਦੇ ਵਿੱਚ ਕੋਈ ਫਰਕ ਨਹੀਂ ਨਜ਼ਰ ਆਉਂਦਾ। ਤੇ ਉਹ ਇਹੋ ਜਿਹਾ ਕੰਪੀਟੀਸ਼ਨ ਫਿਰ ਡਿਸਕਰੇਜ ਕਰਨਾ ਚਾਹੀਦਾ। ਵੈਸੇ ਤਾਂ ਬਿਜ਼ਨਸ ਆ ਜਿਹੜੇ ਦੋਸਤੋ, ਇਹਨਾਂ ਦੀ ਗੱਲ ਆਏ ਆ ਕਿ ਜੀ ਤਾਂ ਕਈ ਵਾਰੀ ਬੰਦੇ ਦਾ ਬਹੁਤ ਕੁਛ ਕਰਦਾ ਹੁੰਦਾ ਵੀ ਮੈਂ ਆਹ ਵੀ ਗੱਲ ਕਰਾਂ ਆਹ ਵੀ ਗੱਲ ਕਰਾਂ। ਕਈ ਵਾਰੀ ਸਾਨੂੰ ਭਾਸ਼ਾ ਦੇ ਬੰਧਨ ਨੇ ਜਿਹੜੇ ਉਹ ਰੋਕ ਲੈਂਦੇ ਨੇ, ਕਈ ਵਾਰੀ ਕੁਛ ਐਥੀਕਲ ਸਟੈਂਡਰਡਸ ਹੁੰਦੇ ਨੇ ਉਹ ਰੋਕ ਲੈਂਦੇ ਨੇ, ਕਈ ਵਾਰ ਸਾਡੇ ਕੋਲੇ ਸੱਚੀ ਮੁੱਚੀ ਕੋ ਗੱਲ ਨੂੰ ਕਹਿਣ ਦਾ ਸਲੀਕਾ ਤਰੀਕਾ ਸਾਨੂੰ ਪਤਾ ਹੀ ਨਹੀਂ ਲੱਗਦਾ ਵੀ ਕਿਵੇਂ ਕਹੀਏ ਗੱਲ, ਫਿਰ ਹਾਰ ਕੇ ਨਹੀਂ ਕਹੀਦੀ ਉਹ। ਹੁਣ ਦੇਖੋ ਤੁਸੀਂ ਵੀ ਰੇਡੀਓ ਟੀਵੀ ਕਰਦੇ ਹਾਂ, ਰੇਡੀਓ ਅਸੀਂ ਆਪਦੇ ਬਿਜ਼ਨਸ ਵੀ ਰਨ ਕਰਦੇ ਹਾਂ। ਜੇ ਅਸੀਂ ਸਾਰਾ ਦਿਨ ਇੱਥੇ ਅਸੀਂ ਕਹੀ ਜਾਈਏ ਮੈਂ ਹੁਣ ਰੀਅਲਟਰ ਹਾਂ, ਜੇ ਸਾਰਾ ਦਿਨ ਮੈਂ ਇਹੀ ਕਹੀ ਜਾਵਾਂ ਵੀ ਕੰਡੋ ਲੈ ਲਓ ਕੰਡੋ ਬੰਗਲੋ ਲੈ ਲਓ ਘਰ ਲੈ ਲਓ, ਤੇ ਕੱਲ ਨੂੰ ਮੇਰਾ ਪ੍ਰੋਗਰਾਮ ਕੋਈ ਸੁਣੂਗਾ? ਹਾਂ, ਲਿਮਿਟਿਡ ਐਡ ਵੀ ਦੇਈਦੀ ਹੈ, ਹੋਰ ਰੇਡੀਓ ਤੇ ਵੀ ਐਡ ਕਰੀਦੀ ਹੈ, ਪਰ ਕੋਸ਼ਿਸ਼ ਕਰੀਦੀ ਹੈ ਕਿ ਇੱਕ ਘੰਟੇ ਦੇ ਵਿੱਚ 35-40 ਮਿੰਟ ਕੋਈ ਸਾਰਥਿਕ ਗੱਲ ਕਰੀਏ, ਇਤਿਹਾਸ ਦੇ ਵਿੱਚ ਦੀਆਂ ਗੱਲਾਂ ਕਰੀਏ, ਫਿਊਚਰ ਬਾਰੇ ਗੱਲਾਂ ਕਰੀਏ, ਜ਼ਿੰਦਗੀ ਬਾਰੇ ਗੱਲਾਂ ਕਰੀਏ, ਲਾਈਫ ਬਾਰੇ ਗੱਲਾਂ ਕਰੀਏ। ਠੀਕ ਹੈ, ਰੋਟੀ ਪਾਣੀ ਲਈ ਆਪਦੀ ਐਡ ਦੇਣੀ ਵੀ ਜ਼ਰੂਰੀ ਹੈ, ਇਕੱਲਾ ਆਪਣੇ ਰੇਡੀਓ ਤੇ ਨਹੀਂ ਦਿੰਦੇ ਗੇ, ਪਰ ਇਹ ਹੀ ਨਹੀਂ ਵੀ ਇਕੱਲਾ ਐਡ ਹੀ ਨਹੀਂ ਦਿੰਦੇ, ਕੋਸ਼ਿਸ਼ ਕਰੀਦੀ ਹੈ। ਪਰ ਜਿਹੜੇ ਬੰਦੇ ਨੇ ਇਹ ਧਾਰਿਆ ਹੋਇਆ ਕਿ ਮੈਂ ਤਾਂ ਕੁਛ ਮਰਜ਼ੀ ਹੋਵੇ ਮੈਂ ਤਾਂ ਆਪਦਾ ਸੌਦਾ ਵੇਚਣਾ, ਤਾਂ ਜਿਹੜੇ ਬਿਜ਼ਨਸਮੈਨ ਨੇ ਵੀ ਇਹ ਧਾਰਿਆ ਹੋਇਆ ਵੀ ਅਸੀਂ ਸਿਰਫ ਤੇ ਸਿਰਫ ਆਪਦਾ ਸੌਦਾ ਵੇਚਣਾ, ਉਹ ਭਾਵੇਂ ਅਸੀਂ ਮਤਲਬ ਜਿਵੇਂ ਮਰਜ਼ੀ ਹੋਵੇ, ਜਿਵੇਂ ਮਰਜ਼ੀ ਦਾ ਮਤਲਬ ਹੁਣ ਤੁਸੀਂ ਸਮਝ ਗਏ ਵੀ ਸਾਡਾ ਸੌਦਾ ਵਿਕਣਾ ਚਾਹੀਦਾ। ਇਹ ਬਿਜ਼ਨਸ ਐਥਿਕਸ ਨਹੀਂ ਦੋਸਤੋ। ਜਿਹੜਾ ਬਿਜ਼ਨਸਮੈਨ ਆ ਉਹਨੂੰ ਘੱਟੋ ਘੱਟ ਇਹ ਸੋਚਣਾ ਚਾਹੀਦਾ ਵੀ ਜਿਹੜਾ ਕੋਈ ਪ੍ਰੋਗਰਾਮ ਚੱਲ ਰਿਹਾ ਹੈ ਇਹ ਇੱਕ ਸਟੈਂਡਰਡ ਸੈੱਟ ਕਰਨਾ ਚਾਹੀਦਾ। ਜਿਵੇਂ ਤੁਸੀਂ ਫੌਜ ਦੇ ਵਿੱਚ ਜਾਂਦੇ ਹੋ, ਇੱਕ ਸਰਟਨ ਸਟੈਂਡਰਡ ਆ, ਪੁਲਿਸ ਦੇ ਵਿੱਚ ਭਰਤੀ ਹੋਣਾ ਇੱਕ ਸਰਟਨ ਸਟੈਂਡਰਡ ਆ ਵੀ ਉਹ ਜਿਹੜਾ ਪੁਲਿਸ 'ਚ ਭਰਤੀ ਹੋਣ ਜਾ ਰਿਹਾ, ਫੌਜ ਦੇ ਵਿੱਚ ਭਰਤੀ ਹੋਣ ਜਾ ਰਿਹਾ, ਉਹਦਾ ਸਰੀਰਕ ਪੱਖ, ਉਹਦੀ ਛਾਤੀ, ਉਹਦਾ ਕੱਦ ਕਾਠ, ਉਹਦੀ ਜਿਹੜੀ ਮਤਲਬ ਮਾਨਸਿਕ ਹਾਲਤ ਆ, ਵੀ ਉਹੋ ਜਿਹੀ ਜਾਣ ਉੱਥੇ। ਇਵੇਂ ਰੇਡੀਓ ਟੀਵੀ ਆ ਜਿਹੜਾ, ਇਹਦਾ ਮਤਲਬ ਇਹ ਨਹੀਂ ਵੀ ਜਿਹਦੀ ਜ਼ੁਬਾਨ ਲੱਗੀ ਆ ਹਿੱਲੀ ਜਾਵੇ ਤੇ ਉਹ ਆਰਾਮ ਦੇ ਨਾਲ ਉਹ ਜਿਹੜਾ ਕੁਛ ਮਰਜ਼ੀ ਬੋਲੀ ਜਾਵੇ। ਸਾਡੇ ਘੱਟੋ ਘੱਟ ਜਿਹੜੇ ਬਿਜ਼ਨਸਮੈਨ ਨੇ, ਠੀਕ ਆ, ਹੋ ਸਕਦਾ ਇਸ ਗੱਲ ਤੇ ਮੇਰੇ ਨਾਲ ਕਈ ਬਿਜ਼ਨਸਮੈਨ ਔਖੇ ਵੀ ਹੋ ਜਾਣ, ਪਰ ਦੋਸਤੋ ਅਲਟੀਮੇਟਲੀ ਜ਼ਿੰਦਗੀ ਦਾ ਜਿਹੜਾ ਸੱਚ ਆ, ਜੇ ਅੱਜ ਔਖੇ ਹੋ ਜਾਣਗੇ ਹੋ ਜਾਣ, ਕੋਈ ਫਰਕ ਨਹੀਂ ਪੈਂਦਾ। ਘੱਟੋ ਘੱਟ ਜਿਹੜੇ ਬਿਜ਼ਨਸਮੈਨ ਨੇ ਉਹ ਇਹ ਸੋਚਣ ਵੀ ਭਾਈ ਇੱਕ ਜਿਹੜਾ ਮਿਨੀਮਮ ਸਟੈਂਡਰਡ ਵੀ ਮੀਟ ਨਹੀਂ ਕਰਦਾ ਰੇਡੀਓ ਹੋਸਟ, ਅਸੀਂ ਆਪਣੇ ਬਿਜ਼ਨਸ ਦਾ ਐਕਸਪੋਜ਼ਰ ਉੱਥੇ ਕਰ ਰਹੇ ਹਾਂ, ਭਲਾ ਵਾਕਿਆ ਹੀ ਇਹਦਾ ਐਕਸਪੋਜ਼ਰ ਹੋ ਰਿਹਾ? ਮੈਂ ਦੂਸਰੇ ਐਂਗਲ ਤੋਂ ਗੱਲ ਕਰੂੰਗਾ। ਉਹ ਇਹ ਸੋਚਣ ਜਾਂ ਇਹ ਕਰਕੇ ਦੇਖ ਲੈਣ ਵੀ ਜੇ ਸਾਡੇ ਰੇਡੀਓ ਤੋਂ ਉਹਨਾਂ ਨੂੰ ਰਿਸਪੋਂਸ ਨਹੀਂ ਨਾ ਆ ਰਿਹਾ, ਹੱਥ ਜੋੜ ਕੇ ਸਾਡੀ ਬੇਨਤੀ ਆ ਉਹਨਾਂ ਨੂੰ ਚਾਹੀਦਾ ਉਹ ਸਾਡੇ ਰੇਡੀਓ ਤੇ ਐਡ ਬੰਦ ਕਰ ਦੇਣ। ਰੇਡੀਓ ਤੇ ਐਡ ਬੰਦ ਕਰਕੇ ਉਹ 2-4 ਮਹੀਨੇ ਇਹ ਦੇਖਣ ਵੀ ਜਿੰਨਾ ਬਿਜ਼ਨਸ ਉਹਨਾਂ ਨੂੰ ਪਹਿਲਾਂ ਮਿਲ ਰਿਹਾ ਸੀ ਉਨਾ ਹੀ ਮਿਲ ਰਿਹਾ ਹੁਣ ਵੀ, ਤੇ ਫਿਰ ਭਾਈ ਸਾਡੇ ਰੇਡੀਓ ਤੇ ਐਡ ਕਿਉਂ ਕਰਦੇ ਨੇ ਉਹ? ਇਵੇਂ ਜੇ ਕਿਸੇ ਨੂੰ ਲੱਗਦਾ ਹੈ ਕਿ ਕੋਈ ਰੇਡੀਓ ਪ੍ਰੋਗਰਾਮ ਵਾਲਾ ਖਾਮ ਖਾਈ ਐਵੇਂ ਮਸਲਾ ਖੜਾ ਕਰਕੇ ਤੇ ਉਹ ਇਹ ਸੋਚਦੇ ਨੇ ਉਹਨੂੰ ਕਾਲਰ ਸਿਰਫ ਕਾਲ ਕਰਦੇ ਨੇ ਤੇ ਉਹਨਾਂ ਨੂੰ ਲੱਗਦਾ ਕਿ ਸਾਡੇ ਬਿਜ਼ਨਸ ਦਾ ਐਕਸਪੋਜ਼ਰ ਹੋ ਰਿਹਾ, ਉਹ ਇਹ ਸੋਚਣ ਕਿ ਭਾਈ ਆਪਾਂ 4 ਮਹੀਨੇ ਐਡ ਬੰਦ ਕਰਕੇ ਦੇਖ ਲਿਆ, ਤਾਂ ਮੈਂ ਗਰੰਟੀ ਕਰਦਾ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ ਉਹਨਾਂ ਦੇ ਬਿਜ਼ਨਸ ਦੇ ਵਿੱਚ ਕੋਈ ਫਰਕ ਨਹੀਂ ਪੈਣਾ। ਜਿੰਨੀਆਂ ਸੇਲਸ ਉਹਨਾਂ ਦੀਆਂ ਪਹਿਲਾਂ ਹੁੰਦੀਆਂ ਸੀ ਹੋ ਸਕਦਾ 2-4 ਵੱਧ ਹੀ ਹੋ ਜਾਣ, ਕਿਉਂਕਿ ਲੋਕਾਂ ਨੇ ਇਹ ਸੋਚਣਾ ਯਾਰ ਕਿੰਨਾ ਭਲਾ ਮਾਨਸ ਬੰਦਾ ਇਸ ਬਿਜ਼ਨਸ ਦੇ ਕੁਛ ਐਥੀਕਲ ਸਟੈਂਡਰਡਸ ਨੇ, ਇਹਨੇ ਘੱਟੋ ਘੱਟ ਕਮਿਊਨਿਟੀ ਬਾਰੇ ਤਾਂ ਸੋਚਿਆ, ਇਹਨੇ ਉਹਨਾਂ ਲੋਕਾਂ ਬਾਰੇ ਤਾਂ ਸੋਚਿਆ ਜਿਹਨਾਂ ਦੀ ਖਾਮ ਖਾ ਮੁੰਡਿਆਂ ਕੁੜੀਆਂ ਦੀ ਬਦਨਾਮੀ ਹੋ ਰਹੀ ਆ, ਨੌਜਵਾਨਾਂ ਦੀ ਬਦਨਾਮੀ ਹੋ ਰਹੀ। ਹਾਂ ਦੇਖੋ, ਮੈਂ ਇਸ਼ੂਜ਼ ਦੀ ਗੱਲ ਨਹੀਂ ਕਰਦਾ, ਇਸ਼ੂਜ਼ ਤੇ ਡਿਸਕਸ਼ਨ ਹੋਣੀ ਚਾਹੀਦੀ ਆ, ਹਰ ਇੱਕ ਇਸ਼ੂ ਤੇ ਡਿਸਕਸ਼ਨ ਹੋਣੀ ਚਾਹੀਦੀ ਹੈ, ਪਰ ਮੇਰਾ ਖਿਆਲ ਬਿਜ਼ਨਸ ਵਾਲੇ ਪੱਖ ਤੇ ਕਦੇ ਰੇਡੀਓ ਹੋਸਟ ਨੇ ਕਦੇ ਕੋਈ ਗੱਲ ਨਹੀਂ ਕੀਤੀ। ਅਸੀਂ ਆਪਣੇ ਰੇਡੀਓ ਤੇ ਗੱਲ ਕਰ ਰਹੇ ਹਾਂ, ਓਪਨਲੀ ਗੱਲ ਕਰ ਰਹੇ ਹਾਂ ਕਿ ਇਹ ਸਾਡੇ ਜਿਹੜੇ ਜੇ ਆਪਾਂ ਆਪਣੀ ਕਮਿਊਨਿਟੀ ਆ ਜਿਹੜੀ ਅਸੀਂ ਬਾਹਰਲੇ ਦੇਸ਼ਾਂ ਚ ਆ ਗਏ ਹਾਂ, ਦੇਖੋ ਆਪਾਂ ਘੱਟ ਗਿਣਤੀ ਚ, ਆਪਣਾ ਸਰੂਪ ਵੱਖਰਾ ਥੋੜਾ ਜਿਹਾ, ਜੇ ਆਪਾਂ ਨੂੰ ਇਹ ਲੱਗਦਾ ਹੈ ਕਿ ਸਾਡੇ ਵਿੱਚੋਂ ਕੋਈ ਬੰਦਾ ਆਪਣੀ ਕਮਿਊਨਿਟੀ ਦਾ ਨਕਸ਼ਾ ਜਿਹੜਾ ਖਰਾਬ ਕਰ ਰਿਹਾ ਹੈ ਜਾਣੇ ਜਾਣ ਜਾਣੇ ਰੂਪ ਦੇ ਵਿੱਚ, ਤਾਂ ਇਸ ਗੱਲ ਦਾ ਅਹਿਸਾਸ ਆਪ ਵੀ ਕਰਨ ਦੀ ਲੋੜ ਆ, ਉਹਨਾਂ ਨੂੰ ਵੀ ਕਰਾਉਣ ਦੀ ਲੋੜ ਆ। ਤੇ ਬਿਜ਼ਨਸਮੈਨ ਦੇ ਆਸਰੇ ਭਾਈ ਸਾਡੇ ਰੇਡੀਓ ਪ੍ਰੋਗਰਾਮ ਚੱਲਦੇ ਨੇ, ਤੇ ਦੇਖੋ ਜੇ ਬਿਜ਼ਨਸਮੈਨ ਸਾਡੇ ਇੰਨੇ ਬਿਆਨਤਾ ਦੇ ਨਾਲ ਸਾਨੂੰ ਪੈਸੇ ਦਿੰਦੇ ਨੇ, ਏਅਰ ਟਾਈਮ ਦਾ ਖਰਚਾ ਦਿੰਦੇ ਨੇ, ਸਾਡੀ ਵੀ ਡਿਊਟੀ ਬਣਦੀ ਆ ਕਿ ਬਿਜ਼ਨਸ ਨੂੰ ਉਹਨਾਂ ਦਾ ਓਨੈਸਟਲੀ ਉਹਨਾਂ ਦਾ ਐਕਸਪੋਜ਼ਰ ਦੇਣਾ। ਬਿਜ਼ਨਸਮੈਨ ਦੀ ਵੀ ਡਿਊਟੀ ਬਣਦੀ ਹੈ ਵੀ ਭਾਈ ਸਾਨੂੰ ਇਕੱਲੇ ਪੈਸੇ ਹੀ ਨਾ ਦਿਆ ਕਰਨ, ਚੈੱਕ ਨਾ ਦਿਆ ਕਰਨ, ਉਹ ਜਾਂਦੇ ਕਿਤੇ 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 ਨਾ ਕਿਤੇ ਉਹ ਸੁਣਿਆ ਕਰਨ, ਵੇਖਿਆ ਕਰਨ ਕਿ ਜਿਹਨਾਂ ਨੂੰ ਉਹ ਪੈਸੇ ਦੇ ਰਹੇ ਨੇ ਜਾਂ ਸਾਨੂੰ ਪੈਸੇ ਦੇ ਰਹੇ ਨੇ ਕੀ ਅਸੀਂ ਕਮਿਊਨਿਟੀ ਦਾ ਨਾਂ ਤਾਂ ਨਹੀਂ ਬਦਨਾਮ ਕਰਦੇ। ਇਹ ਗੱਲਾਂ ਮੇਰਾ ਖਿਆਲ ਜਦੋਂ ਬਿਜ਼ਨਸਮੈਨ ਸਿਰਫ ਇਹੀ ਸੋਚਣ ਲੱਗ ਜੇ ਵੀ ਜਿੱਥੇ ਭਾਈ ਗਿੱਧਾ ਪੈਂਦਾ ਤੇ ਬੋਲੀ ਬੋਲਦਾ ਜਿਹੜਾ ਮੇਰਾ ਨਾਂ ਵੀ ਲੈ ਦੂ ਤੇ ਮੇਰੀ ਮਸ਼ਹੂਰੀ ਹੋ ਜੂ, ਦੋਸਤੋ ਐਂ ਨੀ ਕੰਮ ਚੱਲਦਾ ਗਾ। ਇਹ ਤੁਹਾਨੂੰ ਸੋਚਣਾ ਪੈਣਾ, ਹਰੇਕ ਗਿੱਧੇ ਵਿੱਚ ਪਾਈਆਂ ਜਾਂਦੀਆਂ ਬੋਲੀਆਂ ਜਿਹੜੀਆਂ ਉਹ ਚੰਗੀਆਂ ਨਹੀਂ ਹੁੰਦੀਆਂ। ਬੋਲੀਆਂ ਦੇ ਵਿੱਚ ਕਈ ਵਾਰੀ ਸੁਣਨ ਵਾਲੇ ਨੂੰ ਵੀ ਗਾਲਾਂ ਕੱਢੀਆਂ ਜਾਂਦੀਆਂ ਹੁੰਦੀਆਂ, ਤੁਸੀਂ ਦੇਖ ਲਿਓ ਸਿੱਠਣੀਆਂ ਦੇ ਵਿੱਚ, ਬੋਲੀਆਂ ਦੇ ਵਿੱਚ ਜਿਹੜੇ ਬੈਠੇ ਹੁੰਦੇ ਨੇ ਕਈ ਵਾਰੀ ਉਹ ਦਰਸ਼ਕ, ਉਹਨਾਂ ਨੂੰ ਵੀ ਗਾਲਾਂ ਕੱਢੀਆਂ ਜਾਂਦੇ। ਤੇ ਮੈਂ ਨਹੀਂ ਚਾਹੁੰਦਾ ਸਾਡੇ ਬਿਜ਼ਨਸਮੈਨ ਨੇ ਜਿਹੜੇ ਉਹ ਇਸ ਸਟੇਜ ਦੇ ਉੱਤੇ ਪਹੁੰਚ ਜਾਣ ਕਿ ਕਿਸੇ ਵਕਤ ਜਾ ਕੇ ਫਿਊਚਰ ਦੇ ਵਿੱਚ ਲੋਕ ਕਹਿਣ ਉਹ ਪ੍ਰੋਗਰਾਮ ਤੇ ਤੁਸੀਂ ਐਡ ਕਰਦੇ ਸੀ, ਮਾੜੀ ਗੱਲ ਕੀਤੀ ਆ। ਹੁਣ ਇਹ ਗੱਲ ਮੇਰੇ ਤੇ ਵੀ ਲਾਗੂ ਹੁੰਦੀ ਹੈ, ਸਾਡੇ ਸਾਰਿਆਂ ਤੇ ਲਾਗੂ ਹੁੰਦੀ ਹੈ। ਸਾਡੇ ਲੋਕ ਬੜੇ ਸਿਆਣੇ ਨੇ, ਹੈਲਦੀ ਕੰਪੀਟੀਸ਼ਨ ਚ ਬਹਿਣਾ ਚਾਹੀਦਾ। ਜਿਹੜੇ ਬਿਜ਼ਨਸ ਹੈਲਦੀ ਕੰਪੀਟੀਸ਼ਨ ਚ ਆਪ ਨਹੀਂ ਪੈਂਦੇ ਜਾਂ ਜਿਹੜੇ ਇੱਕ ਸਟੈਂਡਰਡ ਨੂੰ ਮੀਟ ਨਹੀਂ ਕਰਦੇ ਜਿਹੜੇ ਜਿੱਥੇ ਵੀ ਉਹ ਆਪਣਾ ਐਕਸਪੋਜ਼ਰ ਦਿੰਦੇ ਨੇ, ਤਾਂ ਘੱਟੋ ਘੱਟ ਉਹਨਾਂ ਨੂੰ ਸੋਚਣਾ ਜ਼ਰੂਰ ਚਾਹੀਦਾ। ਤੇ ਬਾਕੀ ਜੀ ਸਾਡੀ ਕਮਿਊਨਿਟੀ ਵੈਸੇ ਤਾਂ ਬੜੀ ਸਿਆਣੀ ਆ, ਬਹੁਤ ਸਿਆਣੀ ਆ, ਪਰ ਕਈ ਵਾਰੀ ਸਿਆਣਪ ਆ ਜਿਹੜੀ ਆ ਪਾਸੇ ਰੱਖ ਦਿੰਦੀ ਆ, ਜ਼ਿੰਦਗੀ ਉਵੇਂ ਹੀ ਚੱਲਦੀ ਰਹਿੰਦੀ। ਉਹ ਕਹਿੰਦੇ ਜੀ ਬਾਹਲੀਆਂ ਸਿਆਣੀਆਂ ਗੱਲਾਂ ਕਰਕੇ, ਬਾਹਲੀਆਂ ਸਿਆਣੀਆਂ ਗੱਲਾਂ ਸੁਣ ਕੇ ਸਾਡਾ ਕੰਮ ਨਹੀਂ ਚੱਲਦਾ, ਪਰ ਕਿਤਨਾ ਕਿਤੇ ਵਕਤ ਤੇ ਜ਼ਰੂਰ ਆ ਜਾਂਦਾ ਕਿ ਸੱਚੀ ਨਹੀਂ ਚੱਲਦਾ ਗਾ। ਜੇ ਤੁਸੀਂ ਸਿਆਣਪ ਨਾਲ ਨਹੀਂ ਫੈਸਲਾ ਲੈਂਦੇ ਤੇ ਤੁਹਾਡਾ ਕੰਮ ਆ ਜਿਹੜਾ ਉਹਦੇ ਚ ਖੜੋਤ ਆ ਜਾਂਦੀ ਆ, ਬਿਜ਼ਨਸ ਚ ਵੀ ਖੜੋਤ ਆ ਜਾਂਦੀ ਆ ਜੇ ਤੁਸੀਂ ਪ੍ਰੋਪਰ ਸਟ੍ਰੈਟਜੀ ਅਡੋਪਟ ਨਹੀਂ ਕਰਦੇ। ਬਾਕੀ ਇਹ ਵੀ ਠੀਕ ਹੈ, ਜਿਹੜੇ ਬਿਜ਼ਨਸ ਕੋਲ ਪੈਸਾ ਜਿਹੜਾ ਉਹ ਇੰਨਾ ਜ਼ਿਆਦਾ ਪਿਆ ਕਿ ਫੂਕਣ ਨੂੰ ਥਾਂ ਨਹੀਂ ਲੱਭਦੀ, ਉਹਨਾਂ ਨੂੰ ਤਾਂ ਅਸੀਂ ਕੁਛ ਕਹਿ ਨਹੀਂ ਸਕਦੇ, ਨਾ ਹੀ ਉਹਨਾਂ ਨੇ ਸਾਡੀ ਗੱਲ ਸੁਣਨੀ ਆ। ਅਸੀਂ ਤਾਂ ਭਾਈ ਜਿਹੜੇ ਸਾਡੇ ਸਾਡੇ ਅੱਗੇ ਜਿਹੜੇ ਬਿਜ਼ਨਸ ਨੇ ਜਿਹੜੇ ਬੜੀ ਇਮਾਨਦਾਰੀ ਦੇ ਨਾਲ ਪੈਸੇ ਕਮਾਉਂਦੇ ਨੇ, ਜਿਹਨਾਂ ਨੇ ਆਪਣੀ ਜ਼ਿੰਦਗੀ ਲਾਤੀ ਆਪਣੇ ਬਿਜ਼ਨਸ ਐਸਟੈਬਲਿਸ਼ ਕਰਨ ਦੇ ਲਈ, ਤੇ ਜਿਹਨਾਂ ਦੇ ਨਾਂ ਜਿਹੜੇ ਉਹ ਮਿਹਨਤ ਦੇ ਨਾਲ ਚਮਕੇ ਨੇ, ਅਸੀਂ ਤਾਂ ਬੇਨਤੀ ਉਹਨਾਂ ਨੂੰ ਕਰ ਸਕਦੇ ਹਾਂ। ਦੂਜਿਆਂ ਨੂੰ ਬੇਨਤੀ ਕਰ ਵੀ ਦਿੰਦੇ ਹਾਂ ਪਰ ਪਤਾ ਨਹੀਂ ਉਹਨੇ ਸੁਣਨੀ ਆ ਕਿ ਨਹੀਂ ਸੁਣਨੀ। ਪਰ ਦਰਸ਼ਕਾਂ ਨੂੰ ਬੇਨਤੀ ਜ਼ਰੂਰ ਆ ਦੋਸਤੋ ਕਿ ਹਰੇਕ ਬੰਦੇ ਦੇ ਆਪਣੇ ਟੇਸਟ ਹੁੰਦੇ ਨੇ, ਆਪਣੇ ਸ਼ੌਕ ਹੁੰਦੇ ਨੇ। ਜਿਹਦੇ ਚੰਗੇ ਟੇਸਟ ਨੇ ਉਹ ਚੰਗੇ ਥਾਂ ਤੇ ਜਾਂਦਾ, ਜਿਹਦੇ ਸ਼ੌਕ ਚੰਗੇ ਨੇ ਉਹ ਆਪਣਾ ਸ਼ੌਕ ਵੀ ਪੂਰਾ ਕਰਦਾ। ਇਹ ਸਾਡੇ ਹੱਥ ਦੇ ਵਿੱਚ ਹੁੰਦਾ ਵੀ ਸਾਡੇ ਟੇਸਟ ਆ ਜਿਹੜੇ ਅਸੀਂ ਕਿਹੋ ਜਿਹੇ ਬਣਾਉਣੇ ਨੇ ਜ਼ਿੰਦਗੀ ਦੇ ਵਿੱਚ। ਜੇ ਤੁਸੀਂ ਚੰਗੇ ਟੇਸਟ ਬਣਾਏ ਨੇ, ਚੰਗੇ ਸ਼ੌਕ ਬਣਾਏ ਨੇ, ਤਾਂ ਤੁਸੀਂ ਫਿਰ, ਮੈਨੂੰ ਪੂਰੀ ਉਮੀਦ ਆ ਤੁਸੀਂ ਇਹੋ ਜਿਹੇ ਪ੍ਰੋਗਰਾਮ ਜਿਹੜੇ ਜਿੱਥੇ ਸਾਡੀ ਕਮਿਊਨਿਟੀ ਵੀ ਬੇਇੱਜ਼ਤੀ ਹੁੰਦੀ ਹੈ, ਜਿੱਥੇ ਪੰਜਾਬੀ ਠੇਠ ਪੰਜਾਬੀ ਜਿੱਥੇ ਸ਼ਬਦਾਂ ਦੇ ਰਾਹੀਂ ਸਾਡੇ ਹੀ ਛਿੱਤਰ ਮਾਰੇ ਜਾਂਦੇ ਨੇ, ਤੇ ਫਿਰ ਉਹ ਤੁਸੀਂ ਨਹੀਂ ਸੁਣਦੇ ਹੋਵੋਗੇ। ਤੇ ਮੈਨੂੰ ਮਾਣ ਵੀ ਆ ਦੋਸਤੋ ਤੁਹਾਡੇ ਤੇ। ਖੈਰ ਆਪਣੀਆਂ ਗੱਲਾਂ ਇਸੇ ਤਰ੍ਹਾਂ ਹੀ ਚੱਲਦੀਆਂ ਰਹਿਣੀਆਂ ਨੇ ਦੋਸਤੋ। ਪੰਜਾਬ ਤੋਂ ਸ਼ਿਵਿੰਦਰ ਨੂੰ ਵੀ ਨਾਲ ਲੈਣਾ, ਆਪਾਂ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਉਂਦੇ।
HK ਟਾਇਰ ਸੈਂਟਰ, ਤੁਸੀਂ ਇੱਥੋਂ ਕਿਸੇ ਵੀ ਕਿਸਮ ਦੀਆਂ ਗੱਡੀਆਂ ਅਤੇ ਟਰੱਕਾਂ ਦੇ ਟਾਇਰ ਖਰੀਦ ਸਕਦੇ ਹੋ। ਨਵੇਂ ਅਤੇ ਪੁਰਾਣੇ ਟਰੱਕ ਅਤੇ ਕਾਰਾਂ ਦੇ ਟਾਇਰਸ, ਵੱਖ ਵੱਖ ਕੰਪਨੀਆਂ ਦੇ ਟਾਇਰ ਜਿਵੇਂ ਕਿ ਕੌਂਟੀਨੈਂਟਲ, ਬ੍ਰਿਜਸਟੋਨ, ਹੈਂਕੌਕ, ਮਿਸ਼ਲਿਨ, ਡਨਲੋਪ, ਯੋਕੋਹਾਮਾ ਅਤੇ ਚਾਈਨੀਜ਼ ਕੰਪਨੀਆਂ ਦੇ ਟਾਇਰ, ਉਹ ਵੀ ਬਹੁਤ ਹੀ ਵਧੀਆ ਅਤੇ ਵਾਜਬ ਕੀਮਤਾਂ ਤੇ। ਮਿਸਿਸ ਸਾਗਰ ਲੋਕੇਸ਼ਨ ਤੇ ਕਾਲ ਕਰੋ 647-2946-4000 ਜਾਂ ਫਿਰ ਲੰਡਨ 647-4081-8230 ਜਾਂ ਫਿਰ ਅੱਜ ਇਹਨਾਂ ਦੇ ਲੋਕੇਸ਼ਨ ਤੇ ਪਹੁੰਚੋ 6191 ਅਟਲਾਂਟਿਕ ਡਰਾਈਵ, ਮਿਸਿਸ ਸਾਗਰ।
ਲੰਮੇ ਰੂਟਾਂ ਦੇ ਗੇੜੇ ਲਾਓ, ਵੱਧ ਤੋਂ ਵੱਧ ਡਾਲਰ ਕਮਾਓ।
ਈਗਲ ਫਰੇਟ ਸਿਸਟਮ ਵਾਲਿਆਂ ਨੂੰ ਟੀਮ ਤੇ ਸਿੰਗਲਸ AZ ਡਰਾਈਵਰਸ ਓਨਰ ਆਪਰੇਟਰ ਚਾਹੀਦੇ ਨੇ। ਯਾਰਡ ਟੂ ਯਾਰਡ ਵਰਕ, ਨਿਊ ਇਕਵਿਪਮੈਂਟਸ, ਡਾਇਰੈਕਟ ਡਿਪੋਜ਼ਿਟ ਵੀਕਲੀ, 5,500 ਤੋਂ 6,000 ਮਾਈਲਸ ਪਰ ਵੀਕ ਟੀਮਸ ਲਈ, 3,000 ਤੋਂ 4,000 ਮਾਈਲ ਫੋਰ ਸਿੰਗਲਸ, ਬਹੁਤ ਸਾਰੇ ਬੈਨੀਫਿਟਸ ਤੇ ਤਨਖਾਹ ਉੱਪਰ HST ਵੀ ਦਿੰਦੇ ਨੇ। ਵਧੇਰੇ ਜਾਣਕਾਰੀ ਲਈ ਕਾਲ ਕਰੋ
ਈਗਲ ਫਰੇਟ ਸਿਸਟਮ 905-455-9100-905-455-9100। ਈਗਲ ਫਰੇਟ ਸਿਸਟਮ।
ਆਪਾਂ ਸਾਰੇ ਜਾਣਦੇ ਹਾਂ ਕਿ ਓਨਟੇਰੀਓ ਵਿੱਚ ਕਾਰ ਲੈਣੀ ਸੌਖੀ ਪਰ ਇੰਸ਼ੋਰੈਂਸ ਭਰਨੀ ਬਹੁਤ ਔਖੀ ਹੈ। ਜੇ ਤੁਸੀਂ ਵੀ ਸੋਚਦੇ ਹੋ ਕਿ ਤੁਸੀਂ ਕਾਰ ਦੀ ਇੰਸ਼ੋਰੈਂਸ ਵੱਧ ਭਰ ਰਹੇ ਹੋ, ਪ੍ਰਦੀਪ ਗੋਇਲ ਹੋਰਾਂ ਨਾਲ ਸੰਪਰਕ ਕਰੋ, ਪੈਸੇ ਬਚਾ ਸਕਦੇ ਹੋ। 647-278-5003, 647-278-5003, ਪ੍ਰਦੀਪ ਗੋਇਲ, ਕਾਰਾਂ ਦੀ ਸਸਤੀ ਇੰਸ਼ੋਰੈਂਸ ਵਾਸਤੇ।
ਗਾਰਨਿਸ਼ਮੈਂਟ, ਪਾਵਰ ਆਫ ਸੇਲ ਨੋਟਿਸ, ਬੈਂਕ ਵੱਲੋਂ ਪੈਸੇ ਦੀ ਮੰਗ, ਹੁਣੇ ਹੀ ਸਾਨੂੰ ਕਾਲ ਕਰੋ, ਫਿਰ ਤੁਹਾਨੂੰ ਕੋਈ ਨਹੀਂ ਕਰ ਸਕੇਗਾ ਤੰਗ। ਕਰਜ਼ਾ ਮਾਫ ਕਰਾਓ, 100% ਮਾਨਸਿਕ ਸ਼ਾਂਤੀ ਪਾਓ, ਕਲੈਕਸ਼ਨ ਕਾਲਾਂ ਤੋਂ ਛੁਟਕਾਰਾ, ਬਿਨਾਂ ਵਿਆਜ ਨਿੱਕੀਆਂ ਨਿੱਕੀਆਂ ਕਿਸ਼ਤਾਂ। ਕਾਲ ਕਰੋ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ, 416-502-3100। ਕਰਜ਼ੇ ਤੋਂ ਪਰੇਸ਼ਾਨ, ਅਸੀਂ ਕਰਾਂਗੇ ਕੰਮ ਆਸਾਨ। 416-502-3100।
जैसे जैसे स्थानीय सामुदायिक व्यवसाय और सेवाएं अधिक संख्या में दोबारा खुल रही हैं और समारोहों में लोगों की संख्या 10 तक बढ़ा दी गई है, वैसे हमें एक दूसरे को सुरक्षित रखने में अपने प्रयासों को जारी रखना चाहिए। शारीरिक दूरी अमल में लाएं, 2 मीटर की दूरी पर रहें। जब शारीरिक दूरी बनाए रखना चुनौतीपूर्ण हो तो चेहरे का मास्क पहनें और हाथों को बार बार धोते रहें। यदि आप चिंतित हैं कि आपको कोविड-19 हो सकता है या आप वायरस के संपर्क में आ गए हैं तो जांच करवाएं। अंदर या बाहर सुरक्षित रहें, जिंदगी बचाएं। अधिक जानने के लिए ontario.ca/coronavirus पर जाएं। ओंटेरियो सरकार द्वारा भुगतान किया गया।
दोस्तों एक बार फिर निका स्वागत ਤੁਹਾਡਾ। सिटी ऑफ ब्रैम्पटन ने भी ਇਹ ਅਨਾਉਂਸਮੈਂਟ ਕੀਤੀ ਹੋਈ ਹੈ ਜੀ, ਤੇ ਸਾਨੂੰ ਵੀ ਉਹਨਾਂ ਨੇ ਕਿਹਾ ਕਿ ਤੁਸੀਂ ਜ਼ਰੂਰ ਅਨਾਉਂਸਮੈਂਟ ਕਰੋ ਕਿ ਜਿੰਨੀਆਂ ਵੀ ਇਨਡੋਰ ਫੈਸਿਲਿਟੀਜ਼ ਨੇ ਉੱਥੇ ਮਾਸਕ ਪਾਉਣਾ ਜ਼ਰੂਰੀ ਹੈ ਜੀ, ਮੈਂਡੇਟਰੀ ਹੈ ਇਹ ਬ੍ਰੈਮਟਨ ਦੇ ਵਿੱਚ, ਤਾਂ ਕਿ ਜਿਹੜਾ ਕਰੋਨਾ ਦੀ ਪ੍ਰੋਬਲਮ ਹੈ ਇਹਦੇ ਨਾਲ ਨਜਿੱਠਿਆ ਜਾ ਸਕੇ। ਪਰ ਜਿਹੜੇ 2 ਸਾਲ ਦੇ ਬੱਚੇ ਨੇ ਉਹਨਾਂ ਨੂੰ ਛੋਟ ਹੈਗੀ ਆ ਜੀ, ਜਾਂ ਜਿਹਨਾਂ ਨੂੰ ਕੋਈ ਬਰੀਦਿੰਗ ਟ੍ਰਬਲਸ ਹੈਗੀ ਆ ਉਹਨਾਂ ਨੂੰ ਛੋਟ ਹੈਗੀ ਆ, ਜਾਂ ਜਿਹੜੇ ਮੈਡੀਕਲ ਕੰਡੀਸ਼ਨਸ ਕਰਕੇ ਮਾਸਕ ਪਾ ਹੀ ਨਹੀਂ ਸਕਦੇ, ਤਾਂ ਫਿਰ ਤਾਂ ਕੀ ਕੀਤਾ ਜਾ ਸਕਦਾ ਜੀ। ਤੇ ਤੁਸੀਂ ਖਿਆਲ ਰੱਖਿਆ ਕਰੋ, ਜਦੋਂ ਵੀ ਗ੍ਰੋਸਰੀ ਵਗੈਰਾ ਕਰਨ ਜਾਂਦੇ ਹੋ ਤੁਸੀਂ ਮਾਸਕ ਆ ਜਿਹੜੇ ਕਾਰ ਦੇ ਵਿੱਚ ਰੱਖੋ ਆਪਣੇ ਦੇ ਵਿੱਚ, ਤੇ ਉਹ ਮਾਸਕ ਆ ਜਿਹੜਾ ਜ਼ਰੂਰ ਪਾਇਆ ਜਾਵੇ। ਇੱਕ ਹੋਰ ਗੱਲ, ਉਹ ਜਸਟ ਫੋਰ ਇਨਫੋਰਮੇਸ਼ਨ ਸੇਕ ਆ, ਮਾਸਕ ਪਾਉਣ ਦਾ ਦੋਸਤੋ ਜਿਹੜਾ ਢੰਗ ਤਰੀਕਾ ਨਾ, ਉਹਨੂੰ ਪ੍ਰੋਪਰਲੀ ਤੁਹਾਡੇ ਬਚਾਅ ਲਈ, ਆਪਣੇ ਬਚਾਅ ਲਈ ਉਹਨੂੰ ਸਮਝਣਾ ਬਹੁਤ ਜ਼ਰੂਰੀ ਹੈ। ਅਗੇਨ ਕਈ ਵਾਰੀ ਅਸੀਂ ਕਹਿ ਦਿੰਦੇ ਜੀ ਇਹ ਕਿੱਡੀ ਕੁ ਗੱਲ ਆ, ਮਾਸਕ ਪਾਉਣਾ, ਉਹਦੀਆਂ 2 ਜਿਹੜੀਆਂ ਤਣੀਆਂ ਜੀਆਂ ਕੰਨਾਂ ਤੇ ਪਾ ਲੈਣੀਆਂ ਤੇ ਨੱਕ ਤੇ ਲਾ ਲੈਣਾ ਤੇ ਬਸ ਮੂੰਹ ਢੱਕ ਲੈਣਾ, ਮਾਸਕ ਪੈ ਗਿਆ। ਇਹ ਗੱਲ ਠੀਕ ਹੈ ਜੀ, ਇਹ ਪੈ ਤਾਂ ਆਈ ਜਾਂਦਾ, ਪਰ ਬਾਰ ਬਾਰ ਜਦੋਂ ਅਸੀਂ ਹੱਥ ਆ ਜਿਹੜੇ ਉਹ ਗੰਦੇ ਉਹਨੂੰ ਲੱਗਦੇ ਨੇ ਮਾਸਕ ਨੂੰ, ਤੇ ਫਿਰ ਉਹ ਉਲਟਾ ਕਈ ਵਾਰੀ ਬੈਕਫਾਇਰ ਕਰ ਜਾਂਦਾ ਜੀ। ਹੁਣ ਤੁਸੀਂ ਕਹੋਗੇ ਹੱਥਾਂ ਨੂੰ ਕੀ, ਹੱਥ ਤਾਂ ਬਾਰ ਬਾਰ ਸੋਚ ਜਾਂਦੇ ਆ, ਇਹ ਵੀ ਠੀਕ ਹੈ ਜੀ, ਹੱਥ ਬਾਰ ਬਾਰ ਧੋਨੇ ਆ, ਪਰ ਕਿਸੇ ਜਦੋਂ ਸਰਵਿਸ ਨੂੰ ਟੱਚ ਕੀਤਾ ਹੁੰਦਾ ਆਪਾਂ, ਉਹੀ ਹੱਥ ਆਪਾਂ ਨੱਕ ਮੂੰਹ ਨੂੰ ਲਾਉਣੇ ਆ, ਉਹੀ ਮਾਸਕ ਨੂੰ ਲਾਉਣੇ ਆ। ਤੇ ਕਈ ਸੱਜਣ, ਇੱਕ ਦਿਨ ਮੈਂ ਪਹਿਲਾਂ ਵੀ ਵਿਅੰਗਾਤਮਕ ਤੌਰ ਤੇ ਕਿਹਾ ਸੀ, ਉਹ ਮਾਸਕ ਪਾਇਆ ਹੁੰਦਾ ਜਦੋਂ ਮਰਜ਼ੀ ਮੂੰਹ ਦਿਖਾਉਣ ਲਈ, ਨੱਕ ਤੋਂ ਥੱਲੇ, ਮੂੰਹ ਤੋਂ ਥੱਲੇ, ਦਾੜੀ ਤੇ ਕਰ ਲੈਂਦੇ ਨੇ ਜਿਵੇਂ ਠਾਠੀ ਬੰਨੀ ਹੁੰਦੀ ਹੈ, ਤੇ ਫਿਰ ਜਦੋਂ ਜੀ ਕਰਦਾ ਉੱਪਰ ਕਰ ਲੈਂਦੇ ਨੇ, ਆਏ ਨੀ ਕੰਮ ਚੱਲਦਾ ਦੋਸਤੋ। ਜੇ ਮਾਸਕ ਲਾਇਆ ਹੋਇਆ ਤੇ ਫਿਰ ਉਹਨੂੰ ਪ੍ਰੋਪਰਲੀ ਲਾ ਕੇ ਰੱਖੋ, ਜੇ ਲਾਉਣਾ ਤਾਂ ਲਾ ਕੇ ਰੱਖ ਦਿਓ ਫਿਰ ਅੰਦਰ ਜਾ ਕੇ ਆਪਦੇ ਘਰੇ ਜਾ ਕੇ। ਜਦੋਂ ਤੁਸੀਂ ਇੱਕ ਵਾਰੀ ਮਾਸਕ ਲਾ ਲਿਆ ਉਹਨੂੰ ਟੱਚ ਨਹੀਂ ਕਰਨਾ, ਤੇ ਜੇ ਤੁਸੀਂ, ਮੈਂ ਕਹੂੰਗਾ ਟੱਚ ਵੀ ਕਰਨਾ ਤੁਸੀਂ ਉਹਨੂੰ, ਤੇ ਤੁਹਾਡੇ ਜੇ ਖੁਰਕ ਹੁੰਦੀ ਆ ਬੁੱਲਾਂ ਤੇ ਨੱਕ ਤੇ, ਕੋਈ ਗੱਲ ਨੀ, ਸਾਰਿਆਂ ਦੀ ਹੁੰਦੀ ਆ, ਸਰੀਰ ਆ ਇਹ, ਤੇ ਫਿਰ ਤੁਸੀਂ ਆਪਣੀ, ਜਦੋਂ ਸਪੋਜ਼ ਤੁਸੀਂ ਸਟੋਰ ਚ ਗਏ ਹੋ ਤੇ ਤੁਸੀਂ ਉਨੀ ਦੇਰ ਤਾਈਂ ਅਵੋਇਡ ਕਰੋ, ਤੁਸੀਂ ਆਪਣੀ ਕਾਰ ਦੇ ਵਿੱਚ ਜਾ ਕੇ ਸੈਨੇਟਾਈਜ਼ਰ ਤੁਹਾਡੇ ਰੱਖਿਆ ਹੋਇਆ, ਸੈਨੇਟਾਈਜ਼ ਨਾਲ ਹੱਥ ਨੂੰ ਸੈਨੇਟਾਈਜ਼ ਕਰਕੇ ਮਾਸਕ ਲਾ ਲਓ, ਖੁਰਕ ਕਰ ਲਓ, ਭਾਵੇਂ ਤੁਸੀਂ ਬੁੱਲਾਂ ਦੇ ਖੁਰਕ ਕਰ ਲਓ, ਮੂੰਹ ਨੂੰ ਟੱਚ ਕਰਨਾ ਟੱਚ ਕਰ ਲਓ, ਉਹ ਤੁਹਾਡੀ ਮਰਜ਼ੀ ਹੈ, ਪਰ ਵਿੱਚੇ ਹੀ ਤੁਸੀਂ ਬਾਰ ਬਾਰ ਇਹ ਇਸ ਭੁਲੇਖੇ ਚ ਰਹੋ ਵੀ ਅਸੀਂ ਸੈਨੇਟਾਈਜ਼ ਕੀਤੇ ਆ ਹੱਥ, ਤੇ ਅਸੀਂ ਮਾਸਕ ਨੂੰ ਥੱਲੇ ਕਰ ਲਿਆ ਉੱਪਰ ਕਰ ਲੈ, ਨਹੀਂ ਇਹ ਢੰਗ ਤਰੀਕਾ ਠੀਕ ਨਹੀਂ। ਤੁਹਾਨੂੰ ਵਿਗਿਆਨਕ ਢੰਗ ਤਰੀਕਾ ਜਿਹੜਾ ਸਿੱਖਣਾ ਪੈਣਾ, ਇੱਕ ਹਰ ਇੱਕ ਚੀਜ਼ ਦਾ ਇੱਕ ਢੰਗ ਤਰੀਕਾ, ਉਹ ਢੰਗ ਤਰੀਕਾ ਜਿਹੜਾ ਉਹ ਸਿੱਖਣਾ ਪੈਣਾ। ਇਹ ਗੱਲਾਂ ਨਿੱਕੀਆਂ ਨਿੱਕੀਆਂ ਨੇ, ਪਰ ਨਿੱਕੀਆਂ ਨਿੱਕੀਆਂ ਗੱਲਾਂ ਇਫੈਕਟ ਜ਼ਰੂਰ ਕਰਦੀਆਂ ਨੇ। ਖੈਰ, ਮੈਂ ਨਾਲ ਦੀ ਨਾਲ ਬ੍ਰੈਂਪਟਨ ਸਿਟੀ ਦਾ ਵੀ ਸੁਨੇਹਾ ਦੇ ਰਿਹਾ ਸੀ ਕਿ ਤੁਸੀਂ ਮਾਸਕ ਆ ਜਿਹੜਾ ਇਨਡੋਰ ਫੈਸਿਲਿਟੀ ਦੇ ਵਿੱਚ ਜ਼ਰੂਰੀ ਆ, ਤੇ ਵੈਸੇ 3-3 ਮਾਸਕ ਉਹਨਾਂ ਨੇ ਘਰਾਂ ਨੂੰ ਭੇਜੇ ਵੀ ਨੇ ਜੀ, ਮੇਲ ਕੀਤੇ ਤੇ ਤੁਹਾਡੇ ਕੋਲ ਕਈਆਂ ਕੋਲ ਪਹੁੰਚ ਗਏ ਹੋਣੇ ਆ। ਇੱਕ ਸੱਜਣ ਦਾ ਟੈਕਸਟ ਆਇਆ, ਕਹਿੰਦਾ ਜੀ, ਕਹਿੰਦਾ ਤੁਸੀਂ ਕਿਹਦੀ ਤਹਿ ਲਾਈ ਜਾਂਦੇ ਸੀ? ਮੈਂ ਕਿਹਾ ਜੀ ਮੈਂ ਤਹਿ ਨਹੀਂ ਸੀ ਲਾਉਂਦਾ, ਤਹਿ ਤਾਂ ਕੱਲ ਰਾਣਾ ਜੀ ਲਾ ਗਏ ਸੀ, ਮੈਂ ਤਾਂ ਬਸ ਮਾੜਾ ਜਿਹਾ ਐਵੇਂ ਪ੍ਰੈਸ ਪ੍ਰੂਫ ਹੀ ਫੇਰਦਾ ਸੀ, ਕੋਈ ਐਡਾ ਵੀ ਸੀਰੀਅਸ ਮਸਲਾ ਨੀਗਾ, ਸਾਡੇ ਲੋਕ ਸਿਆਣੇ ਨੇ। ਪਰ ਜਦੋਂ ਇਹ ਗੱਲਾਂ 25-27-40 ਸਾਲ ਤੋਂ ਇਹੀ ਗੱਲਾਂ ਚੱਲਦੀਆਂ ਹੁਣ, ਤੇ ਬਾਹਰਲਾ ਬੰਦਾ ਫਿਰ ਹੈਗਾ ਉਹ ਕੀ ਕਹੂਗਾ ਵੀ ਅਸੀਂ ਇਸ ਤੋਂ ਅੱਗੇ ਹੀ ਨਹੀਂ ਵਧੇ, ਅਸੀਂ ਮਤਲਬ ਇੱਕ ਦੂਜੇ ਦੀ ਦੂਸ਼ਣਬਾਜ਼ੀ ਰੇਡੀਓ ਤੇ, ਰੇਡੀਓ ਇਸ ਵਾਸਤੇ ਨਹੀਂ ਹੁੰਦਾ ਗਾ, ਘੰਟਾ 2 ਘੰਟੇ ਹੁੰਦੇ ਆ, ਉਹਦੇ 'ਚ ਕੋਈ ਚੰਗੀਆਂ ਗੱਲਾਂ ਕਰੀਏ, ਕੋਈ ਹੈਲਦੀ ਗੱਲਾਂ ਕਰੀਏ, ਉਹਦੇ 'ਚ ਐਵੇਂ ਮਤਲਬ ਕੋਈ ਬਹੁਤੀ ਵੱਡੀ ਪ੍ਰੋਬਲਮ ਨਾ ਹੋਵੇ, ਆਪ ਹੀ ਮੈਗਨੀਫਾਈ ਕਰਕੇ ਪ੍ਰੋਬਲਮ ਵੱਡੀ ਕਰਕੇ ਆਪਾਂ ਰੇਡੀਓ ਤੇ ਲੋਕਾਂ ਨੂੰ ਦੱਸੀ ਜਾਈਏ, ਕਾਲਸ ਲਈ ਜਾਈਏ, ਉਹ ਚੰਗੀ ਗੱਲ ਨਹੀਂ ਹੁੰਦੀਗੀ। ਵੈਸੇ ਜਿਹੜਾ ਪੈਮਾਨਾ ਅਸੀਂ ਦੇਖਿਆ ਹੋਇਆ ਨਾ, ਸੈੱਟ ਕੀਤਾ ਸਾਡੇ ਲੋਕਾਂ ਨੇ ਵੀ ਉਹ ਪ੍ਰੋਗਰਾਮ ਬਹੁਤ ਚੰਗਾ ਤੇ ਬਹੁਤ ਮਸ਼ਹੂਰ ਆ ਜਿੱਥੇ ਜ਼ਿਆਦਾ ਕਾਲਸ ਆਉਂਦੀਆਂ, ਇਹ ਕਿਹੜਾ ਪੈਮਾਨਾ ਹੋਇਆ ਭਲਾ ਬਈ? ਇਹ ਕਿੱਥੋਂ ਦਾ ਪੈਮਾਨਾ ਹੋਇਆ? ਇਹ ਪੈਮਾਨਾ ਗਲਤ ਆ। ਰੇਡੀਓ ਆ ਜਿਹੜਾ ਉਹ ਠੀਕ ਹੈ, ਇਹਦੇ ਤੇ ਇੱਕ ਪ੍ਰੋਵੀਜ਼ਨ ਆ ਬਈ ਭਾਈ ਤੁਸੀਂ ਕਾਲ ਕਰ ਸਕਦੇ ਹੋ, ਕਰੋ, ਕਿਸੇ ਮੁੱਦੇ ਤੇ ਡਿਸਕਸ਼ਨ ਕਰੋ। ਸਾਨੂੰ ਉਹਨਾਂ ਸਰੋਤਿਆਂ ਦੀ ਤਲਾਸ਼ ਰਹਿੰਦੀ ਹੈ ਜਿਹੜੇ ਸਰੋਤੇ ਨਵੀਂ ਗੱਲ ਦੱਸਦੇ ਨੇ, ਜਿਹੜੇ ਸਰੋਤਿਆਂ ਤੋਂ ਅਸੀਂ ਸਿੱਖਦੇ ਹਾਂ। ਸਾਡੇ ਬਹੁਤ ਸਾਰੇ ਇਹੋ ਜਿਹੇ ਦੋਸਤ ਮਿੱਤਰ ਨੇ ਜਿਨ੍ਹਾਂ ਤੋਂ ਅਸੀਂ ਇੰਨਾ ਸਿੱਖਦੇ ਹਾਂ, ਫਿਰ ਦੇ ਭਾਵੇਂ ਨਹੀਂ ਕਾਲ ਕਰਦੇ, ਬਾਅਦ ਚ ਆ ਕੇ ਉਹ ਸਾਨੂੰ ਦੱਸਦੇ ਨੇ, ਚਰਨਜੀਤ ਸਿੰਘ ਅੱਜ ਫਲਾਨਾ ਸ਼ਬਦ ਜਿਹੜਾ ਬੋਲਿਆ ਉਹਦੀ ਪ੍ਰੋਨਾਂਸੀਏਸ਼ਨ ਗਲਤ ਸੀ, ਪੰਜਾਬੀ ਦਾ ਆਹ ਸ਼ਬਦ ਆਹ ਨਹੀਂ, ਆਹ ਹੁੰਦਾ, ਸਾਡੇ ਬੜੇ ਲੇਖਕ ਦੋਸਤ ਨੇ ਜਿਨ੍ਹਾਂ ਦੇ ਵਿੱਚੋਂ ਇੱਕ ਸਾਡੇ ਚ ਨਹੀਂ ਵੀ ਰਹੇ, ਇਕਬਾਲ ਗਿੱਲ ਰਾਮੂ ਵਾਲੀ, ਪਰ ਉਹਨਾਂ ਦੀਆਂ ਕਈਆਂ ਗੱਲਾਂ ਸਾਨੂੰ ਅੱਜ ਵੀ ਯਾਦ ਨੇ। ਜਦੋਂ ਪ੍ਰੋਗਰਾਮ ਕਰਕੇ ਹਟਣਾ 15 ਮਿੰਟਾਂ ਬਾਅਦ ਉਹਨਾਂ ਦਾ ਫੋਨ ਆ ਜਾਣਾ, ਉਹ ਭਾਈ ਪ੍ਰੋਗਰਾਮ ਦਾ ਤੇਰਾ ਠੀਕ ਸੀ ਪਰ ਆ ਸ਼ਬਦ ਜਿਹੜਾ ਬੋਲਣ ਦਾ ਤੇਰਾ ਢੰਗ ਤਰੀਕਾ ਉਹ ਥੋੜਾ ਜਿਹਾ ਗਲਤ ਸੀ, ਪਿਆਰ ਨਾਲ ਕਹਿੰਦੇ ਸੀ ਨਾਲ ਇਹੋ ਜਿਹੀ ਗੱਲ ਦੀ। ਇਵੇਂ ਹੋਰ ਵੀ ਸਾਡੇ ਦੋਸਤ ਮਿੱਤਰ ਨੇ ਸਾਡੀਆਂ ਕਮੀਆਂ ਸਾਨੂੰ ਦੱਸਦੇ ਨੇ, ਬੜਾ ਚੰਗਾ ਲੱਗਦਾ, ਬਹੁਤ ਚੰਗਾ ਲੱਗਦਾ। ਫਿਰ ਇੱਥੇ ਵੀ ਸਾਡੇ ਜਿਹੜੇ ਡਿਫਰੈਂਸ ਆਫ ਓਪੀਨੀਅਨ ਜਦੋਂ ਕਿਸੇ ਵੱਖਰੇ ਐਂਗਲ ਤੋਂ ਗੱਲ ਕਰਦੇ ਨੇ, ਇੱਕ ਜਾਣੀ ਗੱਲ ਦਾ ਇੱਕ ਪੂਰੀ ਪ੍ਰੋਬਲਮ ਦਾ ਦੂਜਾ ਪਾਸਾ ਆ ਕੇ ਸ਼ੇਅਰ ਕਰਦੇ ਨੇ ਜਿਹਦੇ ਬਾਰੇ ਸਾਨੂੰ ਪਤਾ ਹੀ ਨਹੀਂ ਹੁੰਦਾ, ਜਿਹਦੇ ਬਾਰੇ ਕਦੇ ਸੋਚਿਆ ਹੀ ਨਹੀਂ ਹੁੰਦਾ, ਬਾਅਦ ਚ ਜਾ ਕੇ ਘੰਟੇ ਚ ਨਹੀਂ ਵੀ ਪਤਾ ਲੱਗਦਾ। ਕਈ ਵਾਰੀ ਆਪਣਾ ਪੱਖ ਦੱਸ ਦਿੰਦੇ ਹਾਂ, ਸਾਹਮਣੇ ਵਾਲਾ ਦੋਸਤ ਸਾਡਾ ਆਪਣਾ ਪੱਖ ਦੱਸ ਦਿੰਦਾ ਮੌਕੇ ਤੇ, ਕਿਉਂਕਿ ਸਮਾਂ ਥੋੜਾ ਹੁੰਦਾ, ਇੰਨੇ ਥੋੜੇ ਸਮੇਂ ਚ ਦਿਮਾਗ ਆ ਜਿਹੜਾ ਉਹ ਚੀਜ਼ ਨੂੰ ਪਕੜਦਾ ਨੀ। ਪਰ ਜਿਹੜੀ ਗੱਲ ਸਾਡੇ ਦੋਸਤ ਮਿੱਤਰ ਸਾਡੇ ਸਰੋਤੇ ਆ ਕੇ ਕਰਕੇ ਜਾਂਦੇ ਆ ਨਾ, ਮਗਰੋਂ ਜਦੋਂ ਸ਼ਾਮ ਨੂੰ ਜਾ ਕੇ ਸੋਚੀਦੀ ਆ, ਫਿਰ ਸੋਚੀਦਾ ਵੀ ਵਾਕਈ ਜਿਹਨੂੰ ਕਹਿੰਦੇ ਆ ਇੱਥੇ ਕਹਿ ਦਿੰਦੇ ਨਾ ਵੀ $1 million ਦੀ ਗੱਲ ਕਰ ਗਏ, ਵੀ ਸਾਡਾ ਮਿੱਤਰ ਤਾਂ $1 million ਦੀ ਗੱਲ ਕਰ ਗਿਆ, ਇਹ ਪੱਖ ਵੱਲ ਤਾਂ ਆਪਾਂ ਸੋਚਿਆ ਹੀ ਨੀ। ਇਸ ਕਰਕੇ ਇੰਟਰੈਕਸ਼ਨ ਰਾਹੀਂ ਅਸੀਂ ਨਵੀਆਂ ਗੱਲਾਂ ਸਿੱਖਦੇ ਹਾਂ, ਨਵੀਆਂ ਗੱਲਾਂ ਸੁਣਦੇ ਹਾਂ, ਉਹਨਾਂ ਨੂੰ ਵਿਚਾਰਦੇ ਹਾਂ, ਸਾਡੀ ਅਕਲ ਦੇ ਵਿੱਚ ਵਾਧਾ ਹੁੰਦਾ। ਜਦੋਂ ਸਾਡੀ ਅਕਲ 'ਚ ਵਾਧਾ ਹੁੰਦਾ, ਸਾਡੀ ਸਮਝ ਦੇ ਵਿੱਚ ਵਾਧਾ ਹੁੰਦਾ, ਫਿਰ ਅਸੀਂ ਜ਼ਿੰਦਗੀ ਨੂੰ, ਜ਼ਿੰਦਗੀ ਦੀਆਂ ਪ੍ਰੋਬਲਮਸ ਨੂੰ ਨਵੇਂ ਤਰੀਕੇ ਨਾਲ ਗ੍ਰੈਸਪ ਕਰਦੇ ਹਾਂ। ਫਿਰ ਅਸੀਂ ਸਾਡੇ 'ਚ ਵਿਸ਼ਵਾਸ ਆਉਂਦਾ ਵੀ ਇਸ ਪ੍ਰੋਬਲਮ ਦਾ ਕੁਛ ਵੀ ਨਹੀਂ, ਵੱਡੀਆਂ ਵੱਡੀਆਂ ਪ੍ਰੋਬਲਮ ਹੱਲ ਕਰ ਲਾਂਗੇ। ਬੇਸਿਕਲੀ ਬੰਦਾ ਫਿਰ ਖੁਸ਼ ਰਹਿਣਾ ਸਿੱਖ ਜਾਂਦਾ, ਬੰਦੇ ਦਾ ਇੱਕ ਪਰਿਵਾਰ ਬਣ ਜਾਂਦਾ ਜਿੱਥੋਂ ਉਹ ਬਿਨਾਂ ਕਿਸੇ ਨੂੰ ਪੁੱਛੇ ਢੰਗ ਸਿੱਖ ਲੈਂਦਾ ਜ਼ਿੰਦਗੀ ਜਿਉਣ ਦਾ। ਤੇ ਜੇ ਉਹ ਰੇਡੀਓ ਤੇ ਭਾਈ ਐਵੇਂ ਹੀ ਆਪਣੀ ਕਮਿਊਨਿਟੀ ਨੂੰ ਗਾਲਾਂ ਕੱਢੀ ਜਾਵੇ, ਬਿਨਾਂ ਹੀ ਕੁੜੀਆਂ ਨੂੰ ਮਾੜਾ ਬੋਲੀ ਜਾਵੇ, ਬੱਚਿਆਂ ਨੂੰ ਮਾੜਾ ਬੋਲੀ ਜਾਵੇ, 2 calls ਕਰਾ ਕੇ ਐਵੇਂ ਹੀ ਮਤਲਬ ਸ਼ੇਅਰ ਬਣਿਆ ਰਹੇ ਵੀ ਮੇਰੇ ਰੇਡੀਓ ਨੂੰ ਬਹੁਤ ਲੋਕ ਸੁਣਦੇ ਆ, ਉਹ ਨਹੀਂ ਦੋਸਤੋ, ਐਂ ਕੋਈ ਕਾਲਸ ਕਰਨ ਨਾਲ, ਕਾਲਸ ਸੁਣਨ ਨਾਲ ਰੇਡੀਓ ਪ੍ਰੋਗਰਾਮ ਮਸ਼ਹੂਰ ਨਹੀਂ ਹੁੰਦੇ। ਮੈਂ ਜਿਵੇਂ ਕਹਿ ਗਿਆ ਸਾਡੇ ਬਿਜ਼ਨਸਮੈਨ ਵੀਰ ਆ, ਉਹਨਾਂ ਨੂੰ ਵੀ ਬਹੁਤ ਵੱਡਾ ਭੁਲੇਖ ਹੈ ਵੀ ਪਤਾ ਨਹੀਂ ਫਲਾਨੀਆਂ ਇੰਨੀਆਂ ਕਾਲਸ ਆਉਂਦੀਆਂ ਹੋਣਗੀਆਂ ਰੇਡੀਓ ਨੂੰ ਸੁਣਦੇ ਨੇ, ਉਹਨਾਂ ਇੱਕ ਡਾਟਾ ਮਿੱਥ ਲੈਣ। ਮੈਂ ਪਹਿਲਾਂ ਵੀ ਗੱਲ ਕਰ ਗਈ, ਦੁਬਾਰਾ ਰਿਪੀਟ ਕਰਦਾ, ਜਿੰਨਾ ਉਹਨਾਂ ਦਾ 5-10 ਸਾਲਾਂ ਦੀ ਸੇਲ ਦੇਖ ਲੈਣ, ਪਿਛਲੇ ਮਹੀਨੇ ਦੀ ਸੇਲ ਦੇਖ ਲੈਣ, ਤੇ ਉਹ ਜੇ ਰੇਡੀਓ ਜਿਹੜੇ ਖਾਮ ਖਾਈ ਐਵੇਂ ਮੁੱਦੇ ਨੂੰ ਬਿਨਾਂ ਮੁੱਦੇ ਤੋਂ ਮੁੱਦਾ ਬਣਾ ਕੇ ਪੇਸ਼ ਕਰਦੇ ਆ, ਉਹਨਾਂ ਦੇ 2 ਮਹੀਨੇ ਵੱਧ ਐਡ ਕਰ ਦੇਣ, ਜਿੰਨੀ ਮਰਜ਼ੀ ਐਡ ਕਰ ਦੇਣ, ਉਦੋਂ ਬਾਅਦ ਉਹਨਾਂ ਦੀ ਐਡ 1 ਮਹੀਨੇ ਦੀ ਕੱਟ ਕੇ ਦੇਖ ਲੈਣ, ਮੈਂ ਗਰੰਟੀ ਕਰਦਾ ਉਹਨਾਂ ਦੀ ਸੇਲ 'ਚ ਕੋਈ ਫਰਕ ਨਹੀਂ ਪੈਣਾ। ਕਿਉਂਕਿ ਸਾਡੇ ਜਿਹੜੇ ਲੋਕ ਨੇ ਇਹ ਬਿਜ਼ਨਸ ਤੇ ਜਾਂਦੇ ਨੇ, ਇਹਨਾਂ ਨੇ ਬਿਜ਼ਨਸ ਪਰਖੇ ਹੋਏ ਨੇ ਵੀ ਕਿਹੜਾ ਬਿਜ਼ਨਸਮੈਨ ਆ ਉਹ ਐਥੀਕਲੀ ਓਪਰੇਟ ਕਰਦਾ, ਕਿਹੜਾ ਬਿਜ਼ਨਸਮੈਨ ਆ ਜਿਹੜਾ ਉਹਦੇ ਢੰਗ ਤਰੀਕੇ ਜਾਂ ਉਹਦਾ ਜਿਹੜਾ ਸਮਾਨ ਆ ਪ੍ਰੋਡਕਟ ਵਧੀਆ, ਕਿਵੇਂ ਉਹ ਕਸਟਮਰ ਸਰਵਿਸ, ਸਭ ਸਾਡੇ ਲੋਕਾਂ ਨੂੰ ਸਾਰਾ ਪਤਾ। ਹਾਂ ਠੀਕ ਆ, ਜਿਹੜਾ ਆਪਣਾ ਮੀਡੀਆ ਦਾ ਫੰਡ ਰੱਖਿਆ ਹੋਇਆ ਨਾ, ਉਹ ਠੀਕ ਹੈ, ਉਹਨੂੰ ਵਾਜਬ ਤਰੀਕੇ ਨਾਲ ਵਰਤਣ। ਇਹ ਮੈਂ ਪ੍ਰੋਗਰਾਮ ਇਸ ਕਰਕੇ ਨਹੀਂ ਲਾ ਰਿਹਾ ਵੀ ਸਾਨੂੰ ਐਡ ਦੀ ਜ਼ਰੂਰਤ ਆ, ਜਿਹਨੇ ਐਡ ਕਰਨਾ ਸਾਡੇ ਕੋਲ ਵੀ ਕਰ ਦੇਣਾ, ਕਿਸੇ ਹੋਰ ਤੇ ਵੀ ਕਰ, ਨਾ ਹੀ ਮੇਰਾ ਕਹਿਣ ਦਾ ਇਹ ਮਕਸਦ ਆ ਵੀ ਕਿਸੇ ਨੂੰ ਐਡ ਕੱਟ ਦਿਓ, ਨਹੀਂ ਦੋਸਤੋ, ਤੁਸੀਂ ਸਾਡੇ ਨਾਲੋਂ ਜ਼ਿਆਦਾ ਸਿਆਣੇ ਹੋ। ਪਰ ਜਿੱਥੇ ਕਮਿਊਨਿਟੀ ਦੀ ਬਦਨਾਮੀ ਹੋਵੇ ਉੱਥੇ ਤੁਸੀਂ ਵਾਰ ਵਾਰ ਸੋਚੋ, ਇਹ ਮੇਰੀ ਬੇਨਤੀ ਆ, ਇਹ ਮੇਰੀ ਬਿਜ਼ਨਸਮੈਨ ਵੀਰਾਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਜਿੱਥੇ ਸਾਡੀ ਕਮਿਊਨਿਟੀ ਦੀ ਬਦਨਾਮੀ ਹੁੰਦੀ ਆ, ਨਾ ਵੀ ਸਾਡੀ ਕਮਿਊਨਿਟੀ ਹੋਵੇ, ਜਿੱਥੇ ਕਿਸੇ ਦੀ ਵੀ ਬਦਨਾਮੀ ਹੁੰਦੀ ਆ, ਜਿੱਥੇ ਔਰਤਾਂ ਦੀ ਬਦਨਾਮੀ ਹੁੰਦੀ ਆ, ਜਿੱਥੇ ਔਰਤਾਂ ਨੂੰ ਚੜੇਲਾਂ ਕਿਹਾ ਜਾਂਦਾ, ਉੱਥੇ ਤੁਸੀਂ ਸੋਚੋ ਉਹਨਾਂ ਔਰਤਾਂ 'ਚ, ਉਹਨਾਂ ਕੁੜੀਆਂ 'ਚ, ਸਾਡੇ ਘਰਾਂ ਦੀਆਂ ਕੁੜੀਆਂ ਵੀ ਆਉਂਦੀਆਂ, ਤੁਸੀਂ ਨਾਲੇ ਗਾਲਾਂ ਸੁਣਦੇ ਹੋ ਤੇ ਨਾਲੇ ਪੈਸੇ ਦਿੰਦੇ ਹੋ, ਉਹ ਫਿਰ ਸਾਨੂੰ ਚੰਗਾ ਨਹੀਂ ਲੱਗਦਾ, ਜ਼ਮੀਰ ਨਹੀਂ ਜਾਜ ਦਿੰਦੀ। ਮੈਨੂੰ ਅੱਜ ਕਹਿਣਾ ਪੈ ਰਿਹਾ ਬਈ ਇਹ ਗੱਲਾਂ ਨਾ ਸੁਣੋ, ਇਹ ਗੱਲਾਂ ਸੁਣਨ ਲਈ ਪੈਸੇ ਵੀ ਆਪਾਂ ਹੀ ਦਿੰਦੇ ਹਾਂ, ਨਾ ਦੇਈਏ ਪੈਸੇ ਉਹਨਾਂ ਨੂੰ, ਤੇ ਕੋਈ ਨੀ। ਅਗੇਨ ਮੈਂ ਓਨੈਸਟਲੀ ਕਹਿ ਰਿਹਾ, ਸਾਨੂੰ ਐਡ ਦੀ ਲੋੜ ਨੀ ਹੈਗੀ। ਮਤਲਬ ਇਹ ਨਾ ਸੋਚੋ ਕਿ ਅਸੀਂ ਕਹਿੰਦੇ ਹੈਲਦੀ ਕੰਪੀਟੀਸ਼ਨ ਕਰੋ। ਜਿਹੜੇ ਬਿਜ਼ਨਸਮੈਨ ਇਹ ਸੋਚਦੇ ਨੇ ਕਿ ਪਤਾ ਨੀ ਅਸੀਂ ਸਾਡੇ ਜਿਹੜੇ ਰੇਡੀਓ ਤੇ ਅਸੀਂ ਐਡ ਕਰ ਰਹੇ ਹਾਂ ਉਹਦੇ ਤੇ 10 calls 20 calls ਆਉਂਦੀਆਂ ਨੇ, ਇਹ ਪੈਮਾਨਾ ਨੀ ਜੀ, ਸਕਸੈਸ ਦਾ ਇਹ ਪੈਮਾਨਾ ਨੀ, ਇਹਨੂੰ ਸੋਚਿਓ ਵਿਚਾਰਿਓ। ਜੇ ਮੇਰੇ ਨਾਲ ਮਤਭੇਦ ਵੀ ਹੋਊ ਕੋਈ ਗੱਲ ਨੀ, ਏਅਰ ਦੇ ਉੱਤੇ ਸ਼ੇਅਰ ਕਰ ਲਿਓ, ਕਿਸੇ ਦਾ ਬਿਨਾਂ ਨਾ ਲਏ, ਪਰ ਇਹ ਪੈਮਾਨਾ ਨੀ। ਮੈਂ ਇਸ ਗੱਲ ਤੇ ਖੜਾ ਵੀ ਕਿਸੇ ਤੇ ਕਿੰਨੀਆਂ ਕਾਲਸ ਆਉਂਦੀਆਂ ਪ੍ਰੋਗਰਾਮ ਦੇ ਉੱਤੇ, ਇਹ ਪ੍ਰੋਗਰਾਮ ਦੇ ਸਕਸੈਸਫੁੱਲ ਹੋਣ ਦਾ ਕੋਈ ਪੈਮਾਨਾ ਨੀ, ਇਹ ਪੈਮਾਨਾ ਅਸੀਂ ਕ੍ਰੀਏਟ ਕੀਤਾ ਹੋਇਆ। ਖੈਰ ਸਾਡੇ ਨਾਲ ਸ਼ਿਵਿੰਦਰ ਜੁੜੇ ਹੋਏ ਨੇ ਜੀ, ਅੱਜ ਦਾ ਦਿਨ ਆ ਜਿਹੜਾ ਵੈਸੇ ਉਹ ਕਾਫੀ ਇੰਪੋਰਟੈਂਟ ਦਿਨ ਹੈਗਾ, ਇਸ ਦਿਨ ਬਾਰੇ ਸ਼ਿਵਿੰਦਰ ਵੀ ਪ੍ਰੋਗਰਾਮ ਦੇ ਵਿੱਚ ਗੱਲਾਂ ਕਰਨਗੇ। ਆਓ ਤੁਹਾਨੂੰ ਲੈ ਚੱਲਦੇ ਹਾਂ ਪੰਜਾਬ ਜੀ। ਸ਼ਿਵਿੰਦਰ ਜੀ, ਨਿੱਕਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਸ਼ੁਕਰੀਆ ਜੀ, ਚੰਗੀ ਮਿਹਰਬਾਨੀ ਜੀ।
ਬਾਬਾ ਬੂਝਾ ਸਿੰਘ, ਥੋੜੇ ਲੋਕਾਂ ਨੇ ਵਿਦੇਸ਼ਾਂ ਦੇ ਵਿੱਚ ਨਾਂ ਥੋੜੇ ਲੋਕਾਂ ਨੇ ਸੁਣਿਆ, ਸਮਾਂ ਹੋ ਗਿਆ ਜ਼ਿਆਦਾ। ਸ਼ਿਵਿੰਦਰ ਜੀ ਯਾਦ ਦਵਾਓ ਜੀ, ਉਹ ਕਿਸ ਕਿਸ ਕਿਸਮ ਦੀ ਸ਼ਖਸੀਅਤ ਸੀ ਤੇ ਕੀ ਵਾਪਰਿਆ ਉਹਨਾਂ ਨਾਲ, ਕਿਹੜੀ ਲਹਿਰ ਦਾ ਧੁਰਾ ਸੀ ਉਹ?
ਬਸ ਇੱਕ ਦਿਨ ਲੇਟ ਹੈ ਅਸੀਂ 27 ਤਰੀਕ ਨੂੰ ਬਾਬਾ ਬੂਝਾ ਸਿੰਘ ਹੋਰਾਂ ਦੀ ਸ਼ਹਾਦਤ ਦਾ ਦਿਨ ਸੀ 50 ਸਾਲ ਹੋ ਗਏ ਨੇ ਬਾਬਾ ਬੂਝਾ ਸਿੰਘ ਹੋਰਾਂ ਨੂੰ ਜਦੋਂ ਅਸੀਂ ਯਾਦ ਕਰਦੇ ਹਾਂ ਤਾਂ ਇੱਦਾਂ ਦੇ ਜਿਹੜੇ ਹੈਗੇ ਆ ਜਿਹੜੇ ਬਾਬੇ ਲੋਕ ਨੇ ਜਿਹਨੂੰ ਆਪਾਂ ਇੱਕ ਸ਼ਬਦ ਬੜਾ ਪਿਆਰਾ ਸ਼ਬਦ ਇਹ ਸਾਡੀ ਸਕਾਫਤ ਦਾ ਬਾਬੇ ਲੋਕ ਇਹ ਬਾਬੇ ਲੋਕਾਂ ਨੇ ਸਾਨੂੰ ਇਹ ਸਿਖਾਇਆ ਕਿ ਲੋਕਾਂ ਲਈ ਕਿਵੇਂ ਲੜਨਾ ਹੈਗਾ ਜ਼ਿੰਦਗੀ ਜਿਹੜੀ ਹੈਗੀ ਹੈ ਉਹ ਲੋਕਾਂ ਦੇ ਲੇਖੇ ਕਿਵੇਂ ਲਾਉਣੀ ਹੈਗੀ ਆ ਤੇ ਤੁਸੀਂ ਜਿਹੜਾ ਹੈਗਾ ਕਿਵੇਂ ਕਦੇ ਵੀ ਜਿਹੜਾ ਹੈਗਾ ਤੁਸੀਂ ਸਥਾਪਤੀ ਦਾ ਦਸਤ ਪੰਜਾ ਵੀ ਕਿਵੇਂ ਲੈਣਾ ਤੇ ਝੁਕਣਾ ਨੀ ਹੈ ਇਹ ਚੀਜ਼ਾਂ ਜਿਹੜੀਆਂ ਇੱਕ ਸਾਡੀ ਨਾ ਨਾਬਰੀ ਵਾਲੀ ਜਿਹੜੀ ਹੈਗੀ ਆ ਪੰਜਾਬ ਦੀ ਜਿਹੜੀ ਹੈਗੀ ਹੈ ਖਸਲਤ ਉਹਦੀ ਸਹੀ ਉਹਦੇ ਤਰਜਮਾਨ ਨੇ ਜਿਹੜੇ ਉਹ ਬਾਬਾ ਬੂਝਾ ਸਿੰਘ ਵਰਗੇ ਜਿਹੜੀਆਂ ਸ਼ਖਸੀਅਤਾਂ ਨੇ ਜਿਹੜੀਆਂ ਸਾਡੇ ਪੰਜਾਬ ਦੇ ਵਿੱਚ ਇਸ ਤਰ੍ਹਾਂ ਦੀਆਂ ਸ਼ਖਸੀਅਤਾਂ ਹੋਈਆਂ ਨੇ ਜਿਹਦੇ ਕਰਕੇ ਪੰਜਾਬ ਦੇ ਵਿੱਚ ਹਾਲੇ ਵੀ ਅਸੀਂ ਕਈ ਵਾਰ ਸਾਨੂੰ ਜਿਹੜਾ ਇਸ ਤਰ੍ਹਾਂ ਦੇ ਕਣ ਮਿਲ ਜਾਂਦੇ ਨੇ ਜਿਹਨੂੰ ਅਸੀਂ ਕਹਿੰਦੇ ਹਾਂ ਕਿ ਪੰਜਾਬ ਦਾ ਹਾਲੇ ਵੀ ਖਾਸਾ ਇਨਕਲਾਬੀ ਆ ਜੁਝਾਰੂ ਹੈ ਜਾਂ ਫਿਰ ਅਸੀਂ ਦੇਖਦੇ ਹਾਂ ਕਿ ਹਾਲੇ ਵੀ ਕਈ ਸਾਰੀਆਂ ਲੋਕ ਮੂਵਮੈਂਟਾਂ ਦੇ ਵਿੱਚ ਪੰਜਾਬ ਵਾਲਿਆਂ ਦਾ ਸਿਫਤ ਕਰਨ ਯੋਗ ਜਿਹੜੀ ਹੈਗੀ ਆ ਯੋਗਦਾਨ ਮਿਲ ਜਾਂਦਾ ਚਾਹੇ ਇਹਨਾਂ ਦਿਨਾਂ ਦੇ ਵਿੱਚ ਵੀ ਚੱਲੇ ਹੋਏ ਸੰਘਰਸ਼ ਹੋ ਜਾਣ ਪਰ ਕਿਤੇ ਨਾ ਕਿਤੇ ਏਦਾਂ ਦੀਆਂ ਸ਼ਖਸੀਅਤਾਂ ਦਾ ਯੋਗਦਾਨ ਹੈ ਬਾਬਾ ਬੂਝਾ ਸਿੰਘ ਹੋਰਾਂ ਬਾਰੇ ਤੁਸੀਂ ਜਾਣਕਾਰੀ ਦੇਣ ਲਈ ਕਿਹਾ ਸੀ ਬਾਬਾ ਬੂਝਾ ਸਿੰਘ ਜਿਹੜੇ ਹੈਗੇ ਨੇ ਉਹਨਾਂ ਦੀ ਇੱਕ ਆਪਣੀ ਜਿਹੜੀ ਜੀਵਨੀ ਸੀ ਉਹ ਜਿਹੜੀ ਉਹਨਾਂ ਦੀ ਹਰੇਕ ਦੀ ਜਿਵੇਂ ਜ਼ਿੰਦਗੀ ਹੁੰਦੀ ਹੈ ਉਹਨਾਂ ਦੀ ਜ਼ਿੰਦਗੀ ਵੀ ਮਤਲਬ ਇੱਕ ਮਿਸਾਲ ਦੀ ਜ਼ਿੰਦਗੀ ਸੀਗੀ 82 ਸਾਲ ਦੀ ਉਮਰ ਚ ਪੁਲਿਸ ਦੇ ਤਸੀਹਾਂ ਤੇ ਗੋਲੀਆਂ ਦੇ ਕੇ ਉਹਨਾਂ ਨੇ ਹਿੱਕ ਡਾਹ ਕੇ ਸ਼ਹਾਦਤ ਦੀ ਨਿਆਰੀ ਮਿਸਾਲ ਕਾਇਮ ਕੀਤੀ ਹੈ ਤੇ ਇਸ ਤਰ੍ਹਾਂ ਦੇ ਉਹ ਸੂਰਮੇ ਸੀ ਬੂਝਾ ਸਿੰਘ ਹੋਰਾਂ ਨੇ ਜਿਹੜਾ ਹੈਗਾ ਵਾ ਮਿਸਾਲੀ ਕਮਿਊਨਿਸਟ ਆਗੂਆਂ ਦੇ ਵਿੱਚੋਂ ਇੱਕ ਸੀਗੇ ਜਿਹਨਾਂ ਨੇ ਦੇਸ਼ ਦੇ ਵਿੱਚ ਕਮਿਊਨਿਸਟ ਲਹਿਰ ਦੇ ਇਤਿਹਾਸ ਦੇ ਵਿੱਚ ਇੱਕ ਵਧੀਆ ਸਥਾਨ ਹੈਗਾ ਵਾ ਉਹਨਾਂ ਨੇ 82 ਸਾਲ ਦੀ ਉਮਰ ਦੇ ਵਿੱਚ ਇਨਕਲਾਬ ਦਾ ਝੰਡਾ ਵੀ ਥੱਲੇ ਨਹੀਂ ਡੁੱਬਣ ਦਿੱਤਾ ਜਦੋਂ 1967 ਦੇ ਵਿੱਚ ਬੰਗਾਲ ਦੀ ਧਰਤੀ ਤੋਂ ਨਕਸਲਵਾੜੀ ਦੀ ਹਥਿਆਰਬੰਦ ਬਗਾਵਤ ਦਾ ਵਿਗਲ ਵੱਜਿਆ ਸੀ ਉਸ ਵੇਲੇ ਪੰਜਾਬ ਦੇ ਵਿੱਚ ਉਹਦੀ ਹਮਾਇਤ ਕਰਨ ਵਾਲੇ ਜਿਹੜੇ ਬੰਦੇ ਸੀ ਉਹਨਾਂ ਚੋਂ ਮੋਹਰੀ ਬੂਝਾ ਸਿੰਘ ਹੋਰੇ ਸੀਗੇ ਉਹਨਾਂ ਨੇ ਹਥਿਆਰਬੰਦ ਇਨਕਲਾਬ ਦੇ ਸੱਦੇ ਉੱਤੇ ਪੁਰਜ਼ੋਰ ਸਵਾਗਤ ਕੀਤਾ ਬਿਰਧ ਅਵਸਥਾ ਵਿੱਚ ਵੀ ਇਨਕਲਾਬ ਦਾ ਝੰਡਾ ਬੁਲੰਦ ਕੀਤਾ ਭਾਰਤੀ ਰਾਜ ਦੇ ਜਿਹੜੇ ਹੈਗੇ ਆ ਲੋਕ ਦੁਸ਼ਮਣ ਸੁਭਾਅ ਨੂੰ ਜਿਹੜਾ ਬਖੂਬੀ ਸਮਝਦੇ ਹੋਣ ਕਰਕੇ ਉਹ ਜਾਣਦੇ ਸੀ ਕਿ ਫੜੇ ਜਾਣ ਉੱਤੇ ਪੁਲਿਸ ਨਾਲ ਕਿਵੇਂ ਪੇਸ਼ ਉਹਨਾਂ ਨਾਲ ਆਊਗੀ ਜਲੰਧਰ ਦਾ ਇੱਕ ਛੋਟਾ ਜਿਹੜਾ ਇਲਾਕਾ ਜਿਵੇਂ ਬੰਗਾ ਇਲਾਕਾ ਜਿਹਨੂੰ ਅੱਜ ਕੱਲ੍ਹ ਸ਼ਹੀਦ ਭਗਤ ਸਿੰਘ ਨਗਰ ਚ ਆ ਗਿਆ ਉੱਥੇ ਦਾ ਪਿੰਡ ਹੈਗਾ ਵਾ ਚੱਕ ਮਾਈ ਦਾਸ ਉਹਦੇ ਜੰਪਲ ਸੀ ਬੂਝਾ ਸਿੰਘ ਉਹਨਾਂ ਨੇ ਆਪਣੇ ਸਮਕਾਲੀ ਹੋਰ ਨੌਜਵਾਨਾਂ ਦੀ ਤਰ੍ਹਾਂ ਵਿਦੇਸ਼ ਚਲੇ ਗਏ ਉੱਥੇ ਜਿਹੜਾ ਆਪਣੇ ਬਦਹਾਲ ਕਿਸਾਨ ਪਰਿਵਾਰ ਦੀ ਹਾਲਤ ਸੁਧਾਰਨ ਦਾ ਸੁਪਨਾ ਸੀ ਜਿਵੇਂ ਬਹੁਤ ਸਾਰੇ ਲੋਕ ਉਹਨਾਂ ਦਿਨਾਂ ਦੇ ਵਿੱਚ ਪ੍ਰਵਾਸ ਕਰਕੇ ਗਏ ਨੇ ਖਾਸ ਕਰਕੇ ਦੋਬੇ ਦੇ ਵਿੱਚੋਂ ਭਗਤ ਸਿੰਘ ਵਿਲਗਾ ਤੇ ਹੋਰ ਗਦਰੀ ਇਨਕਲਾਬੀਆਂ ਦੀ ਸੰਗਤ ਉਹਨਾਂ ਨੇ ਉੱਥੇ ਮਾਣੀ ਗਦਰ ਦੇ ਕਾਫਲੇ ਵਿੱਚ ਸ਼ਾਮਿਲ ਹੋ ਗਏ ਗਦਰ ਪਾਰਟੀ ਦੇ ਵਿੱਚ ਆਪਣੀ ਜ਼ਿੰਦਗੀ ਦੇ ਵਿੱਚ ਉਹਨਾਂ ਨੇ ਨਿੱਜ ਦੀ ਬਜਾਏ ਮੁਲਕ ਦੀ ਤਕਦੀਰ ਨੂੰ ਬਦਲਣ ਵਿੱਚ ਸੰਗਰਾਮ ਦੇ ਲਿਖ ਲਾਈ ਫਿਰ ਉਹਨਾਂ ਨੇ ਸਮਾਜ ਸੇਵਾ ਦੇ ਨਾਲ ਉੱਠ ਪੋਠ ਸੀਗੇ ਬਚਪਨ ਤੋਂ ਹੀ ਫਿਰ ਉੱਥੇ ਜਾ ਕੇ ਵੀ ਉਹਨਾਂ ਨੇ ਜਿਹੜਾ ਹੈਗਾ ਵਾ ਯੁੱਗ ਪਲਟਾਊ ਕੰਮ ਕੀਤੇ ਇਨਕਲਾਬੀ ਕਾਜ ਲਈ ਬਚਨਬੱਧਤਾ ਦੁਹਰਾਈ ਉੱਥੇ ਜਾ ਕੇ ਉਹਨਾਂ ਨੇ ਜਿਹੜਾ ਹੈਗਾ ਜਥੇਬੰਦੀ ਵਿੱਚ ਗਦਰ ਪਾਰਟੀ ਦੀ ਜਿਹੜੀ ਅਰਜਨਟਾਈਨਾ ਸ਼ਾਖਾ ਹੈਗੀ ਹੈ ਉਹਦੇ ਵਿੱਚ ਮਹੱਤਵਪੂਰਨ ਜ਼ਿੰਮੇਵਾਰੀਆਂ ਲਈਆਂ ਪ੍ਰਮੁੱਖ ਜਿਹੜਾ ਗਦਰੀ ਆਗੂ ਹੈ ਭਾਈ ਰਤਨ ਸਿੰਘ ਰਾਏਪੁਰ ਉਹਨਾਂ ਦੇ ਨਾਲ ਉਹਨਾਂ ਨੇ ਕੰਮ ਕੀਤਾ ਤੇਜਾ ਸਿੰਘ ਸੁਤੰਤਰ ਹੋਰਾਂ ਨਾਲ ਕੰਮ ਕੀਤਾ ਇਸੇ ਤਰ੍ਹਾਂ ਬਾਬਾ ਰਤਨ ਸਿੰਘ ਦੀ ਤਜਵੀਜ਼ ਮੰਨ ਕੇ ਗਦਰੀਆਂ ਨੂੰ ਜਿਹੜਾ ਕਮਿਊਨਿਸਟ ਸਿਧਾਂਤ ਉੱਤੇ ਪੜ੍ਹਾਈ ਤੇ ਹੋਰ ਸਿਖਲਾਈ ਲਈ ਜਿਹੜਾ ਰੂਸ ਭੇਜਣ ਦੀ ਯੋਜਨਾ ਦੇ ਮੁਤਾਬਕ 1932 ਦੇ ਵਿੱਚ ਚਾਰ ਗਦਰੀਆਂ ਦਾ ਜਿਹੜਾ ਪਹਿਲਾ ਜੱਥਾ ਉਹ ਉੱਥੇ ਗਿਆ ਉਹਦੇ ਵਿੱਚ ਬੂਝਾ ਸਿੰਘ ਹੋਰਾਂ ਦੀ ਅਗਵਾਈ ਦੇ ਵਿੱਚ ਉਹ ਗਿਆ ਸੀ ਰੂਸ ਫਿਰ ਮੁਲਕ ਤੋਂ ਜਿਹੜਾ ਜਿੱਥੇ ਵੀ ਆਉਂਦੇ ਹੋਏ ਉਹਨਾਂ ਨੇ ਜਿਹੜਾ ਸਭ ਤੋਂ ਵੱਧ ਤਕਰੀਬਨ 60% ਇਨਕਲਾਬੀ ਜਿਹੜੇ ਅਰਜਨਟਾਈਨਾ ਤੋਂ ਆਏ ਸਨ ਅਰਜਨਟੀਨਾ ਤੋਂ ਆਏ ਸਨ ਲੋਡਿੰਗ ਦੀ ਜਿਹੜੀ ਪੜ੍ਹਾਈ ਹੈ ਉਹ ਵੀ ਉਹਨਾਂ ਨੇ 34 ਦੇ ਵਿੱਚ ਵਾਪਸ ਆ ਕੇ ਹਿੰਦੁਸਤਾਨ ਭੇਜੇ ਗਏ ਫਿਰ ਹਿੰਦੁਸਤਾਨ ਦੇ ਵਿੱਚ ਆ ਕੇ ਉਹਨਾਂ ਨੇ ਜਿਹੜਾ ਆਪਣਾ ਜਿਹੜਾ ਪਰਚਮ ਲਹਿਰਾਇਆ ਅਕਤੂਬਰ 35 ਦੇ ਵਿੱਚ ਬੂਝਾ ਸਿੰਘ ਅਤੇ ਦੁੱਲਾ ਸਿੰਘ ਜਲਾਲ ਦੀ ਵੱਲ ਨੂੰ ਅੰਮ੍ਰਿਤਸਰ ਤੋਂ ਗ੍ਰਿਫਤਾਰ ਕਰਕੇ ਸ਼ਾਹੀ ਕਿਲ੍ਹਾ ਲਾਹੌਰ ਦੇ ਵਿੱਚ ਬੇਤਹਾਸ਼ਾ ਤਸ਼ੱਦਦ ਉਹਨਾਂ ਦੇ ਉੱਤੇ ਢਾਇਆ ਗਿਆ ਅੰਗਰੇਜ਼ੀ ਹਕੂਮਤ ਦੇ ਵੱਲੋਂ ਬੂਝਾ ਸਿੰਘ ਬਹੁਤ ਸੂਝਵਾਨ ਵੀ ਸੀ ਲੋਕ ਪੱਖੀ ਵੀ ਸੀਗੇ ਤੇ ਉਹਨਾਂ ਨੇ ਕਈ ਸਾਰੇ ਜਿਹੜਾ ਹੈਗਾ ਵਾ ਢੰਗਾਂ ਨਾਲ ਉਸ ਤੋਂ ਬਾਅਦ ਉਹਨਾਂ ਨੇ ਕਈ ਗੁਪਤਵਾਸ ਵਿੱਚ ਵੀ ਰਹੇ 1947 ਦੀ ਆਜ਼ਾਦੀ ਤੋਂ ਬਾਅਦ ਵੀ ਉਹਨਾਂ ਨੇ ਇਹ ਮੰਨਦੇ ਸੀ ਹੋਰਨਾਂ ਦੇਸ਼ ਭਗਤਾਂ ਵਾਂਗੂ ਕਿ ਜਿਹੜੀ ਆਜ਼ਾਦੀ ਹੈ ਸੱਚੀ ਆਜ਼ਾਦੀ ਨਹੀਂ ਇਹ ਝੂਠੀ ਆਜ਼ਾਦੀ ਹੈ ਉਹਨਾਂ ਨੇ ਉਸ ਸਮੇਂ ਕਮਿਊਨਿਸਟ ਪਾਰਟੀ ਦੇ ਝੰਡੇ ਹੇਠ ਕਾਤਸੂ ਰਿਆਸਤਾਂ ਦੇ ਮੁਜ਼ਾਹਰੇ ਜਿਹੜੇ ਹੈਗੇ ਆ ਕਿਸਾਨਾਂ ਦੇ ਜਗੀਰਦਾਰਾਂ ਦੇ ਵਿਰੁੱਧ ਜੁਝਾਰੂ ਸੰਗਰਾਮ ਦੇ ਵਿੱਚ ਭੂਮਿਕਾ ਨਿਭਾਈ ਤੇ ਲੀਡਰਸ਼ਿਪ ਦੀਆਂ ਇਨਕਲਾਬ ਵਿਰੋਧੀ ਨੀਤੀਆਂ ਉਹਦੇ ਵਿਰੁੱਧ ਵੀ ਅਡੋਲ ਰਹੇ ਮਤਲਬ ਜਿਹੜੀ ਉਸ ਸਮੇਂ 54 ਤੋਂ ਬਾਅਦ ਮੰਨਿਆ ਜਾਂਦਾ ਵੀ CPI ਆਪਣੇ ਜਿਹੜੇ ਹੈਗੇ ਆ ਪੱਖ ਤੋਂ ਭਟਕ ਗਈ ਸੀਗੀ ਉਹਨਾਂ ਨੇ ਜਿਹੜਾ ਉਹਦੇ ਉੱਤੇ ਵੀ ਸਵਾਲ ਉਠਾਉਂਦੇ ਰਹੇ 1930 ਤੋਂ ਲੈ ਕੇ ਜਿਹੜਾ ਸ਼ਹਾਦਤ ਦੇ ਆਖਰੀ ਦਿਨਾਂ ਤੱਕ 4 ਦਹਾਕੇ ਤੱਕ ਲੰਮਾ ਰਾਸ਼ਟਰੀ ਇਨਕਲਾਬੀ ਸਫ਼ਰ ਉਹਨਾਂ ਦਾ ਰਿਹਾ ਵਿਚਾਰਧਾਰਕ ਜਿਹੜੀ ਹੈਗੀ ਉਹ ਵਚਨਬੱਧਤਾ ਉਹਨਾਂ ਨੇ ਆਪਣੀ ਜਿਹੜੀ ਕਮਿਊਨਿਸਟ ਵਿਚਾਰਧਾਰਾ ਦੇ ਵਿੱਚ ਰੱਖੀ ਉਹਨਾਂ ਨੇ ਜਿਹੜਾ ਹੈਗਾ ਕਿਰਤੀ ਪਾਰਟੀ ਤੋਂ ਲੈ ਕੇ ਸੀ ਪੀ ਆਈ, ਫਿਰ ਲਾਲ ਕਮਿਊਨਿਸਟ ਪਾਰਟੀ, ਫਿਰ ਸੀ ਪੀ ਐਮ, ਆਖਿਰਕਾਰ ਨਕਸਲਵਾਦੀ ਗੱਲ ਕੀ ਕਿ ਕਮਿਊਨਿਸਟ ਪਾਰਟੀ ਦੇ ਹਰ ਮਹੱਤਵਪੂਰਨ ਮੋੜ ਉੱਤੇ ਉਹਨਾਂ ਨੇ ਜਿਹੜਾ ਪ੍ਰਤੀਕੂਲ ਹਾਲਤਾਂ ਦੇ ਬਾਵਜੂਦ ਬੂਜਲ ਸਿੰਘ ਹੋਰਾਂ ਨੇ ਆਪਣੀ ਅਹਿਮ ਭੂਮਿਕਾ ਨਿਭਾਈ। ਧੜੱਲੇਦਾਰ ਆਗੂ ਦੇ ਵਜੋਂ ਵਿਚਰੇ, ਪਾਰਟੀ ਦੇ ਵਿੱਚ ਰਹੇ ਤੇ ਹਮੇਸ਼ਾ ਜਿਹੜਾ ਹੈਗਾ ਜਾਤੀ ਨੇੜਤਾ ਤੇ ਲਿਹਾਜ਼ਾਂ ਰਿਸ਼ਤੇਦਾਰੀਆਂ ਉਹਨਾਂ ਤੋਂ ਮਤਲਬ ਦੂਰ ਰਹੇ। ਮੁਹੱਬਤ ਦੀ ਕਵਿਤਾ ਲਿਖਣ ਵਾਲੇ ਸ਼ਿਵ ਕੁਮਾਰ ਬਟਾਲਵੀ ਨੇ ਵੀ ਬੂਜਲ ਸਿੰਘ ਹੋਰਾਂ ਦੀ ਜਿਹੜੀ ਹੈਗੀ ਸ਼ਹਾਦਤ ਉੱਤੇ ਬਹੁਤ ਹੀ ਜਿਹੜਾ ਹੈਗਾ ਅੱਖਾਂ ਨੂੰ ਜਿਹੜਾ ਹੈਗਾ ਨਮ ਕਰ ਦੇਣ ਵਾਲੀ ਕਵਿਤਾ ਲਿਖੀ ਸੀਗੀ। ਪਿੰਡ ਵਿੱਚ ਵੀ ਸ਼ਖਸੀਅਤ ਇਸੇ ਤਰ੍ਹਾਂ ਸੀਗੀ, ਇੱਕ ਇਨਕਲਾਬੀ ਜਿਹੜਾ ਹੈਗਾ ਸਿਰਫ ਸਮਾਜ ਲਈ ਲੜਦਾ ਨੀ, ਸਮਾਜ ਲਈ ਜਿਹੜਾ ਸੁਪਨਾ ਦੇਖਦਾ ਉੱਥੇ ਦੇ ਲੋਕਾਂ ਨੂੰ ਕਿਵੇਂ ਜਿਹੜਾ ਹੈਗਾ ਵਾ ਦੇਖਦਾ ਵਾ, ਆਪਾਂ ਉਹਦੇ ਲਈ ਪਿੰਡ ਦੀਆਂ ਬੱਚੀਆਂ, ਪਿੰਡ ਦੇ ਲੋਕ, ਉਹਨਾਂ ਦੀ ਐਜੂਕੇਸ਼ਨ, ਇੱਦਾਂ ਦੇ ਮੁੱਦੇ ਜਿਹੜੇ ਹੈਗੇ ਆ ਕਿਵੇਂ ਪ੍ਰਮੁੱਖ ਹੁੰਦੇ ਨੇ, ਉਹਨਾਂ ਦੀ ਸ਼ਖਸੀਅਤ ਦੇ ਵਿੱਚ ਝਲਕਦੇ ਰਹੇ। ਪੰਜਾਬੀਆਂ ਦੇ ਅਖੀਰ ਦੇ ਵਿੱਚ ਕੌਮਾਂਤਰੀ ਕਮਿਊਨਿਸਟ ਲਹਿਰ ਦੇ ਅੰਦਰ ਵੀ ਜਿਹੜਾ ਸਿਧਾਂਤਕ ਬਹਿਸ ਹੋਈ, 60ਵੇਂ ਦੇ ਸ਼ੁਰੂ ਵਿੱਚ ਉਹਨਾਂ ਨੇ ਜਿਹੜਾ ਹੈਗਾ ਚੀਨ ਭਾਰਤ ਦੀ ਜਿਹੜੀ ਯੁੱਧ ਵਰਗੇ ਫੈਸਲਾ ਕੁਲ ਮੋੜਾਂ ਉੱਤੇ ਵੀ ਉਹਨਾਂ ਨੇ ਰਾਜਸੀ ਸਟੈਂਡ ਬੜੇ ਸਪਸ਼ਟ ਰਹੇ ਤੇ ਕੌਮਾਂਤਰੀਵਾਦੀ ਰਹੇ। ਜਦ ਖਾਸ ਤੌਰ ਦੇ ਵਿੱਚ ਕਮਿਊਨਿਸਟ ਜਥੇਬੰਦੀ ਤੋਂ ਜਿਹੜਾ ਬਾਹਰ ਆਏ ਤਾਂ ਉਦੋਂ ਵੀ ਜਿਹੜਾ ਹੈਗਾ ਗੈਰ ਸਰਗਰਮ ਨਹੀਂ ਹੋਏ, ਕਿਉਂਕਿ ਮੌਕਾ ਮਿਲਿਆ, ਮੁੜ ਸਰਗਰਮ ਰਾਸ਼ਟਰ ਭੂਮਿਕਾ ਨਿਭਾਈ। ਤੇ ਇਹਦੇ ਨਾਲ ਦੀ ਨਾਲ ਉਹਨਾਂ ਨੇ ਨਿਪੁੰਨ ਜਿਹੜਾ ਹੈਗਾ ਨੀਤੀ ਘਾੜੇ ਵੀ ਸੀਗੇ, ਭਗਤ ਸਿੰਘ ਵਿਲਗਾ ਉਹਨਾਂ ਦੀ ਜਿਹੜੀ ਹੈਗੀ ਦ੍ਰਿੜਤਾ ਤੇ ਅਡੋਲਤਾ ਬਾਰੇ ਦੱਸਦੇ ਨੇ ਕਿ ਨਕਸਲੀ ਲਹਿਰ ਦੇ ਦੌਰਾਨ ਬੂਜਾ ਸਿੰਘ ਦੇ ਵਰੰਟ ਨਿਕਲੇ ਹੋਏ ਸਨ ਤਾਂ ਬਾਬਾ ਵਿਲਗਾ ਦੇ ਪੁੱਤਰ ਕੁਲਵੀਰ ਸਿੰਘ ਨੇ ਉਹਨਾਂ ਦੀ ਕਮਜ਼ੋਰ ਸਿਹਤ ਦੇ ਮੱਦੇਨਜ਼ਰ ਉਹਨਾਂ ਨੂੰ 2 ਮਹੀਨੇ ਪਹਾੜਾਂ ਉੱਤੇ ਜਾ ਕੇ ਜਿਹੜਾ ਆਰਾਮ ਕਰਨ ਲਈ ਕਿਹਾ, ਲੇਕਿਨ ਸਿਹਤ ਬਣਾ ਕੇ ਆਉਣਗੇ ਤਾਂ ਕਿ ਤੁਸੀਂ ਜੀ ਦੁਬਾਰੇ ਸਰਗਰਮੀ ਵਿੱਚ ਹਿੱਸਾ ਲੈ ਸਕੋ। ਅੱਗੋਂ ਜਵਾਬ ਇਹ ਅਟਲ ਸੀਗਾ ਕਿ ਇਰਾਦੇ ਮੇਰੇ ਅਟਲ ਨੇ, ਇਸ ਲਈ ਮੈਨੂੰ ਕਿਸੇ ਪਹਾੜਾਂ ਦੇ ਉੱਤੇ ਜਾਣ ਦੀ ਲੋੜ ਨਹੀਂ ਹੈਗੀ। ਇੱਦਾਂ ਦੀਆਂ ਸ਼ਖਸੀਅਤਾਂ ਇਹ ਸੀਗੀਆਂ ਤੇ ਵਿਲਗਾ ਬੂਜਾ ਸਿੰਘ ਦੀ ਜਿਹੜੀ ਸ਼ਖਸੀਅਤ ਢੁੱਕਵੇਂ ਸ਼ਬਦਾਂ ਵਿੱਚ ਇਹ ਬਿਆਨਦੇ ਨੇ ਕਿ ਬੂਜਾ ਸਿੰਘ ਬਹੁ ਪੱਖੀ ਸਿਫਤਾਂ ਦੇ ਮਾਲਕ ਸੀ। ਸ਼ੁਰੂ ਸ਼ੁਰੂ ਵਿੱਚ ਚੰਗੇ ਬੁਲਾਰੇ ਸੀ, ਅਖੀਰ ਤੱਕ ਮਾਰਕਸਵਾਦ ਦਾ ਗਿਆਨ ਦੇਣ ਵਾਲੇ ਜਿਹੜੇ ਅਧਿਆਪਕ ਰਹੇ, ਪਾਰਟੀ ਜਾਂ ਧੜੇ ਦੇ ਵਕਤ ਜਿਹੜਾ ਅਡੋਲ ਸਟੈਂਡ ਉਹਨਾਂ ਦੇ ਰਹੇ ਹੈਗੇ ਨੇ। ਪੁਲਿਸ ਵੱਲੋਂ ਜਿਹੜਾ ਹੈਗਾ ਹੁਕਮਰਾਨਾਂ ਦੇ ਇਸ਼ਾਰੇ ਦੇ ਉੱਤੇ ਉਹਨਾਂ ਨੂੰ ਨਹਾਇਤ ਬੁਜ਼ਦਲ ਤਰੀਕੇ ਨਾਲ ਗ੍ਰਿਫਤਾਰ ਕੀਤਾ ਗਿਆ। 27-28 ਜੁਲਾਈ ਨੂੰ ਜਿਹੜਾ ਹੈਗਾ 1970 ਦੇ ਦਰਮਿਆਨ ਜਿਹੜੀ ਰਾਤ ਸੀਗੀ ਉਦੋਂ ਉਹਨਾਂ ਦਾ ਕਤਲ ਕਰਕੇ ਝੂਠਾ ਮੁਕਾਬਲਾ ਦਿਖਾਇਆ ਗਿਆ। ਬਾਦਲ ਰਾਜ ਦੇ ਇਸ ਘਿਨਾਉਣੇ ਕਾਰਨ ਨੇ ਜਿਹੜਾ ਵਿਆਪਕ ਵਿਰੋਧ ਵੀ ਹੋਇਆ। ਪ੍ਰਕਾਸ਼ ਸਿੰਘ ਬਾਦਲ ਸਰਕਾਰ ਨੇ ਜਿਹੜਾ ਮੁਕਾਬਲੇ ਦੀ ਜੁਡੀਸ਼ੀਅਲ ਜਾਂਚ ਕਰਾਉਣ ਤੋਂ ਸਾਫ਼ ਨਾ ਕਰ ਦਿੱਤੀ ਸੀ, ਕਿਉਂਕਿ ਇਸ ਦੇ ਨਾਲ ਇਹਦਾ ਆਪਣਾ ਜਿਹੜਾ ਹੈਗਾ ਖੂਨੀ ਚਿਹਰਾ ਨੰਗਾ ਹੋ ਜਾਣਾ ਸੀਗਾ। ਇਹ ਮਤਲਬ ਪ੍ਰਕਾਸ਼ ਸਿੰਘ ਬਾਦਲ ਦੀ ਗੌਰਮੈਂਟ ਸੀ 1970 ਦੇ ਵਿੱਚ ਜਦੋਂ ਬੂਜਾ ਸਿੰਘ ਉਹਨਾਂ ਨੂੰ ਸ਼ਹੀਦ ਕੀਤਾ ਗਿਆ ਸੀ। ਜੇ ਹੁਣ ਮਤਲਬ ਨਕਸਲਾਈਟ ਮੂਵਮੈਂਟ ਵੇਲੇ ਜੇ ਮਤਲਬ ਜਿਵੇਂ ਕਾਂਗਰਸ ਨੇ ਬਥੇਰੇ ਸਿੱਖ ਮੁੰਡੇ ਮਾਰੇ ਨੇ, ਤਾਂ ਬਾਦਲ ਕਹਿੰਦੇ ਵੀ ਉਸ ਸਮੇਂ ਪੰਜਾਬ ਦੇ ਬਹੁਤ ਸਾਰੇ ਮੁੰਡੇ ਜਿਹੜੇ ਨੌਜਵਾਨ ਨੇ ਬਜ਼ੁਰਗ ਚੱਕ ਨਹੀਂ ਛੱਡੇ। ਬੂਜਾ ਸਿੰਘ ਉਹਦੀ ਉਦਾਹਰਣ ਨੇ, 82 ਸਾਲ ਦੀ ਉਮਰ ਸੀਗੀ ਤੇ ਜਿਹਦੇ ਬਾਰੇ ਪੰਜਾਬ ਦੇ ਜਿਹੜੇ ਹੈਗਾ ਲੋਕ ਗਾਇਕ ਜਗਸੀਰ ਜੀਤੇ ਨੇ ਲਿਖਿਆ ਕਿ ਬਾਬੇ ਬੂਝੇ ਜਿਹਾ ਬੋਰਡ ਜਿੰਨਾ ਵੱਡੇ ਆ ਉਹ ਨਵੀਂ ਸ਼ਾਹ ਦੇ ਰੁੱਖ ਬਣਦੇ। ਸੋ ਇਸ ਤਰ੍ਹਾਂ ਦੀ ਸ਼ਖਸੀਅਤਾਂ ਨੂੰ ਜਿਹੜਾ ਹੈਗਾ ਦੇ ਅਸੀਂ ਜੇ ਟੋਟਲੀ ਕਰੈਕਟਰ ਦੀ ਗੱਲ ਕਰੀਏ ਤਾਂ ਤੁਸੀਂ ਦੇਖੋਗੇ ਬੂਝਾ ਇੱਕ ਜਿਹੜੀ ਗਦਰ ਪਾਰਟੀ ਦੀ ਸਿਫਤ ਰਹੀ ਹੈ ਚਰਨਜੀਤ, ਗਦਰ ਪਾਰਟੀ ਤੋਂ ਬਾਅਦ ਨਾ ਜੋ ਗਦਰ ਪਾਰਟੀ ਦੀ ਭਾਵੇਂ ਬਹੁਤ ਉਮਰ ਨਹੀਂ ਰਹੀ ਬਹੁਤੀ, ਲੇਕਿਨ ਉਹਦੇ ਵਿੱਚੋਂ ਨਿਕਲੇ ਹੋਏ ਲੋਕ ਆ ਨਾ ਉਹਨਾਂ ਨੇ ਆਪਣੇ ਆਪ ਨੂੰ ਐਕਟਿਵ ਰੱਖਿਆ। ਕੋਈ ਇਸ ਤੇ ਕੋਈ ਸੀ ਪੀ ਆਈ ਦੇ ਵਿੱਚ ਆ ਗਿਆ ਉੱਥੇ ਐਕਟਿਵ ਰੱਖਿਆ, ਕਿਸੇ ਨੇ ਮੰਗੂ ਰਾਮ ਮੰਗੂਵਾਲ ਨੇ ਆਦਿ ਧਰਮ ਮੂਵਮੈਂਟ ਨਾਲ ਜੁੜ ਗਏ, ਜਾਂ ਫਿਰ ਬਾਬਾ ਬੂਝਾ ਸਿੰਘ ਹੋਣੇ ਹੋ ਗਏ ਇਹ ਮਤਲਬ ਆਪਣੀ ਨਕਸਲਾਈਟ ਮੂਵਮੈਂਟ ਨਾਲ ਜੁੜ ਗਏ। ਉਹਨਾਂ ਨੇ ਮਤਲਬ ਜਿਹੜਾ ਗਦਰ ਦਾ ਜਿਹੜਾ ਗਦਰ ਪਾਰਟੀ ਦਾ ਬੂਟਾ ਸੀ ਮੈਨੂੰ ਇੱਦਾਂ ਵੀ ਦੇਖਦਾ ਵੀ ਉਹ ਜੇ ਕੋਈ ਬੰਦਾ ਕਹੇ ਕਿ ਤਾਂ ਜੀ ਬਹੁਤ ਛੇਤੀ ਖਤਮ ਹੋ ਗਿਆ, ਖਤਮ ਨਹੀਂ ਹੋਇਆ, ਸਗੋਂ ਉਹਨੇ ਜਾ ਕੇ ਹੋਰ ਵੀ ਜਿਹੜੀਆਂ ਵੱਖ ਵੱਖ ਜਿਹੜੇ ਉਹਦੇ ਵਿੱਚੋਂ ਨਿਕਲੇ ਹੋਏ ਨੇ ਇਸ ਤਰ੍ਹਾਂ ਦੇ ਰੋਸ਼ਨ ਦਿਮਾਗ, ਉਹਨਾਂ ਨੇ ਹੋਰ ਵੀ ਸਮਾਜ ਨੂੰ ਬਦਲਣ ਵਾਲੀਆਂ ਮੂਵਮੈਂਟਾਂ ਦੇ ਵਿੱਚ ਆਪਣਾ ਹਿੱਸਾ ਪਾਇਆ, ਜਿਹਦੀਆਂ ਇਹ ਲੋਕ ਜਿਹਨਾਂ ਦਾ ਮੈਂ ਬਾਰੇ ਦੱਸਿਆ ਉਹ ਪ੍ਰਤੱਖ ਉਦਾਹਰਨਾਂ ਹੈਗੀਆਂ ਨੇ। ਹਾਂ ਇੱਕ ਚੀਜ਼ ਹੋਰ ਹੈ ਕਿ ਜਿਵੇਂ ਅਸੀਂ ਦੇਖਿਆ ਕਿ ਅਸੀਂ 47 ਤੋਂ ਪਹਿਲਾਂ ਜਿਹੜੇ ਅੰਗਰੇਜ਼ਾਂ ਕੋਲੋਂ ਸ਼ਹੀਦ ਹੋਏ ਨੇ ਉਹਨਾਂ ਨੂੰ ਅਸੀਂ ਕਹਿੰਦੇ ਹਾਂ ਕਿ ਦੇਖੋ ਜੀ ਇਹ ਤਾਂ ਅੰਗਰੇਜ਼ਾਂ ਨੇ ਜਿਹੜਾ ਸ਼ਹੀਦ ਕਰ ਦਿੱਤੇ ਤੇ ਸਾਡੇ ਆਪਣੇ ਹੁਕਮਰਾਨ ਜਿਹੜੇ ਆਪਣੇ ਹੁੰਦੇ ਨੇ, ਤੇ ਇਹ ਦੇਖੋ ਜੀ ਹੁਣ ਬਾਦਲ ਹੋਣੇ ਜਾਂ ਫਿਰ ਮੋਦੀ ਹੋਣੇ ਜਾਂ ਸੋਨੀਆ ਹੋਣੇ ਇਹ ਜਾ ਕੇ ਸ਼ਹੀਦਾਂ ਨੂੰ ਜਿਹੜਾ ਸ਼ਰਧਾਂਜਲੀ ਦਿੰਦੇ ਕਿ ਨਹੀਂ। ਪਰ ਇਹਨਾਂ ਦਾ ਕਰੈਕਟਰ ਵੀ ਉਦਾਂ ਦਾ ਹੀ ਹੈਗਾ, ਇਹਦੀ ਪ੍ਰਤੱਖ ਮਿਸਾਲ ਬਾਬਾ ਬੂਜਾ ਸਿੰਘ ਨੇ ਉਹ ਕਿਵੇਂ ਨੇ ਕਿ ਜਿਹਨਾਂ ਨੇ ਆਜ਼ਾਦੀ ਦੀ ਲੜਾਈ 'ਚ ਹਿੱਸਾ ਪਾਇਆ, ਜਿਹੜਾ ਆਜ਼ਾਦੀ ਦੀ ਕੁਰਬਾਨੀਆਂ ਕੀਤੀਆਂ ਨੇ ਬੂਜਾ ਸਿੰਘ ਹੋਰਾਂ ਨੇ, ਉਹਨਾਂ ਨੂੰ ਉਸ ਸ਼ਖਸੀਅਤ ਨੂੰ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਸ਼ਹੀਦ ਕਰ ਦਿੰਦੀ ਹੈ। ਜੀ
ਬਿਲਕੁਲ ਸ਼ਿਵਿੰਦਰ ਜੀ, ਆਖਰੀ ਸਮੇਂ ਉਹਨਾਂ ਨੂੰ ਪਾਰਟੀ ਵੱਲੋਂ ਵੀ ਹਦਾਇਤ ਹੋਈ ਸੀ ਵੀ ਇਸ ਇਲਾਕੇ ਦੇ ਵਿੱਚ ਪੁਲਿਸ ਦਾ ਤਸ਼ੱਦਦ ਬਹੁਤ ਆ ਤੇ ਪੁਲਿਸ ਆ ਜਿਹੜੀ ਇਹ ਤੁਹਾਨੂੰ ਮਾਰ ਸਕਦੀ ਆ, ਤੇ ਤੁਸੀਂ ਇੱਥੋਂ ਹੋਰ ਕਿਤੇ ਮੂਵ ਕਰ ਜਾਓ। ਉਹ ਨੌਜਵਾਨਾਂ ਦੀਆਂ ਮੀਟਿੰਗਾਂ ਕਰਾਉਂਦੇ ਹੁੰਦੇ ਸੀ ਤੇ ਉਹਨਾਂ ਨੇ ਇਸ ਗੱਲ ਤੋਂ ਵੀ ਨਾ ਕਰਤੀ, ਕਹਿੰਦੇ ਮੈਨੂੰ 82 ਸਾਲ ਦੇ ਬਜ਼ੁਰਗ ਨੂੰ ਪੁਲਿਸ ਮਾਰ ਵੀ ਦੇਵੇ ਤੇ ਫਿਰ ਇਹ ਵੀ ਇਨਕਲਾਬ ਦੇ ਹੱਕ ਦੇ ਵਿੱਚ ਹੀ ਜਾਊਗੀ ਗੱਲ, ਤੇ ਮੈਂ ਆਪਣਾ ਕੰਮ ਜਾਰੀ ਰੱਖਣਾ। ਤੇ ਅਖੀਰ ਤੇ ਵੀ ਕਹਿੰਦੇ ਅਖੀਰਲੇ ਦਿਨ ਜਦੋਂ ਪੁਲਿਸ ਨੇ ਫੜਿਆ ਉਹਨੂੰ ਤੇ ਉਹ ਮੀਟਿੰਗ ਕਰਵਾਉਣ ਹੀ ਜਾ ਰਹੇ ਸੀ, 82 ਸਾਲ ਦੇ ਬਜ਼ੁਰਗ ਨੂੰ ਨਿਹੱਥੇ ਨੂੰ ਫੜ ਕੇ ਗੋਲੀ ਮਾਰਨੀ ਤੁਸੀਂ ਦੱਸ ਹੀ ਦਿੱਤਾ ਜੀ, ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਦਾ ਕਰੈਕਟਰ ਆ ਜਿਹੜਾ। ਖੈਰ ਜੀ ਦੋਸਤੋ, ਛੋਟੀ ਜਿਹੀ ਬ੍ਰੇਕ ਤੋਂ ਬਾਅਦ ਆਪਾਂ ਵਾਪਸ ਆਉਂਦੇ।
P for popular, P for pizza,
P for pehla,
pehla
haan ji na dooja na teeja, khao hamesha number 1 popular pizza,
jithe na sirf tusi apne man pasand pizza balki swad le kharare wings te garlic bread da vi maza le sakde ho।
Bhai bachiyan te jawanan nu hi nahi, eh ta saadi bebe nu vi pata hai।
Aho ji bhukh lagi hai bali, te kamao number
9058744242
9058744242 popular pizza।
इलेक्ट्रॉनिक्स की दुनिया में धुमा पा चुका नाम टॉप चॉइस इलेक्ट्रॉनिक्स पिछले लंबे समय तो 15 जैवलिन ड्राइव वुड ब्रिज विच सोमा दिंदा आ रहा सी, हुण खुल चुका है 16 इंटरमोडल ड्राइव ब्रैम्पटन दे सीएन दे यार्ड दे बिल्कुल लागे। टॉप चॉइस इलेक्ट्रॉनिक्स फ्रिज स्टोव वाशर ड्रायर तो अलावा हर तरह के टेलीविजन ਅਤੇ ਫਰਨੀਚਰ ਤੁਸੀਂ ਇੱਥੋਂ ਖਰੀਦ ਸਕਦੇ ਹੋ। ਟੌਪ ਚੁਆਇਸ ਇਲੈਕਟ੍ਰੋਨਿਕਸ 9057990045। ਟੌਪ ਚੁਆਇਸ ਇਲੈਕਟ੍ਰੋਨਿਕਸ, ਸਭ ਤੋਂ ਸਸਤਾ ਟੌਪ ਚੁਆਇਸ।
ਬੜੀ ਭੈੜੀ ਜੀ ਸਮੈਲ ਆਉਂਦੀ ਯਾਰ, ਜਿੱਦਾਂ ਕਿਤੇ ਚੂਹਾ ਮਰਿਆ ਹੁੰਦਾ।
ਉਹ ਨਹੀਂ ਯਾਰ, ਚੂਹਾ ਨਹੀਂ ਮਰਿਆ, ਅਸਲ 'ਚ ਕਾਰਪੈਟ ਬਦਲਣ ਵਾਲੀ ਆ। ਕਈ ਸਟੋਰਾਂ ਤੇ ਗਿਆ, ਰੇਟ ਹੀ ਬੜਾ ਦੱਸਦੇ ਆ।
ਤਦ ਫਿਰ ਤੂੰ ਸਕਾਰਬਲੋ ਸਥਿਤ ਬੈਸਟ ਡੀਲ ਫਲੋਰਿੰਗ ਤੇ ਨਹੀਂ ਗਿਆ ਹੋਣਾ। ਪੂਰੇ GTA ਵਿੱਚ ਇਹਨਾਂ ਤੋਂ ਸਸਤਾ ਕੋਈ ਨਹੀਂ। ਕਾਰਪੈਟ, ਲੈਮੀਨੇਟ ਫਲੋਰ, ਸਰਾਮਿਕ ਟਾਇਲਸ, ਏਰੀਆ ਰਗਜ਼, ਹਾਰਡਵੁੱਡ ਫਲੋਰ ਖੁਦ ਇੰਸਟਾਲ ਕਰਕੇ ਜਾਂਦੇ ਆ। ਸਭ ਦੀ ਪ੍ਰਾਈਸ ਨੂੰ ਬੀਟ ਕਰਨ ਦਾ ਦਾਅਵਾ ਕਰਦੇ ਆ। 130 ਡਾਇਨਾਮਿਕ ਡਰਾਈਵ ਯੂਨਿਟ ਨੰਬਰ 21 ਦੇ ਵਿੱਚ। ਹੁਣੇ ਫੋਨ ਕਰ ਲਾ 416-292-6248।
ਬੜਾ ਹੀ ਮੁਸ਼ਕਿਲ ਯਾਰ।
ਇੱਕ ਵਾਰੀ ਫਿਰ ਨਿਗਾ ਸਵਾਗਤ ਜੀ, ਸਾਡੇ ਨਾਲ ਇੱਕ ਕਾਲਰ ਲਾਈਨ ਤੇ ਨੇ, ਉਹਨਾਂ ਦੀ ਗੱਲਬਾਤ ਸੁਣ ਲਈਏ ਪਹਿਲਾਂ। ਹਾਂਜੀ ਨਿਗਾ, ਸਵਾਗਤ ਤੁਹਾਡਾ ਜੀ, ਤੁਸੀਂ ਆਨ ਦਾ ਏਅਰ ਹੋ ਜੀ।
ਹੈਲੋ।
ਹਾਂਜੀ ਹਾਂਜੀ, ਆਨ ਦਾ ਏਅਰ ਹੋ ਤੁਸੀਂ।
ਹਾਂਜੀ ਪ੍ਰਿਆਸ ਸਾਹਿਬ, ਸਤਿ ਸ੍ਰੀ ਅਕਾਲ। ਸੁਮਿੰਦਰ ਜੀ ਸਤਿ ਸ੍ਰੀ ਅਕਾਲ, ਮੈਂ ਗੁਰਦੇਵ ਸਿੰਘ ਧੀਰ ਬੋਲਦਾ ਜੀ।
ਹਾਂਜੀ ਧੀਰ,
ਇਹ ਜਿੰਨਾ ਨੁਕਸਾਨ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਪੰਜਾਬ ਦਾ ਕੀਤਾ ਜੀ, ਉਸ ਦਾ ਉਸ ਤੋਂ ਇੰਨਾ ਹੋਰ ਕਿਸੇ ਨੇ ਨਹੀਂ ਕੀਤਾ। ਜਦੋਂ ਇਹ ਲੋਕ ਸਰਕਾਰ ਦੇ ਵਿੱਚ ਹੁੰਦੇ ਆ ਤਾਂ ਆਪ ਇਹ ਮੁੰਡਿਆਂ ਨੂੰ ਮਾਰਦੇ ਰਹੇ ਪੰਜਾਬ ਦੇ ਲੋਕਾਂ ਨੂੰ, ਜਦੋਂ ਨਹੀਂ ਹੁੰਦੇ ਫਿਰ ਮੋਰਚੇ ਲਾ ਕੇ ਇਹਨਾਂ ਨੇ ਮਾਰੇ ਨੇ। ਇਹ ਜਿਹੜੇ 1970 ਦੀ ਗੱਲ ਕੀਤੀ ਆ ਜੀ ਤੁਸੀਂ, ਸਰਦਾਰ ਬਾਬਾ ਬੂਝਾ ਸਿੰਘ ਦੀ, ਉਸ ਵੇਲੇ ਮੈਂ ਖਾਲਸਾ ਕਾਲਜ ਲੁਧਿਆਣੇ ਪੜ੍ਹਦਾ ਹੁੰਦਾ ਸੀ, ਸਾਨੂੰ ਬੜਾ ਸਦਮਾ ਪਹੁੰਚਿਆ ਸੀ ਉਸ ਦਾ ਜਦੋਂ ਡੈਥ ਹੋਈ, ਕਿਉਂਕਿ ਸਾਡੇ ਕਾਲਜ ਦੇ ਵਿੱਚੋਂ ਵੀ ਨੈਕਸਲਾਈਟ ਮੂਵਮੈਂਟ ਚੱਲੀ, ਮੇਰੇ ਨਾਲ ਪੜ੍ਹਦੇ ਮੁੰਡੇ ਕਈ ਇਹਨਾਂ ਨੇ ਦਰਾਏ ਦੇ ਵੀ ਮਾਰੇ, ਹੋਰ ਮੁੰਡੇ ਮਾਰੇ। ਉਦੋਂ ਫਿਰ ਸਾਡਾ ਕਾਲਜ ਬੰਦ ਕਰਤਾ ਸੀ ਜੀ ਸਰਕਾਰ ਨੇ, ਵੀ ਕਿਤੇ ਮੁੰਡੇ ਭੜਕਣਾ ਉੱਠਣ। ਭੜਕਣਾ ਤਾਂ ਹੈ ਹੀ ਸੀ, ਕਿਉਂਕਿ ਇੰਨਾ ਅਤਿਆਚਾਰ, ਇਹ ਪਹਿਲੀ ਵਾਰੀ ਇਹ ਪ੍ਰਕਾਸ਼ ਸਿੰਘ ਬਾਦਲ ਬਣਿਆ, ਫਰਜ਼ੀ ਮੁਕਾਬਲੇ ਇਸ ਬੰਦੇ ਨੇ ਸ਼ੁਰੂ ਕੀਤੇ ਮਾਰਨੇ, ਤੇ ਇਹ ਮਤ ਪੁੱਛੋ ਨਾ ਜੀ ਜੋ ਕੁਛ ਇਹਨੇ ਕੀਤਾ। ਉਹ ਜਾਣ ਲੱਗੇ ਵੇਲੇ ਤਾਂ ਚਲੋ ਸਾਹਮਣੇ ਦੁਨੀਆਂ ਤੇ ਜਾਣਾ, ਪ੍ਰਕਾਸ਼ ਸਿੰਘ ਬਾਦਲ ਨੇ ਵੀ ਇਹਨਾਂ ਨੇ ਸਾਰਿਆਂ ਨੇ ਜਾਣਾ, ਪਰ ਪੰਜਾਬ ਦਾ ਨੁਕਸਾਨ, ਬੇਥਾਹ ਨੁਕਸਾਨ ਇਹ ਲੋਕ ਕਰ ਗਏ ਜੀ। ਸਤਿ ਸ੍ਰੀ ਅਕਾਲ,
ਮਿਹਰਬਾਨੀ ਜੀ, ਧੰਨਵਾਦ। ਤੁਸੀਂ ਯਾਦ ਆ ਜਿਹੜੀ ਦਵਾਈ ਆ, ਵਕਤ ਤਾਂ ਹੁਣ ਵੀ ਉਹੋ ਜਿਹਾ ਹੀ ਆ ਜੀ। ਬਾਬਾ ਬੂਝਾ ਸਿੰਘ 82 ਸਾਲ ਦੇ ਸੀ ਜਿਹਨਾਂ ਨੂੰ ਪੁਲਿਸ ਨੇ ਮਾਰਿਆ ਸੀ, ਤੇ ਉਧਰ ਜਿਹੜਾ ਕਵੀ ਆ ਵਰਵਰਾ ਰਾਓ, ਜਿਹਨਾਂ ਦੀਆਂ ਕਵਿਤਾਵਾਂ ਸੁਣ ਕੇ ਹੀ ਹਕੂਮਤ ਨੂੰ ਡਰ ਲੱਗਦਾ, ਮੋਦੀ ਹਕੂਮਤ ਨੂੰ, ਕਿਉਂਕਿ ਉਹਦੀਆਂ ਕਵਿਤਾਵਾਂ ਉਹ ਆਦਿਵਾਸੀਆਂ ਦੇ ਵਿੱਚ, ਆਮ ਲੋਕਾਂ ਦੇ ਵਿੱਚ, ਬੇਰੁਜ਼ਗਾਰਾਂ ਚ, ਨੌਜਵਾਨਾਂ ਦੇ ਵਿੱਚ ਰੋਹ ਪੈਦਾ ਕਰਦੀਆਂ ਨੇ। ਉਹਦੀ ਕਲਮ ਤੋਂ ਡਰ ਕੇ ਹੀ ਉਹਨੂੰ ਜੇਲ੍ਹ ਦੇ ਵਿੱਚ ਤਾੜ ਰੱਖਿਆ, ਇਕੱਲੇ ਉਹਨੂੰ ਨੀ ਜੀ, ਕਿੰਨੇ ਹੀ ਬੁੱਧੀਜੀਵੀ, ਪੱਤਰਕਾਰ, ਵਕੀਲ ਜਿਹੜੇ ਉਹਨਾਂ ਦੇ ਉਹਦੇ ਖਿਲਾਫ਼ ਬੋਲਦੇ ਨੇ, ਮੋਦੀ ਹਕੂਮਤ ਦੇ ਖਿਲਾਫ਼, ਸਿਸਟਮ ਦੇ ਖਿਲਾਫ਼, ਉਹਨਾਂ ਨੂੰ ਜਿਹੜਾ ਦੇ ਵਿੱਚ ਤਾੜੀ ਜਾਂਦੇ ਆ। ਚੰਗੀ ਗੱਲ ਇਹ ਆ ਜੀ, ਦੁਨੀਆਂ ਦੇ ਵਿੱਚ ਹਰੇਕ ਹਿੱਸੇ ਦੇ ਵਿੱਚ ਆਵਾਜ਼ ਉੱਠ ਰਹੀ ਆ ਕਿ ਇਹ ਜਿਹੜੀ ਹਕੂਮਤ ਹੈਗੀ ਆ ਇਸ ਵੇਲੇ ਵੀ, ਇਹ ਉਹਨਾਂ ਦਾ ਹੀ ਰੂਪ ਆ ਜਿਹੜੇ 47 ਤੋਂ ਪਹਿਲਾਂ ਸੀ ਜਾਂ 47 ਤੋਂ ਬਾਅਦ ਵਾਲੀਆਂ ਪਾਰਟੀਆਂ। ਤੁਸੀਂ ਕਾਂਗਰਸ ਦੀ ਗੱਲ ਕਰ ਲਓ, ਅਕਾਲੀਆਂ ਦੀ ਗੱਲ ਕਰ ਲਓ, ਅੰਗਰੇਜ਼ਾਂ ਦੀ ਗੱਲ ਕਰ ਲਓ, ਬੀਜੇਪੀ ਦੀ ਗੱਲ ਕਰ ਲਓ, ਜਿਹੜੀ ਅੱਜ ਹਕੂਮਤ ਆ, ਜਿੱਥੇ ਜਿੱਥੇ ਭਾਰਤੀ ਬੈਠੇ ਨੇ ਆਵਾਜ਼ ਉੱਠ ਰਹੀ ਆ। ਸਾਡੇ ਇੱਥੇ ਵੀ ਸਰੋਕਾਰਾਂ ਦੀ ਆਵਾਜ਼ ਵਾਲੇ ਹਰਬੰਸ ਸਿੰਘ ਨੇ ਤੇ ਉਹਨਾਂ ਦੀ ਟੀਮ ਆ ਸਾਰੀ, ਕੁਝ ਹੋਰ ਆਰਗੇਨਾਈਜੇਸ਼ਨ ਨਾਲ ਨੇ ਜੀ। ਜਿਹੜਾ ਕਵੀ ਵਰਵਰਾ ਰਾਓ ਨੇ, ਜਿਹਨਾਂ ਨੂੰ ਕੋਰੋਨਾ ਵੀ ਹੋਇਆ, 82 ਸਾਲ ਦੀ ਏਜ ਆ, ਉਹਨਾਂ ਤੋਂ ਹਕੂਮਤ ਡਰੀ ਜਾਂਦੀ ਆ ਜੀ, ਉਹਨਾਂ ਦੀ ਕਵਿਤਾਵਾਂ ਤੋਂ, ਉਹਨਾਂ ਦੀ ਕਲਮ ਤੋਂ, ਉਹਨਾਂ ਨੂੰ ਜੇਲ੍ਹ ਦੇ ਵਿੱਚ ਤਾੜਿਆ ਹੋਇਆ। ਦੇਖੋ ਕਾਨੂੰਨ ਦੀ ਕਿੱਡੀ ਉਲੰਘਣਾ ਹੋ ਰਹੀ ਆ, ਉਹਨਾਂ ਨੂੰ ਤੇ ਹੋਰ ਬੁੱਧੀਜੀਵੀਆਂ ਨੂੰ ਰਿਹਾ ਕਰਵਾਉਣ ਦੇ ਲਈ ਇੱਥੇ
अपनी आवाज़ है जी बुलंद की जा रही है जी। इत्थे साडे चंगूजी पार्क दे विच ब्रैम्पटन दे विच ऐतवार नूं 4 बजे प्रोग्राम रखिया जी। फिजिकल डिस्टेंसिंग का पूरा ख्याल रख के इत्थे जिहड़ा कट्ठ आ ओह कीता जा रहा। सिंबोलिक आवाज़ है एक जिहड़ी बुलंद की जा रही है कि भारतीय हुकूमत है जिहड़ी ओह होश दे विच आवे थोड़ी बहुत, ते इह जिहड़े बुद्धिजीवी है ਉਹ ਇਹਨਾਂ ਨੂੰ ਬਿਨਾਂ ਸ਼ਰਤ ਰਿਹਾਅ ਕਰੇ ਤੇ ਤਸ਼ੱਦਦ ਦਾ ਜਿਹੜਾ ਬੰਦ ਕਰੇ, ਫਰੀਡਮ ਆਫ ਸਪੀਚ ਫਰੀਡਮ ਆਫ ਐਕਸਪ੍ਰੈਸ਼ਨ ਹੈ ਜਿਹੜੀ ਉਹਨੂੰ ਥਾਂ ਦੇਵੇ। ਦੋਸਤੋ ਇਸੇ ਐਤਵਾਰ ਨੂੰ 4 ਵਜੇ ਸ਼ਾਮ ਨੂੰ ਤੁਸੀਂ ਚੰਗੂਜ਼ੀ ਪਾਰਕ ਦੇ ਵਿੱਚ ਜਿਹੜੇ ਸੱਜਣੇ ਗੱਲ ਨੂੰ ਸਮਝਦੇ ਨੇ ਜ਼ਰੂਰ ਪਹੁੰਚਿਓ। ਸਾਡੇ ਅੱਜ ਦੇ ਪ੍ਰੋਗਰਾਮ ਨੂੰ ਦੋਸਤੋ ਸਪੋਂਸਰ ਕਰਦੇ ਨੇ ਪ੍ਰਦੀਪ ਗੋਇਲ ਜੀ। ਤੁਹਾਨੂੰ ਪਤਾ ਕਾਰਾਂ ਦੀ ਸਭ ਤੋਂ ਸਸਤੇ ਰੇਟਾਂ ਦੇ ਉੱਤੇ ਇੰਸ਼ੋਰੈਂਸ ਕਰਦੇ ਨੇ। ਨੰਬਰ ਉਹਨਾਂ ਦਾ ਨੋਟ ਕਰ ਲਓ, 647-2783 ਹੈਗਾ। ਤਾਲਮੇਲ ਕਰ ਲਿਓ, ਨੋ ਐਪਲੀਕੇਸ਼ਨ ਕੋਟੇਸ਼ਨ ਲੈ ਲਿਓ, ਤੁਹਾਡੇ $40-500 ਬਚ ਜਾਣਗੇ ਮਹੀਨੇ ਦੇ। ਪ੍ਰੋਪਰਟੀ ਖਰੀਦਣੀ ਵੇਚਣੀ ਹੈ, ਰਾਜ ਕਲਸੀ ਨਾਲ ਸੰਪਰਕ ਕਰਿਓ 416-566-2075। 15 ਸਾਲਾਂ ਤੋਂ ਰੀਅਲ ਸਟੇਟ ਦੇ ਖੇਤਰ 'ਚ ਸੇਵਾਵਾਂ ਦੇ ਰਹੇ ਨੇ ਜੀ, ਬੜੇ ਮਾਹਰ ਰੀਅਲਟਰ ਨੇ। ਤੁਸੀਂ ਬਾਇਰ ਹੋ ਜਾਂ ਸੈਲਰ ਹੋ, ਤੁਹਾਡੇ ਇੰਟਰਸਟ ਪ੍ਰੋਟੈਕਟ ਕਰਨਗੇ। ਤੁਸੀਂ ਇੰਡਸਟਰੀਅਲ ਕਮਰਸ਼ੀਅਲ ਪ੍ਰੋਪਰਟੀ ਲੈਣੀ ਹੈ, ਘਰ ਲੈਣਾ ਤੁਸੀਂ ਬ੍ਰੈਮਟਨ 'ਚ, ਬਾਹਰ ਲੈਣਾ ਵਾਟਰਲੂ ਕਿਚਨਰ ਸੇਂਟ ਕੈਥਰੀਨ, ਫਿਰ ਵੀ ਇਹਨਾਂ ਨਾਲ ਤਾਲਮੇਲ ਕਰ ਲਓ। 416-566-2075। ਰੈਨੋਵੇਸ਼ਨ ਦਾ ਕੰਮ ਕਰਾ ਰਹੇ ਹੋ ਤੇ ਲੱਗਦੇ ਹੱਥ ਨਵੀਂ ਕਿਚਨ ਵੀ ਲਵਾ ਲਓ ਜੀ। ਬਹੁਤ ਸੋਹਣੀ ਕਿਚਨ ਬਣਾਉਂਦੇ ਨੇ ਔਰਾ ਕਿਚਨ ਵਾਲੇ, ਕਸਟਮ ਮੇਡ ਹਾਈ ਐਂਡ ਕਿਚਨ ਚਾਹੀਦੇ ਤੁਹਾਨੂੰ। 905-673-2872 ਔਰਾ ਕਿਚਨ ਵਾਲਿਆਂ ਨਾਲ ਤਾਲਮੇਲ ਕਰ ਲਿਓ। ਸਾਡੇ ਨਾਲ ਕੇਨੀ ਧਾਲੀਵਾਲ ਜੀ ਜੁੜ ਚੁੱਕੇ ਨੇ, ਅੱਜ ਥੋੜਾ ਜਿਹਾ ਲੇਟ ਹੋ ਗਏ ਧਾਲੀਵਾਲ ਸਾਹਿਬ ਨਾਲ ਗੱਲਬਾਤ ਕਰ ਲਈ, ਪਰ ਫਿਰ ਵੀ ਸਾਡੇ ਕੋਲ 3-4 ਮਿੰਟ ਹੈਗੇ ਨੇ। ਧਾਲੀਵਾਲ ਸਾਹਿਬ, ਨਿੱਘਾ ਸਵਾਗਤ ਤੁਹਾਡਾ ਅੱਜ ਦੇ ਪ੍ਰੋਗਰਾਮ 'ਚ।
ਥੈਂਕ ਯੂ ਜੀ, ਥੈਂਕ ਯੂ।
ਅੱਜ ਆਪਾਂ ਨੂੰ ਥੋੜੀ ਜੀ ਕਾਲ ਕਰਨੀ ਪੈਣੀ ਹੈ ਜੀ। ਨੰਬਰ ਧਾਲੀਵਾਲ ਸਾਹਿਬ ਦਾ 905-812-2800 ਹੈ ਜੀ। ਆਫਿਸ ਇਹਨਾਂ ਦਾ ਮੇਵਿਸ ਤੇ ਬ੍ਰਿਟੇਨੀਆ ਦੇ ਇੰਟਰਸੈਕਸ਼ਨ ਦੇ ਉੱਤੇ ਆ। ਤਾਲਮੇਲ ਕਰ ਲਿਓ ਇਹਨਾਂ ਨਾਲ। ਮੋਰਗੇਜ ਰਿਨਿਊਅਲ ਤੁਹਾਡੀ ਆਈ ਹੋਈ ਹੈ, ਨਵੀਂ ਮੋਰਗੇਜ ਲੈਣੀ ਆ, ਲਾਈਨ ਆਫ ਕ੍ਰੈਡਿਟ ਲੈਣੀ, ਪਿਛਲੇ 18 ਸਾਲਾਂ ਤੋਂ ਇਹ ਸੇਵਾਵਾਂ ਦੇ ਰਹੇ ਨੇ। ਪਹਿਲਾਂ ਤਾਂ ਜੀ ਤੁਸੀਂ ਅੱਜ ਦੇ ਬੈਸਟ ਰੇਟ ਦੱਸੋ ਜੀ। ਹੁਣ
ਅੱਜ ਦੇ ਬੈਸੇ ਵਿੱਚ ਜਿਹੜਾ ਰੇਟ ਸਟਾਰਟ ਹੁੰਦਾ ਹੈਗਾ 1.99% ਤੋਂ, ਔਰ ਇਹਦੇ ਨਾਲ ਜਿਹੜੀ ਸਿਕਿਉਰਡ ਐਂਡ ਕ੍ਰੈਡਿਟ, ਜਿਹਨਾਂ ਲੋਕਾਂ ਦੇ ਕ੍ਰੈਡਿਟ ਮਾੜੇ ਨੇ ਜਾਂ ਕੋਈ ਕੁਲੈਕਸ਼ਨ ਵਗੈਰਾ ਹੋਏ ਹੋਏ ਨੇ, ਉਹ ਜਿਹੜਾ ਰੇਟ ਹੈਗਾ 5.99-11.99%। ਔਰ ਇਹਦੇ ਵਿੱਚ ਬੇਸਡ ਔਨ ਇਕੁਇਟੀ ਐਂਡ ਪ੍ਰੋਪਰਟੀ, ਬੇਸਡ ਔਨ ਇਕੁਇਟੀ ਐਂਡ ਕ੍ਰੈਡਿਟ ਐਸ ਵੈਲ।
ਜਿਹੜੀ ਲਾਈਨ ਆਫ ਕ੍ਰੈਡਿਟ ਹੁੰਦੀ ਆ, ਜੇ ਕਿਤੇ ਆਪਣੇ ਕੋਲੇ ਪਹਿਲਾਂ ਸਪੋਜ਼ ਸੈਕਿੰਡ ਮੋਰਗੇਜ ਲਈ ਆ, ਫਿਰ ਵੀ ਅਪਰੂਵ ਹੋ ਜਾਂਦੀ ਆ?
ਜਿਹੜੀ ਇਹ ਲਾਈਨ ਆਫ ਕ੍ਰੈਡਿਟ ਹੁੰਦੀ ਆ ਚਰਨਜੀਤ ਜੀ, ਇਹ ਹੁੰਦੀ ਹੈਗੀ ਆ ਕਿ ਤੁਹਾਡੇ ਜਿਹੜੇ ਐਗਜ਼ਿਸਟਿੰਗ ਡੈਟਸ ਨੇ ਉਹਨਾਂ ਨੂੰ ਕੰਸੋਲੀਡੇਟ ਕੀਤਾ ਜਾਵੇ। ਤੋ ਤੁਸੀਂ ਉਹ ਜਿਹੜੇ ਡੈਟਸ ਨੇ ਉਹ ਪੇ ਕਰ ਸਕਦੇ ਹੈਗੇ ਹੋ ਇਹਦੇ ਵਿੱਚ। ਤੋ ਜਿਹੜੇ ਐਗਜ਼ਿਸਟਿੰਗ ਡੈਟਸ ਹੁੰਦੇ ਨੇ, ਜਿਵੇਂ ਕੋਈ ਕ੍ਰੈਡਿਟ ਕਾਰਡ ਡੈਟ ਹੋ ਗਿਆ ਜਾਂ ਕੋਈ ਤੁਹਾਡੀ ਲਾਈਨ ਆਫ ਕ੍ਰੈਡਿਟ ਹੋ ਗਈ, ਤੁਹਾਡਾ ਸੀਆਰਏ ਬਿਹਾਈਂਡ ਆ, ਤੁਹਾਡਾ ਪ੍ਰੋਪਰਟੀ ਟੈਕਸ ਬਿਹਾਈਂਡ ਆ ਸਿਟੀ ਦਾ, ਔਰ ਅਗਰ ਤੁਹਾਡੀ ਸੈਕਿੰਡ ਮੋਰਗੇਜ ਵੀ ਆ, ਤੋ ਸੈਕਿੰਡ ਮੋਰਗੇਜ ਵੀ ਤੁਸੀਂ ਵਿੱਚੋਂ ਇਹਦੇ ਪੇ ਕਰ ਸਕਦੇ ਹੋ। ਬਸ ਸ਼ਰਤ ਇਹ ਆ ਕਿ ਜਿਹੜੀ ਸੈਕਿੰਡ ਮੋਰਗੇਜ ਦੀ ਪੇਮੈਂਟ ਆ, ਪਿਛਲੇ 6 ਮਹੀਨਿਆਂ ਤੋਂ ਤੁਹਾਡੀ ਜਿਹੜੀ ਆ ਸੈਕਿੰਡ ਮੋਰਗੇਜ ਦੀ ਪੇਮੈਂਟ NSF ਨਹੀਂ ਹੋਣੀ ਚਾਹੀਦੀ। ਤੋ ਅਗਰ ਤੁਹਾਡੀ ਕੋਈ NSF ਹੁੰਦੀ ਆ, ਫਿਰ ਜਿਹੜੀ ਇਹ ਲਾਈਨ ਆਫ ਕ੍ਰੈਡਿਟ ਸ਼ਾਇਦ ਨਾ ਬਣੇ। ਤੋ ਇਟਸ ਵੈਰੀ ਕੇਅਰਫੁਲ ਕਿ ਸੈਕਿੰਡ ਮੋਰਗੇਜ ਦੀ ਪੇਮੈਂਟ ਜਿਹੜੀ ਉਹ NSF ਨਾ ਹੋਵੇ।
905-812-2800 ਤੇ ਧਾਲੀਵਾਲ ਸਾਹਿਬ ਨੂੰ ਦੋਸਤੋ ਤੁਸੀਂ ਕਾਲ ਕਰਨਾ। ਜਿਵੇਂ ਮੈਂ ਕਿਹਾ ਕਿ ਨਵਾਂ ਘਰ ਲਿਆ ਜਾਂ ਰੀਸੇਲ ਵਾਲਾ ਹੋਮ ਲਿਆ, ਮੋਰਗੇਜ ਕਰਾਉਣੀ ਆ, ਮੋਰਗੇਜ ਰਿਨਿਊ ਕਰਾਉਣੀ ਆ, ਲਾਈਨ ਆਫ ਕ੍ਰੈਡਿਟ ਲੈਣੀ ਆ, ਜਾਂ ਕਈ ਵਾਰੀ ਤੁਸੀਂ ਸਟੱਕ ਹੋਏ ਹੋਏ ਹੋ, ਪ੍ਰਾਈਵੇਟ ਫੰਡਸ ਵੀ ਲੈਣੇ ਨੇ, ਕੋਈ ਇਹੋ ਜਿਹਾ ਮਸਲਾ ਆ ਗਿਆ, ਤੁਸੀਂ ਇਹਨਾਂ ਨੂੰ ਕਾਲ ਕਰ ਲਿਓ। ਘਰ ਦੇ ਵਿੱਚ ਤੁਹਾਡੇ ਚੈਕੁਟੀ ਹੈਗੀ ਆ। ਧਾਲੀਵਾਲ ਸਾਹਿਬ, ਜਦੋਂ ਆਪਾਂ ਗੱਲ ਕਰਦੇ ਹਾਂ ਕਿ ਮੋਰਗੇਜ ਰਿਨਿਊਅਲ, ਤਾਂ ਲੋਕ ਅਕਸਰ ਕਹਿ ਦਿੰਦੇ, ਕਹਿੰਦੇ ਜੀ ਤੁਹਾਡੀ ਕੀ ਲੋੜ ਆ, ਬੈਂਕ ਤੋਂ ਮੋਰਗੇਜ ਕਰਾਈ ਹੋਈ ਆ, ਬੈਂਕ ਵਾਲੇ ਆਪੇ ਹੀ ਜਦੋਂ ਰਿਨਿਊਅਲ ਆਉਂਦੀ ਆ ਫੋਨ ਕਰ ਲੈਂਦੇ, ਅਸੀਂ ਰਿਨਿਊਅਲ ਕਰਾ ਲੈਂਦੇ ਹਾਂ। ਤੁਸੀਂ ਕੁਝ ਕਹਿਣਾ ਚਾਹੋਗੇ?
ਨਹੀਂ, ਉਸ ਤਰ੍ਹਾਂ ਦੇ ਜਿਹੜੇ ਰੇਟ ਹੁੰਦੇ ਨੇ ਨਾ, ਜਦੋਂ ਲੈਟਰ ਆਉਂਦੀ ਹੈ ਤੁਹਾਨੂੰ, ਉਹ ਜਿਹੜੇ ਰੇਟ ਨੇ ਦੇ ਆਰ ਨਾਟ ਫੁੱਲੀ ਡਿਸਕਾਊਂਟਡ ਰੇਟ ਐਸ ਦਾ ਇਨ ਦਾ ਮਾਰਕੀਟ ਪਲੇਸ, ਵਟ ਐਵਰ ਅਵੇਲੇਬਿਲਟੀ ਇਨ ਦਾ ਮਾਰਕੀਟ ਪਲੇਸ। ਤੋ ਯੈਸ, ਉਦੋਂ ਤੁਹਾਡਾ ਹੈਗਾ ਕਿ ਤੁਸੀਂ ਜਸਟ ਗਿਵ ਅਸ ਅ ਕਾਲ, ਸੋ ਵਟ ਐਵਰ ਦਾ ਬੈਸਟ ਰੇਟ ਇਨ ਦਾ ਮਾਰਕੀਟ ਪਲੇਸ ਵੀ ਵਿਲ ਫਾਈਂਡ ਇਟ ਫਾਰ ਯੂ, ਤੋ ਦੈਨ ਵੀ ਕੈਨ ਰਿਨਿਊ ਦਾ ਮੋਰਗੇਜ ਐਟ ਦੈਟ ਅਪਰੋਪਰੀਏਟ ਲੈਂਡਰ। ਤੋ ਕਈ ਵਾਰੀ ਕੀ ਹੁੰਦਾ ਕਿ ਤੁਹਾਡੀ ਬੀ ਲੈਂਡਰ ਨੇ, ਬੀ ਲੈਂਡਰ ਤੋਂ ਵੀ ਜਿਹੜੀ ਤੁਹਾਡੀ ਆ ਜਾਂਦੀ ਹੈਗੀ ਆ ਰਿਨਿਊਅਲ, ਤੋ ਹੋ ਸਕਦਾ ਕ੍ਰੈਡਿਟ ਤੁਹਾਡਾ ਮਾੜਾ ਹੋਵੇ ਸਟਿਲ। ਤੋ ਜਿਹੜਾ ਬੀ ਲੈਂਡਰ ਆ ਉਹ ਵੀ ਜਿਹੜਾ ਰੇਟ ਕਈ ਵਾਰ ਹਾਈ ਹੁੰਦੇ ਨੇ, ਸੋ ਅਸੀਂ ਜਿਹੜਾ ਨੈਗੋਸ਼ੀਏਟ ਕਰਕੇ ਰੇਟ ਆ ਉਹ ਤੁਹਾਨੂੰ ਬੈਸਟ ਲੈ ਦਿੰਦੇ ਹਾਂ। ਇਹਦੇ ਵਿੱਚ ਕਈ ਵਾਰੀ ਸਾਡੀ ਕੋਈ ਫੀਸ ਵੀ ਨਹੀਂ ਹੁੰਦੀ, ਪਰ ਤੁਹਾਨੂੰ ਬੈਸਟ ਰੇਟ ਮਿਲ ਜਾਂਦਾ ਹੈ।
ਬਿਲਕੁਲ ਜੀ, ਨੰਬਰ ਦੇ ਜਾਓ ਜੀ ਫਿਰ ਅੱਜ।
905-812-2800, 905-812-2800।
ਬਹੁਤ ਬਹੁਤ ਧੰਨਵਾਦ,
ਥੈਂਕ ਯੂ ਜੀ,
ਮਿਹਰਬਾਨੀ। ਦੋਸਤੋ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਵਾਪਸ ਆਏ ਆਪਾਂ।
ਸਤਿ ਸ੍ਰੀ ਅਕਾਲ, ਮੈਂ ਹਾਂ ਗੁਰਤਨ ਸਿੰਘ, ਤੁਹਾਡਾ ਬ੍ਰੈਂਪਟਨ ਈਸਟ ਤੋਂ MPP। COVID-19 ਦੇ ਕਰਕੇ ਲੋਕਾਂ ਨੂੰ ਬਹੁਤ ਮੁਸ਼ਕਲ ਆ ਰਿਹਾ ਹੈ। ਇਸ ਕਰਕੇ ਮੈਂ ਸਾਡੇ ਬਜ਼ੁਰਗਾਂ ਅਤੇ ਫਰੰਟਲਾਈਨ ਵਰਕਰਸ ਲਈ ਸੁਰੱਖਿਅਤ ਸੇਵਾਵਾਂ, ਆਰ ਓ ਇੰਸ਼ੋਰੈਂਸ ਨੂੰ ਘਟਾਉਣ ਲਈ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਲਈ ਲੜ ਰਹੇ ਹਾਂ। ਸਰਕਾਰ ਨੇ ਹਾਲੇ ਤੱਕ ਵੀ ਇਹਨਾਂ ਮੁਸ਼ਕਲਾਂ ਦਾ ਹੱਲ ਨਹੀਂ ਕੀਤਾ, ਪਰ ਅਸੀਂ ਬਿਲਕੁਲ ਵੀ ਪਿੱਛੇ ਨਹੀਂ ਹਟਾਂਗੇ। ਆਓ ਅਸੀਂ ਸਾਰੇ ਰਲ ਕੇ ਬ੍ਰੈਂਪਟਨ ਨਿਵਾਸੀਆਂ ਦੀ ਮਜ਼ਬੂਤੀ ਲਈ ਕੰਮ ਕਰੀਏ।
ਕੀ ਤੁਸੀਂ ਮਜ਼ਬੂਤ ਅਤੇ ਯੂਨੀਕ ਕਿਸਮ ਦਾ ਫਰਨੀਚਰ ਘਰ ਦੇ ਵਿੱਚ ਰੱਖਣ ਦੇ ਸ਼ੌਕੀਨ ਹੋ ਤਾਂ ਬਿਗ ਬੌਸ ਫਰਨੀਚਰ ਪਿਛਲੇ ਲੰਬੇ ਸਮੇਂ ਤੋਂ ਐਲਬੀਅਨ ਅਤੇ 27 ਦੇ ਇਲਾਕੇ ਵਿੱਚ ਸੇਵਾਵਾਂ ਦਿੰਦਾ ਆ ਰਿਹਾ ਹੈ। ਇੱਕ ਵਾਰੀ ਇਹਨਾਂ ਦੇ ਸ਼ੋਰੂਮ ਤੇ ਚੱਕਰ ਜ਼ਰੂਰ ਮਾਰੋ। 1783 ਐਲਬੀਅਨ ਰੋਡ, ਬਿਗ ਬੌਸ ਫਰਨੀਚਰ, 416-675-8988। ਬਿਗ ਬੌਸ।
ਏਸ਼ੀਅਨ ਫੂਡ ਸੈਂਟਰ, ਇੰਡੀਅਨ, ਕੈਨੇਡੀਅਨ, ਸਾਫ ਸੁਥਰੀ ਗਰੋਸਰੀ ਦੇ ਨਾਲ
ਘਰ ਘਰ ਵਿੱਚ ਮਸ਼ਹੂਰ ਹੋ ਚੁੱਕਿਆ ਏਸ਼ੀਅਨ ਫੂਡ ਸੈਂਟਰ ਹਮੇਸ਼ਾ ਸਸਤੇ ਰੇਟ ਤੇ ਵਧੀਆ ਸੇਵਾਵਾਂ ਦੇਣ ਲਈ ਵਚਨਬੱਧ ਹੈ।
ਆਪਣੇ ਏਰੀਆ ਵਿੱਚ ਪੈਂਦੇ ਕਿਸੇ ਵੀ ਸਟੋਰ ਵਿੱਚ ਜਾਓਗੇ ਤਾਂ ਜ਼ਰੂਰ ਬਚਤ ਪਾਓਗੇ।
ਵਧੇਰੇ ਜਾਣਕਾਰੀ ਲਈ ਏਸ਼ੀਅਨ ਫੂਡ ਸੈਂਟਰ ਦਾ 1-1 ਨੰਬਰ ਯਾਦ ਰੱਖੋ, 416-740-3262।
ਏਸ਼ੀਅਨ ਫੂਡ ਸੈਂਟਰ, 416-740-3262।
ਏਸ਼ੀਅਨ ਫੂਡ ਸੈਂਟਰ।
ਸਵਾਗਤ ਜੀ ਤੁਹਾਡਾ ਅੱਜ ਦੇ ਨਜ਼ਾਰਾ ਪ੍ਰੋਗਰਾਮ ਦੇ ਵਿੱਚ। ਦੋਸਤੋ, ਤੁਹਾਨੂੰ ਜਾਂਦਾ ਜਾਂਦਾ ਸੁਨੇਹਾ ਦੇ ਜਾਂ ਜੀ ਕਿ ਵੈਸੇ ਤਾਂ ਤੁਸੀਂ ਐਡ ਵੀ ਸੁਣ ਰਹੇ ਹੋ ਲਗਾਤਾਰ ਕਿ ਸ਼ਾਪਰਸ ਵਰਲਡ ਦੇ ਕੋਲੇ ਇੱਥੇ 10 ਤੋਂ ਉੱਪਰ ਪ੍ਰੋਜੈਕਟ ਆ ਰਹੇ ਨੇ ਆਉਣ ਵਾਲੇ ਸਾਲਾਂ ਦੇ ਵਿੱਚ। ਤੁਸੀਂ ਆਪਣੇ ਆਪ ਹੀ ਗੂਗਲ ਤੇ ਸਰਚ ਕਰਕੇ ਦੇਖਿਓ, ਈਵਨ ਜਿਹੜਾ ਸ਼ਾਪਰਸ ਵਰਲਡ ਹੈਗਾ, ਸ਼ਾਪਰਸ ਵਰਲਡ ਨਿਊ ਪਲਾਨ, ਤੁਸੀਂ ਦੇਖੋਗੇ ਕਿ ਜਿਹੜੀਆਂ ਫੋਟੋਆਂ ਬਿਲਡਰ ਨੇ ਪਾਈਆਂ ਹੋਈਆਂ ਨੇ, ਉਹ ਪਲਾਜ਼ੇ ਓਨਰ ਨੇ, ਉਹ ਪਲਾਜ਼ਾ ਓਨਰਸ ਨੇ ਜਿਹੜੇ, ਉਹਦੇ ਵਿੱਚ ਮੇਨ ਲੈਵਲ ਦੇ ਉੱਤੇ ਕਮਰਸ਼ੀਅਲ ਸਟੋਰਸ ਨੇ, ਉੱਪਰ ਵੱਡੀਆਂ ਵੱਡੀਆਂ ਰੈਜ਼ੀਡੈਂਸ਼ੀਅਲ ਬਿਲਡਿੰਗਸ ਨੇ। ਇੱਥੇ ਕਾਫੀ ਸਾਰੀਆਂ, ਈਵਨ ਜਿਹੜੀ ਸੁਪਰ ਸਟੋਰ ਦੇ ਸਾਹਮਣੇ ਜਗ੍ਹਾ ਪਈ ਆ, ਉਹ ਵੀ ਅਲੱਗ ਅਲੱਗ ਬਿਲਡਰਸ ਦੀ ਹੈਗੀ ਆ। ਕੌਂਡੋਜ਼ ਤੇ ਟਾਊਨ ਹਾਊਸ ਆ ਜਾਣੇ ਨੇ ਆਉਂਦੇ 8-10 ਸਾਲਾਂ ਦੇ ਵਿੱਚ। ਹਾਈਵੇ 10 ਦੇ ਉੱਤੇ ਵੀ ਕਈ ਪ੍ਰੋਪਰਟੀਜ਼ ਨੇ ਜਿੱਥੇ ਕੌਂਡੋਜ਼ ਅਪਰੂਵ ਹੋਈਆਂ ਹੋਈਆਂ ਨੇ ਜਾਂ ਅਪਰੂਵ ਹੋਣ ਦੇ ਪ੍ਰੋਸੈਸ ਦੇ ਵਿੱਚ ਨੇ। ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਇਹ ਏਰੀਆ ਜਿਹੜਾ ਆਉਂਦੇ 7-8-10 ਸਾਲਾਂ ਦੇ ਵਿੱਚ ਜਾਂ ਈਵਨ ਉਸ ਤੋਂ ਬਾਅਦ ਵੀ ਡਿਵੈਲਪਮੈਂਟ ਚੱਲਦੀ ਰਹਿਣੀ ਆ। ਇੱਥੇ ਹੀ LRT ਦਾ ਜਿਹੜਾ ਹੈਗਾ ਐਂਡ ਹੋ ਜਾਣਾ, ਮਿਸੀ ਸਾਗਾ ਤੋਂ ਜਿਹੜੀ ਹਾਲ ਦੀ ਘੜੀ ਹੁਣ ਤੱਕ ਜਿਹੜੀ ਪ੍ਰਪੋਜ਼ਲ ਹੈਗੀ ਆ, ਸਕੇਅਰ 1 ਤੋਂ ਪੋਰਟ ਕ੍ਰੈਡ ਤੋਂ ਜੀ LRT ਆਉਣੀ ਆ। ਸਕੇਅਰ 1 ਸ਼ੋਪਰਸ ਵਰਲਡ ਜਿੱਥੇ ਕੋਨੇ ਤੇ ਬੱਸ ਸਟੋਪ ਆ, ਉੱਥੇ LRT ਦਾ ਸਟੇਸ਼ਨ ਆ ਜਿਹੜਾ ਬਣਨਾ। ਤੁਸੀਂ ਇਸ ਏਰੀਏ 'ਚ ਇਨਵੈਸਟ ਕਰਨਾ ਚਾਹੁੰਦੇ ਹੋ ਤਾਂ ਇਹ ਪਹਿਲਾ ਪ੍ਰੋਜੈਕਟ ਆ ਇਸ ਏਰੀਏ ਜਿੱਥੇ ਅਸੀਂ ਕੌਂਡੋਜ਼ ਵੀ ਬੁੱਕ ਕਰ ਰਹੇ ਹਾਂ, ਟਾਊਨ ਹਾਊਸ ਅਸੀਂ ਰੈਂਟਲ ਗਰੰਟੀ ਵਾਲੇ ਵੇਚ ਰਹੇ ਹਾਂ, $2,250 ਰੈਂਟਲ ਗਰੰਟੀ ਆ। ਆਉਣ ਵਾਲੇ ਸਮੇਂ 'ਚ ਬਹੁਤ ਸਾਰੇ ਕੌਂਡੋ ਟਾਵਰਸ ਆਉਣੇ ਨੇ। ਇੱਥੇ ਇਨਵੈਸਟ ਕਰਨਾ ਤਾਂ ਮੇਰਾ ਸੰਪਰਕ ਕਰ ਲਿਓ, 6473-0084-36 ਮੇਰਾ ਨੰਬਰ ਆ, 647-384-36। ਲਓ ਜੀ, ਸਮਾਂ ਸਮਾਪਤ ਹੋ ਗਿਆ ਹੁਣ, ਤੇ ਸਮਾਂ ਦੇਣ ਲਈ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਤੇ ਆਵਾਜ਼ ਦੇ ਜ਼ਰੀਏ ਕੱਲ ਨੂੰ ਫੇਰ ਸਾਂਝ ਪਾਵਾਂਗੇ। ਮਿਹਰਬਾਨੀ।
The views expressed on the preceding program may not necessarily be those of the owner or management of WTOR radio station.
अम्मी जान सलाम, पैसे मिल गए?
जीती रहो। हाँ हाँ बेटा, इस बार सैलरी जल्दी मिल गई क्या?
नहीं अम्मी, जूम किए हैं।
जूम? क्या मतलब?
जूम मतलब फास्ट एंड रिलायबल मनी ट्रांसफर। अभी डाउनलोड कीजिए जूम मनी ट्रांसफर ऐप फ्रॉम PayPal, दैट्स XOOM, और अपने मोबाइल से पैसे ट्रांसफर कीजिए, बैंक डिपॉजिट्स, कैश पिकअप या मोबाइल रिचार्ज।
अब पाकिस्तान पैसे भेजिए सिर्फ चंद क्लिक्स के जरिए।
जूम, अ PayPal सर्विस, तेज, आसान और महफूज मनी ट्रांसफर।
अब जबकि मजीद मकामी कारोबार और खिदमात दोबारा खुल रहे हैं और हुजूम में लोगों की तादाद बढ़कर 10 तक हो गई है, हमें एक दूसरे को महफूज रखने की अपनी कोशिशें जारी रखनी चाहिए। जिस्मानी फासला रखने पर अमल करें, अपने दरमियान 2 मीटर का फासला रखें। जब जिस्मानी फासला रखना दुश्वार हो तो चेहरे को ढांप कर रखें और कसरत से हाथों को धोना जारी रखें। अगर आपको फिक्र हो कि आपको COVID-19 हो सकता है या आपका सामना वायरस से हुआ है तो अपनी जांच करवाएं। घर के अंदर या बाहर महफूज रहें, जिंदगियां बचाएं। मजीद जानने के लिए ontario.ca/coronavirus मुलायजा करें। इसके लिए हुकूमत ओंटेरियो के जरिए अदायगी की गई है।
We have a townhouse complex coming to Burlington. Superb location right off the QEW and minutes from the lake. It's a very limited release. Prices starting from $699 and closing in November 2021. Bonuses include cap development charges, assignment for a fee, appliances and more. For exclusive and priority access, please call us at 416-320-3320.
ਅਕਾਲ ਟਰੱਕ ਲਿਊਬ ਦੀ ਗ੍ਰੈਂਡ ਓਪਨਿੰਗ, ਤੁਹਾਡੇ ਜਾਣੇ ਪਹਿਚਾਣੇ ਰਾਜਾ ਜਾਂ ਫਿਰ ਜਸ ਟਰੱਕ ਦੀ ਬਿਹਤਰੀਨ ਕੁਆਲਿਟੀ ਸਰਵਿਸ ਦੇ ਨਾਲ ਫਿਰ ਵਾਰੰਟੀ। ਅਕਾਲ ਟਰੱਕ ਐਂਡ ਲਿਊਬ
ਡਰਾਈਵ ਥਰੂ,
ਅਕਾਲ ਟਰੱਕ ਐਂਡ ਲਿਊਬ
ਟਰੱਕ ਵਾਸ਼,
ਅਕਾਲ ਟਰੱਕ ਐਂਡ ਲਿਊਬ
ਰਿਪੇਅਰ,
ਅਕਾਲ ਟਰੱਕ ਐਂਡ ਲਿਊਬ
ਟਾਇਰ ਸਰਵਿਸ,
ਅਕਾਲ ਟਰੱਕ ਐਂਡ ਲਿਊਬ।
ਕਾਲ ਜੈਸ ਓ ਰਾਜਾ 905-565-110।